ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸਨੋ ਆਪੇ ਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੇ ਮਹਾਨ ਬਖਸ਼ਿਸ਼ ਦਾ ਸਦਕਾ ਜੋ ਅੰਮ੍ਰਿਤ ਵੇਲੇ ਸਤਿਸੰਗ ਦੀਆਂ ਘੜੀਆਂ ਵਾਹਿਗੁਰੂ ਨੇ ਬਖਸ਼ੀਆਂ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਪਵਿੱਤਰ ਸਨਮੁਖ ਬੈਠ ਕੇ ਸਤਿਗੁਰਾਂ ਦੇ ਪਾਵਨ ਬਾਣੀ ਦਾ ਲਾਹ ਪ੍ਰਾਪਤ ਹੋ ਰਿਹਾ ਹੈ। ਸੋ ਆਓ ਮਨ ਵਿੱਚ ਇਕਾਗਰ ਕਰੋ, ਜਿਸ ਪ੍ਰਕਾਰ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹੈ ਸਰਵਣ ਕਰੋ ਜੀ।
ਬਿਲਾਵਲ ਮਹੱਲਾ ਤੀਜਾ।
ਬਿਲਾਵਲ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਇਹ ਅੰਮ੍ਰਿਤ ਬਚਨ ਹੈ ਜੀ।
ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ।
ਜਿਸ ਪੁਰਸ਼ ਨੂੰ ਜਾਣ ਜੀ ਦੇ ਤਾਈ ਪਰਮੇਸ਼ੁਰ ਤੇ ਆਪ ਹੀ ਕਿਰਪਾ ਕਰਦਾ, ਆਪੇ ਭਾਵ ਆਪ ਗੁਰਮੁਖ ਮੁਖੀ ਗੁਰਾਂ ਦੀ ਸੰਗਤ ਦੁਆਰਾ ਜਾਂ ਮੁਖੀ ਗੁਰਾਂ ਦੁਆਰਾ ਆਪਣੇ ਨਾਲ ਪ੍ਰੀਤ ਪ੍ਰੀਤੀ ਲਾਉਂਦਾ ਹੈ।
ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ।
ਤਿਤ ਉਸਦੇ ਘਰ, ਘਰ ਨਾਮ ਇੱਥੇ ਹਿਰਦੇ ਦਾ, ਉਹਦੇ ਹਿਰਦੇ ਸਦਾ ਬਿਲਾਵਲ ਨਾਮ ਹੈ ਆਨੰਦ, ਉਹਦੇ ਹਿਰਦੇ ਚ ਆਨੰਦ ਬਣਿਆ ਰਹਿੰਦਾ। ਇਸ ਕਰਕੇ ਫਿਰ
ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ।
ਤਿਤ ਉਸਦੇ ਘਰ ਹਿਰਦੇ ਸਦਾ ਬਿਲਾਵਲ ਆਨੰਦ ਬਣਿਆ ਰਹਿੰਦਾ ਹੈ, ਗੁਰ ਸ਼ਬਦ ਸੁਹਾਏ। ਇਸ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਰੂਪ ਸ਼ਬਦ ਜਿਹੜੇ ਨੇ, ਉਸ ਉਪਦੇਸ਼ ਕਰਕੇ ਆਤਮ ਜੀਵਨ ਸੁਹਾਏ ਸੋਭਨੀਕ ਹੁੰਦਾ ਹੈ।
ਮੰਗਲ ਨਾਰੀ ਗਾਵਹਿ ਆਏ।
ਸਭ ਸੰਤ ਰੂਪ ਨਾਰੀ ਇਸਤਰੀਆਂ ਗੁਰਾਂ ਪਾਸ ਆ ਕੇ ਮੰਗਲ ਨਾਮ ਖੁਸ਼ੀ ਦਾ ਖੁਸ਼ੀ ਦੇ ਗੀਤ ਗਾਉਂਦੀਆਂ ਹਨ, ਭਾਵ ਕਥਾ ਕੀਰਤਨ ਦਾ ਲਾਹਾ ਸੰਤ ਰੂਪ ਸਖੀਆਂ ਲੈਂਦੀਆਂ ਹਨ। ਜਗਿਆ ਸੂਲੋਕ
ਮਿਲ ਪ੍ਰੀਤਮ ਸਦਾ ਸੁਖ ਪਾਏ।
ਉਹ ਪ੍ਰੀਤਮ ਪਿਆਰੇ ਪਰਮੇਸ਼ੁਰ ਨਾਲ ਮਿਲ ਕੇ ਸਦਾ ਹਮੇਸ਼ਾ ਹੀ ਸੁਖ ਪਾਏ ਪਾਉਂਦੀਆਂ ਹਨ।
ਹਉ ਤਿਨ ਬਲਿਹਾਰੈ ਜਿਨ੍ਹਾਂ ਹਰ ਮਨ ਵਸਾਏ।
ਹਉ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਹਰ ਪਰਮੇਸ਼ੁਰ ਦੇ ਨਾਮ ਨੂੰ ਸਰਵਣ ਅਤੇ ਮੰਨਣ ਨਿਧਿਆਸਨ ਕਰਕੇ ਜਿਨ੍ਹਾਂ ਨੇ ਮਨ ਹਿਰਦੇ ਚ ਬਸਾਏ ਬਸਾਉਣਾ ਕੀਤਾ ਹੈ। ਹੁਣ ਤਿੰਨ ਬਲਿਹਾਰੇ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ
ਜਿਨ੍ਹਾਂ ਹਰ ਮਨ ਵਸਾਏ।
ਜਿਨ੍ਹਾਂ ਨੇ ਹਰ ਪਰਮੇਸ਼ੁਰ ਵਾਹਿਗੁਰੂ ਨੂੰ ਸਰਵਣ ਮੰਨਣ ਨਿਧਿਆਸਨ ਕਰਕੇ ਹਿਰਦੇ ਦੇ ਚ ਬਸਾਏ ਬਸਾ ਲਿਆ। ਇਹ ਭਾਈ ਥੋੜਾ ਜਿਹਾ ਪਾਠ ਅੰਤਰ ਹੈ ਤੇ ਜਿਹੜਾ ਜਿਨ੍ਹਾਂ ਸ਼ਬਦ ਹੈ ਕਿਸੇ ਦੇ ਕੋਲ ਇਹ ਜਿਨ ਸ਼ਬਦ ਹੈ ਜਿਨ ਅੱਛਾ ਜੀ ਤੁਹਾਡੇ ਕੋਲ ਜਿਨ ਕਿ ਜਿਨ੍ਹਾਂ ਇਹ ਪਾਠ ਅੰਤਰ ਹੈ ਕੋਈ ਬਾਤ ਨਹੀਂ ਜਿਨ ਪਾਠ ਵੀ ਆਉਂਦਾ ਤੇ ਜਿਨ੍ਹਾਂ ਵੀ ਆਉਂਦਾ ਪਰ ਮੁੱਖ ਪਾਠ ਜਿਨ੍ਹਾਂ ਇਹ ਧਿਆਨ ਰੱਖਣਾ ਇੰਨਾ ਕੇ ਪਾਠ ਅੰਤਰ ਸੀ। ਹਾਂਜੀ
ਹਰ ਜਨ ਕੋ ਮਿਲਿਆ ਸੁਖ ਪਾਈਐ।
ਹਰ ਪਰਮੇਸ਼ੁਰ ਦੇ ਜਨ ਸੇਵਕਾਂ ਨੂੰ ਮਿਲਣ ਕਰਕੇ ਭਾਵ ਉਹਨਾਂ ਕਰਕੇ ਸੁਖ ਆਨੰਦ ਸਰੂਪ ਨੂੰ ਪਾਈਏ ਪ੍ਰਾਪਤ ਕਰੀਦਾ ਹੈ।
ਹਰ ਗੁਣ ਗਾਵੈ ਸਹਿਜ ਸੁਭਾਏ।
ਕਿਉਂਕਿ ਉਹ ਸਹਿਜ ਸੁਭਾਏ ਸੁਭਾਵਕ ਹੀ ਸੁਤੇ ਸਿੱਧੀ ਜਾਂ ਸਹਿਜ ਸ਼ਾਂਤੀ ਸੁਭਾ ਕਰਕੇ ਸਹਿਜ ਆਤਮਕ ਅਡੋਲਤਾ ਅਤੇ ਸੁਭਾਏ ਸ੍ਰੇਸ਼ਟ ਪ੍ਰੇਮ ਵਿਚ ਸਥਿਤ ਹੋ ਕੇ ਹਰ ਪਰਮੇਸ਼ੁਰ ਦੇ ਗੁਣਾਂ ਨੂੰ ਗਾਵੈ ਗਾਉਂਦੇ ਰਹਿੰਦੇ ਹਨ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ
ਸਦਾ ਰੰਗ ਰਾਤੀ ਤੇਰੇ ਚਾਏ।
ਇਹ ਪਰਮੇਸ਼ੁਰ ਉਹ ਗੁਰਮੁਖ ਤੇਰੇ ਚਾਏ ਉਤਸ਼ਾਹ ਕਰਕੇ ਸਦਾ ਹਮੇਸ਼ਾ ਤੇਰੇ ਪ੍ਰੇਮ ਵਿਚ ਰਾਤੇ ਰੰਗੇ ਰਹਿੰਦੇ ਹਨ ਜਾਂ ਫਿਰ ਸਦਾ ਤੋਂ ਬਾਅਦ ਹਮੇਸ਼ਾ ਸਦਾ ਰੰਗ ਆਨੰਦ ਵਿਚ ਰਾਤੇ ਰੰਗੇ ਹੋਏ ਉਹ ਫਿਰ ਚਾਹੇ ਪ੍ਰੇਮ ਦੇ ਚ ਮਸਤ ਰਹਿੰਦੇ ਹਨ।
ਹਰ ਜੀਉ ਆਪ ਵਸੈ ਮਨ ਆਏ।
ਇਹ ਹਰ ਪਰਮੇਸ਼ਰ ਜੀ ਤੁਸੀਂ ਆਪ ਹੀ ਉਹਨਾਂ ਦੇ ਮਨ ਹਿਰਦੇ ਵਿਚ ਆ ਕੇ ਵਸਦੇ ਹੋ ਜੇ ਬਿਨਾਂ ਵਸ ਜਾਂਦਾ ਹੈ।
ਆਪੇ ਸੋਭਾ ਸਦ ਹੀ ਪਾਏ।
ਐਸੇ ਗੁਰਮੁਖ ਜਨ ਸਦ ਨਾਮ ਹੈ ਹਮੇਸ਼ਾ ਦਾ, ਉਹ ਹਮੇਸ਼ਾ ਹੀ ਇਹ ਲੋਕ ਦੇ ਵਿਚ ਵੀ ਅਤੇ ਪਰਲੋਕ ਦੇ ਵਿਚ ਵੀ ਤੇ ਆਪਣੇ ਸਰੂਪ ਦੀ ਪ੍ਰਾਪਤੀ ਜਾਂ ਭਗਤੀ ਰੂਪ ਸੋਭਾ ਨੂੰ ਜਿਹੜਾ ਸਰੂਪ ਦੀ ਪ੍ਰਾਪਤੀ ਹੋਗੀ ਇਹਦੇ ਚ ਵੀ ਸੋਭਾ ਹੈ, ਭਗਤੀ ਪ੍ਰਾਪਤ ਹੋਗੀ ਇਹਦੇ ਚ ਸੋਭਾ ਨੂੰ ਪਾਏ ਪਾਉਂਦੇ ਹਨ।
ਗੁਰਮੁਖ ਮੇਲਾ ਮੇਲ ਮਿਲਾਏ।
ਜਿਹੜੇ ਗੁਰਮੁਖ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖ ਜਨਾਂ ਦੀ ਸੰਗਤ ਨਾਲ ਮੇਲੇ ਮੇਲਣਾ ਕੀਤੇ ਹਨ ਵਾਹਿਗੁਰੂ ਨੇ, ਤੇ ਉਹ ਫਿਰ ਮਹਾਰਾਜ ਸਾਹਿਬ ਕਹਿੰਦੇ ਸਦਾ ਗੁਰਾਂ ਦੇ ਨਾਲ ਤੇ ਮਿਲ ਕੇ ਆਪਣੇ ਸਰੂਪ ਵਿਚ ਮਿਲਾਏ ਮਿਲਾ ਲਏ ਹਨ।
ਗੁਰਮੁਖ ਰਾਤੇ ਸ਼ਬਦ ਰੰਗਾਏ।
ਤੇ ਗੁਰਮੁਖ ਜਨ ਜਿਹੜੇ ਨਾਮ ਦੇ ਵਿਚ ਰਾਤੇ ਰੰਗੇ ਗਏ, ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਆਪਣੇ ਤਨ ਨੂੰ ਵੀ ਤੇ ਉਹਨਾਂ ਨੇ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੇ ਵਿਚ ਰੰਗਿਆ ਹੋਇਆ। ਗੁਰਮੁਖ ਜਨ ਆਪ ਤਾਂ ਨਾਮ ਦੇ ਰੰਗ ਵਿਚ ਰਾਤੇ ਰੰਗੇ ਹੋਏ ਹਨ, ਪਰ ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਹੋਰਨਾਂ ਦੇ ਮਨਾਂ ਨੂੰ ਵੀ ਨਾਮ ਦੇ ਚ ਰੰਗਾਏ ਰੰਗਾ ਦਿੱਤਾ। ਜਿਹੜਾ ਆਪ ਨਸ਼ਾ ਖਾਂਦਾ ਦੂਜੇ ਨੂੰ ਨਸ਼ਾ ਖਾਣ ਦੀ ਆਦਤ ਪਾ ਦਿੰਦਾ, ਜਿਹੜਾ ਆਪ ਵਿਸ਼ਈ ਹੈ ਦੂਸਰਿਆਂ ਨੂੰ ਪ੍ਰੇਰ ਕੇ ਉਸ ਪਾਸੇ ਤੋਰ ਜਾਂਦਾ, ਚੋਰ ਹੈ ਜਿਹੜਾ ਚੋਰੀ ਕਰਨ ਦੀ ਆਦਤ ਬਣਾ ਦਿੰਦਾ, ਨਾਮ ਜਪਣ ਵਾਲੇ ਆਪ ਰੰਗੇ ਹੋਏ ਨੇ, ਉਹ ਹੋਰਨਾਂ ਨੂੰ ਵੀ ਇਸ ਪ੍ਰਕਾਰ ਰੰਗ ਦਿੰਦੇ ਆ ਉਹਨਾਂ ਦੇ ਮਨਾਂ ਨੂੰ ਵੀ ਨਾਮ ਵਿਚ।
ਨਿਜ ਘਰ ਵਾਸਾ ਹਰ ਗੁਣ ਗਾਏ।
ਹਰ ਪਰਮੇਸ਼ਰ ਦੇ ਗੁਣ ਗਾ ਕੇ ਉਹਨਾਂ ਨੇ ਆਪਣੇ ਤੁਰਿਆ ਪਦ ਰੂਪੀ ਨਿਜ ਘਰ ਵਿਚ ਨਿਵਾਸ ਕਰ ਲਿਆ ਵਾਸਾ ਕਰ ਲਿਆ ਹੈ।
ਰੰਗ ਚਲੂਲੈ ਹਰ ਰਸ ਭਾਏ।
ਜਿਨ੍ਹਾਂ ਨੂੰ ਪਰਮੇਸ਼ਰ ਹਰ ਵਾਹਿਗੁਰੂ ਪਰਮੇਸ਼ਰ ਜੋ ਹੈ ਉਸ ਦਾ ਨਾਮ ਦਾ ਰਸ ਪਾਏ ਚੰਗਾ ਲੱਗਿਆ, ਜਾਂ ਫਿਰ ਇਉਂ ਸਮਝੋ ਜੋ ਰਸ ਪ੍ਰੇਮ ਦੁਆਰਾ ਹਰੀ ਵਾਹਿਗੁਰੂ ਨੂੰ ਭਾ ਗਏ ਹਨ, ਉਹ ਚਲੂਲੇ ਗਾੜੇ ਚੂਹ ਚੂਹਾ ਰੰਗ ਹੁੰਦਾ, ਗੂੜਾ ਰੰਗ ਜਿਹੜਾ ਗਿਆਨ ਰੂਪੀ ਰੰਗ ਹੈ ਉਸ ਰੰਗ ਵਾਲੇ ਹੋ ਗਏ ਹਨ।
ਇਹੋ ਰੰਗ ਕਦੇ ਨਾ ਉਤਰੈ ਸੱਚ ਸਮਾਏ।
ਇਹ ਰੰਗ ਕਦੇ ਉਤਰਨ ਵਾਲਾ ਨਹੀਂ, ਸੱਚ ਵਿਚ ਸਮਾ ਜਾਂਦੇ। ਜੋ ਪ੍ਰੇਮ ਦੇ ਗੂੜੇ ਰੰਗ ਵਿਚ ਰੰਗੇ ਹੋਏ ਨਾ ਉਹ ਨਾਮ ਰਸ ਵਾਲੇ ਹਰੀ ਨੂੰ ਭਾ ਗਏ ਭਾ ਜਾਂਦੇ ਹੈ। ਉਹਨਾਂ ਦਾ ਇਹ ਪ੍ਰੇਮ ਅਤੇ ਗਿਆਨ ਰੂਪੀ ਰੰਗ ਕਦੇ ਉਤਰਦਾ ਨਹੀਂ, ਸਗੋਂ ਇਹ ਸੱਚ ਸੱਚ ਸਰੂਪ ਵਿਚ ਹੀ ਸਮਾਏ ਮਿਲ ਜਾਂਦੇ ਨੇ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬੜਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੇ ਤਾਂ ਗਾਏ। ਅੱਗੇ ਦੱਸਦੇ ਹਨ
ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ।
ਜਿਨ੍ਹਾਂ ਦੇ ਹਿਰਦੇ ਵਿਚ ਅੰਤਰ ਨਾਮ ਹੈ ਵਿਚ ਦਾ, ਹਿਰਦੇ ਦੇ ਵਿਚ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦਾ ਪ੍ਰਕਾਸ਼ ਹੋ ਗਿਆ ਨਾ, ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਜਿਹੜਾ ਅੰਧੇਰੇ ਨਾਮ ਹਨੇਰੇ ਦਾ ਹੀ ਹੈ ਉਹ ਮਿਟਿਆ ਨਿਵਿਰਤ ਹੋ ਗਿਆ। ਨਾਮ ਜਪਤ ਕੋਟ ਸੂਰ ਉਜਾਰਾ ਬਿਨਸਹਿ ਭਰਮ ਅੰਧੇਰਾ। ਤੇ ਇਸ ਕਰਕੇ ਉਹਨਾਂ ਦਾ ਇਹ ਭਰਮ ਸੀ ਅੰਧੇਰਾ ਸੀ ਅਗਿਆਨਤਾ ਦਾ ਨਿਵਿਰਤ ਹੋ ਜਾਂਦਾ ਹੈ।
ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ।
ਸਤਿਗੁਰਾਂ ਤੋਂ ਗਿਆਨ ਪ੍ਰਾਪਤ ਕਰਕੇ ਉਹਨਾਂ ਨੂੰ ਮੇਰਾ ਪ੍ਰੀਤਮ ਵਾਹਿਗੁਰੂ, ਸਤਿਗੁਰਾਂ ਤੋਂ ਗਿਆਨ ਪ੍ਰਾਪਤ ਕੀਤਾ ਇਸ ਕਰਕੇ ਜਿਨ੍ਹਾਂ ਨੇ ਗਿਆਨ ਪ੍ਰਾਪਤ ਕੀਤਾ ਉਹਨਾਂ ਨੂੰ ਪ੍ਰੀਤਮ ਪਿਆਰਾ ਵਾਹਿਗੁਰੂ ਮਿਲਿਆ ਪ੍ਰਾਪਤ ਹੋ ਗਿਆ ਹੈ।
ਜੋ ਸੱਚ ਰਾਤੇ ਤਿੰਨ ਵਾਹੁੜ ਨਾ ਫੇਰਾ।
ਜਿਹੜੇ ਸੱਚ ਪਰਮੇਸ਼ਰ ਦੇ ਨਾਮ ਰੰਗ ਵਿਚ ਰੰਗੇ ਗਏ ਨੇ ਭਾਈ, ਉਹ ਫਿਰ ਮੁੜ ਕੇ ਸੰਸਾਰ ਵਿਚ 84 ਦੇ ਗੇੜਿਆਂ ਵਿਚ ਨਹੀਂ ਆਉਂਦੇ। ਬਹੁਰ ਹਮ ਕਾਹੇ ਆਵੇਂਗੇ, ਉਹ ਤਾਂ ਇਹ ਕਹਿੰਦੇ ਨੇ ਕਬੀਰ ਸਾਹਿਬ ਨੇ ਕਿਹਾ ਵੀ ਅਸੀਂ ਮੁੜ ਕੇ ਕਿੱਥੇ ਕਾਹਦੇ ਕਿਉਂ ਆਵਾਂਗੇ, ਉਹ ਨਹੀਂ ਹੁੰਦੇ ਹਨ।
ਨਾਨਕ ਨਾਮ ਦਿਰੜਾਏ ਪੂਰਾ ਗੁਰ ਮੇਰਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਨਾਨਕ ਨਾਮ ਦਿਰੜਾਏ ਪੂਰਾ ਗੁਰ ਮੇਰਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਮੇਰਾ ਗੁਰੂ ਪੂਰਨ ਯਾਨੀ ਗੁਣਾ ਕਰਕੇ ਪੂਰਾ ਹੈ, ਪੂਰਨ ਹੈ ਉਹ ਗੁਰਸਿੱਖਾਂ ਨੂੰ ਸੱਚ ਨਾਮ ਨੂੰ ਦਿਰੜਾਏ ਦ੍ਰਿੜ ਕਰਾਉਂਦਾ ਪੱਕਾ ਕਰਾਉਂਦਾ ਹੈ। ਜੋ ਨਾਮ ਨੂੰ ਦ੍ਰਿੜ ਕਰਵਾ ਲੈਂਦੇ ਆ ਉਹਨਾਂ ਦਾ ਪੂਰਾ ਗੁਰੂ ਹਰੀ ਪਰਮੇਸ਼ਰ ਨਾਲ ਮੇਲ ਕਰਾ ਦਿੰਦਾ। ਇਸ ਕਰਕੇ ਗੁਰੂ ਨਾਨਕ ਹਰ ਨਾਮ ਦ੍ਰਿੜਾਇਆ ਭੰਨਣ ਕਰਨ ਸਮਰੱਥ, ਪ੍ਰਭ ਸਦਾ ਸਲਾਮਤ ਮਿੱਤਰ ਸੂ ਦੁੱਖ ਸਵਾਇਆ ਲੱਥ, ਉਹਨਾਂ ਦੇ ਸਾਰੇ ਦੁੱਖ ਨਿਵਿਰਤ ਹੋ ਜਾਂਦੇ ਨੇ। ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਨੇ ਕਿਹਾ ਵੀ ਨਾਮ ਦੀਆਂ ਬਰਕਤਾਂ ਨੇ ਸਾਰੀਆਂ।
ਬਿਲਾਵਲ ਮਹੱਲਾ ਤੀਜਾ,
ਤੇ ਬਿਲਾਵਲ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਪੂਰੇ ਗੁਰ ਤੇ ਵਡਿਆਈ ਪਾਈ।
ਗੁਰ ਪੂਰਾ ਜਿਨ ਸਿਮਰਿਆ ਸੇ ਪਏ ਨਿਹਾਲ, ਨਾਨਕ ਨਾਮ ਆਰਾਧਨਾ ਕਰ ਜਾਵੇ ਰਾਸ। ਪੂਰੇ ਗੁਰੂ ਕੌਣ? ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਕਿਉਂਕਿ ਗੁਰੂ ਅਮਰਦਾਸ ਜੀ ਆਪਣੇ ਵੱਡੇ ਗੁਰੂ ਸਾਹਿਬਾਨਾਂ ਦਾ ਜਸ ਕਰਦੇ ਹੈ, ਤੇ ਉਹਨਾਂ ਤੋਂ ਅਸੀਂ ਭਗਤੀ ਦੀ ਵਡਿਆਈ ਪ੍ਰਾਪਤ ਕੀਤੀ, ਨਾਮ ਦੀ ਵਡਿਆਈ ਪ੍ਰਾਪਤ ਕੀਤੀ, ਅਥਵਾ ਗੁਰਤਾ ਗੱਦੀ ਦੀ ਜਿਹੜੀ ਸਾਡੇ ਕੋਲ ਵਡਿਆਈ ਹੈ, ਇਹ ਪੂਰੇ ਗੁਰਾਂ ਨੇ ਬਖਸ਼ੀ ਹੈ, ਗੁਰੂ ਅੰਗਦ ਸਾਹਿਬ ਨੇ। ਗੁਰੂ ਅੰਗਦ ਸਾਹਿਬ ਨੂੰ ਪੂਰੇ ਗੁਰੂ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਹੈ।
ਪੂਰੇ ਗੁਰ ਤੇ ਵਡਿਆਈ ਪਾਈ,
ਇਹ ਪਾਈ ਪੂਰੇ ਗੁਰੂ ਕੌਣ? ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਇਹਨਾਂ ਤੋਂ ਅਸੀਂ ਭਗਤੀ ਦੀ ਵਡਿਆਈ ਸੋਭਾ ਪਾਈ ਪ੍ਰਾਪਤ ਕੀਤੀ ਹੈ, ਨਾਮ ਦੀ ਵਡਿਆਈ ਪਾਈ ਹੈ, ਗੁਰਤਾ ਗੱਦੀ ਰੂਪ ਜਿਹੜੀ ਵਡਿਆਈ ਸੋਭਾ ਹੈ ਨਾ, ਇਹ ਸਾਨੂੰ ਗੁਰੂ ਅੰਗਦ ਸਾਹਿਬ ਤੋਂ ਪ੍ਰਾਪਤ ਹੋਈ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਹੋਈ। ਅੱਗੇ ਦੱਸਦੇ ਹਨ ਜੇ
ਅਚਿੰਤ ਨਾਮ ਵਸਿਆ ਮਨ ਆਈ।
ਅਚਿੰਤ ਹੁੰਦਾ ਅਚਾਨਕ, ਅਚਨਚੇਤ ਸੁਤੇ ਸਿੱਧ, ਤੇ ਗੁਰੂ ਜਦੋਂ ਕਿਰਪਾ ਕਰਦਾ ਹੈ ਨਾਮ, ਫਿਰ ਅਚਨਚੇਤ ਹੀ ਹਿਰਦੇ ਵਿੱਚ ਵਸ ਜਾਂਦਾ ਹੈ। ਹੁਣ ਤਾਂ ਹਿਰਦੇ ਵਿੱਚ ਵਸ ਨਹੀਂ ਰਿਹਾ, ਯਤਨ ਕਰ ਰਹੇ ਹਾਂ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਉਦੋਂ ਫਿਰ ਯਤਨ ਤੋਂ ਬਿਨਾਂ ਹੀ ਹਿਰਦੇ ਵਿੱਚ ਵਸ ਜਾਂਦਾ ਹੈ। ਕਿਰਪਾ ਦੇ ਲਈ ਬੇਨਤੀਆਂ ਕਰਨੀਆਂ ਪੈਂਦੀਆਂ ਨੇ, ਇਸ ਕਰਕੇ ਅਚਿੰਤ ਨਾਮ, ਉਹ ਵਾਹਿਗੁਰੂ ਪਰਮੇਸ਼ਵਰ ਦਾ ਜਿਹੜਾ ਨਾਮ ਹੈ, ਮਨ ਦੇ ਚਾਅ ਕਰਕੇ ਵਸ ਜਾਂਦਾ ਹੈ ਜੇ, ਵਸ ਜਾ ਵਸ ਗਿਆ ਹੈ।
ਹੋਮੈ ਮਾਇਆ ਸ਼ਬਦ ਜਲਾਈ,
ਸਰੀਰ ਦੇ ਵਿੱਚ ਹੋਮੇ ਹੰਗਤਾ ਤੇ ਮਾਇਆ ਦੀ ਮਮਤਾ, ਮਾਇਆ ਕਰਕੇ ਜੋ ਹੋਮੇ ਸੀ ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਉਹਨੂੰ ਜਲਾਈ, ਨਾਮ ਸਾੜ ਦੇਣ ਦਾ, ਸਾੜ ਦਿੱਤੀ ਹੈ। ਹਾਂਜੀ ਅੱਗੇ,
ਦਰ ਸਾਚੈ ਗੁਰ ਤੇ ਸੋਭਾ ਪਾਈ,
ਇਸ ਕਰਕੇ ਸੱਚੇ ਪਰਮੇਸ਼ਰ ਦੇ ਗਿਆਨ ਰੂਪੀ ਦਰ ਵਿੱਚ ਇਸਤਤ ਹੋ ਕੇ ਤੇ ਗੁਰਾਂ ਤੋਂ ਸਰੂਪ ਦੀ ਪ੍ਰਾਪਤੀ ਰੂਪੀ ਸੋਭਾ ਵਡਿਆਈ ਪਾ ਲਈ ਹੈ। ਇਸ ਲਈ ਅਸੀਂ ਹੁਣ ਪਰਮੇਸ਼ਰ ਅੱਗੇ ਇਉਂ ਅਰਦਾਸ ਕਰਦੇ ਹਾਂ ਜੇ,
ਜਗਦੀਸ਼ ਸੇਵਾ ਮੈਂ ਅਵਰ ਨਾ ਕਾਜਾ,
ਜਗਤ ਦਾ ਈਸ਼ਵਰ ਜੋ ਪਰਮੇਸ਼ਰ ਮੈਂ ਉਹ ਸੇਵਦਾ ਹਾਂ, ਮੈਨੂੰ ਹੇ ਵਾਹਿਗੁਰੂ ਮੈਂ ਅਵਰ ਨਾ ਕਾਜਾ, ਮੈਨੂੰ ਤੇਰੇ ਸੇਵਨ ਤੋਂ ਇਲਾਵਾ ਹੋਰ ਕੋਈ ਕਾਜਾ ਕੰਮ ਨਹੀਂ ਹੈ।
ਅਨ ਦਿਨ ਆਨੰਦ ਹੋਵੇ ਮਨ ਮੀਰੈ,
ਅਨ ਦਿਨ ਰਾਤ ਦਿਨ, ਰਾਤ ਦਿਨ ਇੱਕ ਰਸ ਮੇਰੇ ਹਿਰਦੇ ਦੇ ਅੰਦਰ ਆਨੰਦ ਪ੍ਰਾਪਤ ਹੋਵੇ ਹੋ ਰਿਹਾ ਹੈ।
ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ,
ਇਸ ਲਈ ਮੈਂ ਤੇਰਾ ਨਿਵਾਜਾ, ਨਿਵਾਜਣ ਵਾਲਾ, ਵਡਿਆਉਣ ਵਾਲਾ ਨਾਮ ਹੀ ਮੁਖੀ ਗੁਰੂ ਸਾਹਿਬ ਪਾਸੋਂ ਮੰਗਦਾ ਮੰਗਦਾ ਹਾਂ। ਇਹੀ ਜਾਚਨਾ ਹੈ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਨਾਮ ਬਖਸ਼ਿਸ਼ ਕਰੋ, ਨਾਮ ਤੁਲ ਕੁਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ, ਨਾਮ ਦੀਆਂ ਵੱਡੀਆਂ ਵਡਿਆਈਆਂ ਹਨ।
ਰਹਾਉ
ਅਸਥਾਈ ਦੇ ਕੇ ਪ੍ਰਮਾਣ ਕਰਦੇ ਆ ਜੀ,
ਮਨ ਕੀ ਪ੍ਰਤੀਤ ਮਨ ਤੇ ਪਾਈ,
ਮਨ ਦੀ ਜਿਹੜੀ ਪ੍ਰਤੀਤ ਹੈ, ਪ੍ਰਤੀਤੀ ਭਰੋਸਾ ਮਨ ਤੋਂ ਹੀ ਪਾਉਣਾ ਕੀਤਾ ਜਾਂਦਾ, ਪਾਈ ਪਾਉਣਾ ਕੀਤੀ ਹੈ, ਭਾਵ ਕੀ ਹੈ? ਇਹ ਕੁੰਡੀ ਵਾਲਾ ਥੋੜਾ ਜਿਹਾ ਅਰਥ ਹੈ ਵੀ ਜਿਹੜਾ ਅਸ਼ੁੱਧ ਮਨ ਉਹ ਰੁਕਦਾ ਨਹੀਂ ਹੈ, ਸੰਕਲਪ ਭੱਜ ਜਾਂਦਾ ਹੈ। ਅਸ਼ੁੱਧ ਮਨ ਦੇ ਰੋਕਣ ਤੇ ਨਿਰਮਲ ਕਰਨ ਦੀ ਪ੍ਰਤੀਤੀ ਜਿਹੜੀ ਹੈ ਸ਼ੁੱਧ ਮਨ ਤੋਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਮਨ ਦੀ ਪ੍ਰਤੀਤ ਸ਼ਰਧਾ, ਮਨ ਸ਼੍ਰੋਮਣੀ ਪਰਮੇਸ਼ਰ ਜਾਂ ਗੁਰਾਂ ਦੇ ਮਨ ਮੰਤਰ ਦੁਆਰਾ ਹੀ ਪ੍ਰਾਪਤ ਕੀਤੀ ਜਾਂਦੀ ਹੈ। ਕਬੀਰ ਸਾਹਿਬ ਨੇ ਕਿਹਾ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਇਸ ਕਰਕੇ ਇਹ ਫਿਰ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ ਤੇ ਮਨ ਤੋਂ ਹੀ ਮਨ ਦੀ ਪ੍ਰਤੀਤ ਜਿਹੜੀ ਹੈ। ਜਿਨ ਕੋ ਮਨ ਕੀ ਪ੍ਰਤੀਤ ਨਹੀਂ, ਨਾਨਕ ਸੇ ਕਿਆ ਕਥਾ ਗਿਆਨ ਹੈ, ਕੀ ਗਿਆਨ ਕਥਾ ਕਰਨਗੇ ਉਹ। ਅੱਗੇ ਦੱਸਦੇ ਹਨ,
ਪੂਰੇ ਗੁਰ ਤੇ ਸ਼ਬਦ ਬੁਝਾਈ,
ਪੂਰਨ ਗੁਰਾਂ ਤੋਂ ਸ਼ਬਦ ਉਪਦੇਸ਼ ਦੀ ਬੁਝਾਈ। ਇਹ ਬੁਝਾਈ ਬੁਝਾਈ ਜਿਵੇਂ ਬੁਝਾਉਣ ਤੋਂ ਹੁੰਦਾ ਉਹ ਨਹੀਂ, ਭਾਵ ਬੁਝਾਈ ਜਾਣਨ ਤੋਂ ਹੈ, ਬੂਝ ਸਮਝ ਆਉਂਦੀ ਹੈ ਤੇ ਪੂਰੇ ਗੁਰਾਂ ਦੇ ਉਪਦੇਸ਼ ਦੁਆਰਾ ਆਤਮਕ ਜੀਵਨ ਦੀ ਸੂਝ ਆਉਂਦੀ ਹੈ।
ਜੀਵਨ ਮਰਨ ਕੋ ਸੰਸਾਰ ਵੇਖੈ,
ਸੰਸਾਰ ਨਾਮ ਹੈ ਬਰਾਬਰ ਦਾ, हे भाई जो जीवन ते मरण नू संसार एक समान वेखदा है, जो जीवत भाव वालों मर के सब नू एक जोत देखदा है, उदी अवस्था की है, मरने की चिंता नहीं, जीवन की नहीं आस। जिनू जीवन दी आसा खत्म कर दे, मरण की चिंता खत्म होगी। जीवन की आस करके मरण की चिंता है, यह अवस्था है। इस करके कबीर जिस मरने ते जग डरै, मेरा मन आनंद मरने ही ते पाईया पूर्ण परमानंद, उन्हां दी अवस्था हो जांदी है।
बौड़ ना मरै ना जम पीखै,
बौड़ पी बौड़ो मुड़ के फिर काल करके मौत करके ते ना मरै नहीं मरेगा, ना ही उस नूं जम जिहड़ा जमदूत है ताड़ना करके ते पीखै ना वेखण दा है। ते जम ने ताड़ना करनी मारना कुटना दा इक पास रहा, कहिंदे वेख भी नहीं सकदा, जमण मरण तो रहत हो जाता है। वह इस करके फरमान किया है ते बड़े प्रमाण आते, नाम लैत किछ विघन न लागै, नाम सुन ते जम दूर हो भागै। परमेश्वर का नाम सुन के दूर तो ही दौड़ जाता है जम जिहड़ा है। इस करके शब्द सुने ता दूर हो भागै, मत मारे हर जीव बेपरवाह है। कहिंदे जी क्यों दौड़दा है? कहिंदे दौड़दा इस करके है कि किते मैनू जिस परमेश्वर का नाम है किते मैनू सजा ना देवे, भी मेरे नाम जपण वालियां नू भी तुसी उत्थे चले गए नेड़े उहदे, क्यों नाल गए हो? कहिंदे इउं जम डरदे है, यह फरमान किया है। सो इस करके बहुत ना मरै ना जम पेखै, जमा नू देखना भी नहीं पौंदा है।
घर ही मह सब कोट निदान,
घर हिरदे दा नाम है, इत्थे हिरदे रूपी घर दे विच ही सब सारे सुखां दे कोट करोड़ां निदान खजाने प्राप्त न। जिवें कि नौ निद अमृत प्रभ का नाम, देही मैं इसका विश्राम। नौ निदां दा भंडारा हिरदे दे विच। इस करके फिर वो घर दे विच है सब कुछ, घर में बाहर ना ही, बाहर टोले सो भरम भुला ही, निज कर महल पावो सुख सहजे बहर न होए को फेरा। तो अगे दसते हैं जे
सतगुर दिखाए गया अभिमान,
सतगुरु जी ने खजाने जड़े ने हिरदे दे अंदरों ही प्रगट करके दिखाए विखाल देते ने। इस करके अभिमान हंकार चलिया गया, निवृत हो गया है।
सद ही लागा सहज ध्यान,
सद हमेशा वास्ते सहज ज्ञान स्वरूप विच ध्यान लागा लागा रहिंदा है। फिर उन्हां दा
अन दिन गावै एको नाम,
ते ओ फिर अन दिन रात दिन एक रस अद्वैत स्वरूप परमेश्वर दे विच उन्हां दा ध्यान लगन करके फिर गावै जस करदे रहिंदे, गाउंदे रहिंदे ने इको ही नाम हर वेले अद्वैत स्वरूप दा। एको नाम अद्वैत स्वरूप दा, उहदा नाम रात दिन गावै वाहिगुरु दा जस हर वेले करदे रहिंदे हन।
इस जुग में है वड़ियाई पाई,
कुछ गुरमुख ऐ है जेड़े एक उत्थे चलैले नगर दे विच मैं देखिया सी, मेरा सी तां बचपन उदों, पर उहदा स्वरूप मैनूं हुण भी उसे तरह दिखदा है। भगत जी कहिंदे सी ਉਹ ਐਡੀ ਸਪੀਡ ਨਾਲ ਹਰ ਵੇਲੇ ਨਾਮ ਜਪਦਾ ਰਹਿੰਦਾ ਸੀ, ਜੇ ਕੋਈ ਬੁਲਾਏ ਇਸ਼ਾਰੇ ਨਾਲ ਉਹਨੂੰ ਸਮਝਾ ਦਿੰਦਾ ਸੀ, ਫਿਰ ਬੋਲਦਾ ਨਹੀਂ ਸੀ। ਤੇ ਉਹਨੂੰ ਕਈ ਤਾਂ ਲੋਕ ਕਹਿੰਦੇ ਕਿ ਨਹੀਂ ਪਾਗਲ ਹੀ ਹੈ, ਪਰ ਸੰਤ ਕਹਿੰਦੇ ਸੀ ਨਹੀਂ ਭਾਈ, ਕਹਿੰਦੇ ਇਹਦੀ ਲਿਬ ਲੱਗੀ ਹੋਈ ਹੈ, ਉਹ ਆਪਣੀ ਲਿਬ ਨਹੀਂ ਤੋੜਨੀ ਚਾਹੁੰਦਾ। ਜਿਹੜਾ ਕੋਈ ਜਵਾਨ ਕੇ ਬੋਲਣਾ ਉਹਦਾ ਘਰ ਪੂਰਾ ਕਰਦਾ, ਜਿਵੇਂ ਕਿਸੇ ਵੇਲੇ ਖੜ ਜਾ ਐ ਹੱਥ ਦਾ ਇਸ਼ਾਰਾ ਕਰ ਦਿੱਤਾ, ਤੇ ਜੇ ਉਹ ਗਜਾ ਕਰਨ ਵਾਸਤੇ ਬੜੀ ਆਪਣੀ ਮਸਤੀ ਦੇ ਵਿੱਚ ਰਹਿੰਦਾ ਸੀ, ਪਰ ਨਾਮ ਦੀ ਲਿਬ ਨਹੀਂ ਸੀ ਟੁੱਟਣ ਦਿੰਦਾ। ਸੱਚ ਹੀ ਲੇਵੇ ਬਿਨ ਦੇਹ ਨਿਮਾਣੀ ਲੇਵੇ ਵਜੋਂ ਕਿਆ ਕਰੇ ਵਿਚਾਰਿਆ। ਤੇ ਭਾਈ ਉਹ ਲਾਹਾ ਵੀ ਲੈਵੇ ਗੁਰਮੁਖ ਜਨ। ਹਾਂਜੀ ਹੁਣ ਬੋਲੋ ਦੁਬਾਰੇ।
ਇਸ ਯੁਗ ਮਹਿ ਵਡਿਆਈ ਪਾਈ,
ਇਹ ਕਲਯੁਗ ਦੇ ਸਮੇਂ ਦੇ ਵਿੱਚ ਵਡਿਆਈ ਉਹ ਨਾਮ ਦੀ ਹੈ, ਜਿਹੜਾ ਨਾਮ ਜਪੇਗਾ ਪ੍ਰਵਾਨ ਹੋ ਜਾਏਗਾ। ਨਾਮ ਤੋਂ ਬਿਨਾਂ ਇਸ ਯੁਗ ਦੇ ਵਿੱਚ ਜੱਗ ਆਦਿ ਜਾਂ ਜਿਹੜੇ ਸਤਯੁਗ ਸੱਤ ਏਤਾ ਜਗੀ ਦੁਆਪਰ ਪੂਜਾ ਚਾਰ ਤਿੰਨੋ ਯੁਗ ਤਿੰਨੋ ਦੜੇ ਕੱਲ ਕੇਵਲ ਨਾਮ ਆਧਾਰ। ਇੱਥੇ ਨਾਮ ਦੀਆਂ ਵਡਿਆਈਆਂ ਹਨ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਇ, ਇਹ ਨਾਮ ਦੀਆਂ ਵਡਿਆਈਆਂ ਨੇ ਇਸ ਯੁਗ ਵਿੱਚ, ਸੋਭਾ ਨਾਮ ਦੇ ਜਪਣ ਵਾਲੇ ਦੀ ਹੀ ਹੈ।
ਪੂਰੇ ਗੁਰ ਤੇ ਨਾਮ ਧਿਆਈ,
ਨਾਮ ਧਿਆਕਾਰ ਬਿਰਤੀ ਦੁਆਰਾ ਧਿਆ ਹੁੰਦਾ, ਧਿਆਕਾਰ ਬਿਰਤੀ ਪੂਰੇ ਗੁਰਾਂ ਤੋਂ ਬਿਨਾਂ ਨਹੀਂ ਬਣਦੀ। ਇਸ ਕਰਕੇ ਪੂਰੇ ਗੁਰੂਆਂ ਤੋਂ ਜਿਹੜਾ ਬ੍ਰਹਮਰੇਸ਼ਟੀ ਬ੍ਰਹਮ ਸਰੋਤੀ ਗੁਰੂ ਹੈ ਉਹਨਾਂ ਦੁਆਰਾ ਨਾਮ ਨੂੰ ਧਿਆਉਣਾ ਹੁੰਦਾ ਹੈ, ਧਿਆਕਾਰ ਬਿਰਤੀ ਦੁਆਰਾ ਕੀਤਾ ਹੈ।
ਜਹ ਦੇਖਾ ਤਹ ਰਹਿਆ ਸਮਾਈ,
ਐਸੀ ਦ੍ਰਿਸ਼ਟੀ ਹੋ ਗਈ ਕਿ ਜਿੱਥੇ ਵੀ ਮੈਂ ਵੇਖਦਾ ਹਾਂ ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਉਹ ਸਾਰੀ ਜਗ੍ਹਾ ਬ੍ਰਹਮ ਹੀ ਦਿਸਦਾ ਹੈ। ਕਿਉਂ? ਦ੍ਰਿਸ਼ਟੀ ਬਦਲ ਗਈ। ਇਹਤੇ ਔਰਤ ਮਰਦਾਂ ਸਾਜੇ, ਜਿੰਨੇ ਵੀ ਸੰਸਾਰ ਵਿੱਚ ਮਰਦ ਪੁਰਸ਼ ਨ ਔਰਤਾਂ ਨ, ਤੇ ਉਹ ਹੁਣ ਕਹਿੰਦੇ ਵੀ ਮੈਨੂੰ ਔਰਤ ਔਰਤ ਨਹੀਂ ਦਿਸਦੀ, ਪੁਰਸ਼ ਪੁਰਸ਼ ਨਹੀਂ ਦਿਸਦਾ। ਕੀ ਦਿਸਦਾ? ਇਹ ਸਭ ਰੂਪ ਤੁਮਾਰੇ, ਇਹ ਤੇਰੇ ਰੂਪ ਨ। ਪਰਮੇਸ਼ਰ ਦਾ ਜਦੋਂ ਰੂਪ ਸਮਝਿਆ ਵਿਕਾਰ ਹੀ ਖਤਮ ਹੋ ਗਏ ਸਾਰੇ, ਇਹ ਅਵਸਥਾ ਹੈ। ਇਸ ਕਰਕੇ ਜਿੱਥੇ ਵੀ ਮੈਂ ਦੇਖਦਾ ਹਾਂ, ਜਿਵੇਂ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਨਾਮ ਦੇ ਜੀ ਕਹਿੰਦੇ ਕੌਣ ਹੈ ਨਾਮ ਤੋਂ ਬਿਨਾ ਬੋਲਦਾ, ਰਾਮ ਹੀ ਮੇਰਾ ਬੋਲਿਆ ਸਾਰੀ
ਜਗ੍ਹਾ।
ਜਿੱਥੇ ਵੀ ਮੈਂ ਦੇਖਦਾ ਉੱਥੇ ਸਮਾ ਰਿਹਾ, ਵਿਆਪਕ ਹੋ ਰਿਹਾ, ਪਰ ਇਹ ਦ੍ਰਿਸ਼ਟੀ ਨਹੀਂ ਹਰ ਇੱਕ ਨੂੰ। ਦ੍ਰਿਸ਼ਟੀ ਉਹਨਾਂ ਨੂੰ ਆਉਂਦਾ ਬ੍ਰਹਮਵੇਤਿਆਂ ਨੂੰ ਕਿ ਸਾਰੀ ਜਗ੍ਹਾ ਸਮਾ ਰਿਹਾ ਦਿਸ, ਉਹ ਫਿਰ ਉਹਨਾਂ ਨੂੰ ਸਮਾ ਰਿਹਾ ਦਿਸਦਾ ਹੈ ਜੀ।
ਸਦਾ ਸੁਖ ਦਾਤਾ ਕੀਮਤ ਨਹੀਂ ਪਾਈ,
ਉਹ ਸਦਾ ਹਮੇਸ਼ਾ ਸੁਖਾਂ ਦੇ ਦੇਣ ਵਾਲਾ ਹੈ। ਵੇਦਾਂ ਸ਼ਾਸਤਰਾਂ ਆਦਿ ਦੇ ਕਥਨ ਕਰਕੇ ਉਹਦੀ ਕੀਮਤ ਥੋੜੀ ਪਾਈ ਜਾਂਦੀ ਹੈ, ਵੀ ਜੀ ਚਾਰੇ ਵੇਦ ਪੜ੍ਹ ਲਏ ਕੋਈ ਕੀਮਤ ਪਾ ਲਈ ਉਹਦੀ, ਨਹੀਂ, ਉਹ ਬੇਅੰਤ ਹੈ ਜੀ।
ਪੂਰਾ ਭਾਗ ਗੁਰ ਪੂਰਾ ਪਾਇਆ,
ਜਿਹਦੇ ਚੰਗੇ ਭਾਗ ਹੋਣ ਨਿਸ਼ਕਾਮ ਕਰਮਾਂ ਕਰਕੇ, ਉਹ ਪੂਰਾ ਪੂਰਨ ਗੁਰੂ ਉਹਨਾਂ ਨੇ ਪਾਇਆ ਪ੍ਰਾਪਤ ਕੀਤਾ ਹੈ।
ਪੂਰਾ ਭਾਗ ਗੁਰ ਪੂਰਾ ਪਾਇਆ,
ਪੂਰਾ ਪੂਰਨ ਭਾਗ ਭਾਗਾਂ ਕਰਕੇ ਨਿਸ਼ਕਾਮ ਕਰਮਾਂ ਕਰਕੇ ਹੀ ਪੂਰਾ ਪੂਰਨ ਗੁਰੂ ਹੈ ਜਿਹੜਾ, ਉਹ ਪਾਇਆ ਪ੍ਰਾਪਤ ਕੀਤਾ ਹੈ।
ਅੰਤਰ ਨਾਮ ਨਿਧਾਨ ਦਿਖਾਇਆ,
ਪੂਰੇ ਗੁਰੂ ਨੇ ਹਿਰਦੇ ਦੇ ਅੰਦਰ ਨਾਮ ਦਾ ਨਿਧਾਨ ਖਜ਼ਾਨਾ ਪ੍ਰਗਟ ਕਰਕੇ ਦਿਖਾ ਦਿੱਤਾ ਕਿ ਭਾਈ ਖਜ਼ਾਨਾ ਤਾਂ ਭੀਖਾ ਭੁੱਖਾ ਕੋ ਨਹੀਂ ਸਭ ਕੋਈ ਗਠੜੀ ਲਾਲ, ਬਿਨੇ ਗਠੜੀ ਖੁੱਲੇ ਤਾਹੇ ਪਾਇਆ ਕੰਗਾਲ। ਤੇਰੇ ਹਿਰਦੇ ਦੇ ਵਿੱਚ ਸਭ ਕੁਛ ਦਿਖਾ ਦਿੱਤਾ ਗੁਰੂ ਨੇ।
ਗੁਰ ਕਾ ਸ਼ਬਦ ਅਤ ਮਿੱਠਾ ਲਾਇਆ,
ਤੇ ਗੁਰੂ ਦਾ ਜਿਹੜਾ ਸ਼ਬਦ ਹੈ ਉਹਨਾਂ ਨੂੰ ਅਤਿਅੰਤ ਹੀ ਮਿੱਠਾ ਨਾਮ ਪਿਆਰੇ ਦਾ ਪਿਆਰਾ ਲੱਗਦਾ। ਤੇ ਜਿਵੇਂ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਉਹ ਇਸ ਪ੍ਰਕਾਰ ਫਿਰ ਉਹਨਾਂ ਨੂੰ ਨਾਮ ਮਿੱਠਾ ਪਿਆਰਾ ਲੱਗਦਾ ਹੈ।
ਨਾਨਕ ਤ੍ਰਿਸ਼ਨ ਬੂਝੀ ਮਨ ਤਨ ਸੁਖ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਰਸਾਂ ਕਸਾਂ ਦੀ, ਤ੍ਰਿਸ਼ਨਾ ਨਾਮ ਪ੍ਰਬਲ ਇੱਛਾ ਜਿਹੜੀ ਹੈ, ਆਤ੍ਰਿਪਤੀ ਜਿਹੜੀ ਹੈ, ਉਹ ਬੁਝ ਗਈ ਹੈ। ਇਹਨੂੰ ਬੁਝੀ ਨਹੀਂ ਕਰਨਾ, ਇਹਨੂੰ ਬੁਝੀ ਕਰਨਾ ਹੈ, ਬੋਲਾ ਪਾਠ ਹੈ। ਇਸ ਕਰਕੇ ਨਾਨਕ ਤ੍ਰਿਸ਼ਨ ਬੁਝੀ, ਬੋਲੋ ਜੀ ਦੁਬਾਰੇ, ਮਨ ਤਨ
ਮਨ ਤਨ ਸੁਖ ਪਾਇਆ,
ਮਨ ਹਿਰਦੇ ਦੇ ਤਨ ਸਰੀਰ ਵਿੱਚ ਨਿਰੰਤਰੀ ਇੱਕ ਰਸ ਜਿਹੜਾ ਸੁਖ ਆਨੰਦ ਪ੍ਰਾਪਤ ਕਰ ਲਿਆ, ਬ੍ਰਹਮ ਨੂੰ ਪਾਇਆ ਪ੍ਰਾਪਤ ਕਰ ਲਿਆ ਹੈ ਜੀ।
ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ,
ਤੇ ਹੁਣ ਤੀਸਰੇ ਪਾਤਸ਼ਾਹ ਦੇ ਅੰਮ੍ਰਿਤ ਬਚਨਾਂ ਤੋਂ ਬਾਅਦ ਚੌਥੇ ਪਾਤਸ਼ਾਹ ਰਾਗ ਬਿਲਾਵਲ ਦੇ ਅੰਦਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਰਾਗ ਦੇ ਤੀਸਰੇ ਸੁਰਤਾਲ ਵਿੱਚ ਪਾਵਨ ਬਚਨ ਉਚਾਰਦੇ ਹਨ। ਪਹਿਲਾ ਮੰਗਲ ਹੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਤੇ ਸਤਿਗੁਰ ਪ੍ਰਸਾਦ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਮੰਗਲ ਕਰਕੇ ਅੱਗੇ ਫਿਰ ਹੁਣ ਸਤਿਗੁਰੂ ਜੀ ਅੰਮ੍ਰਿਤ ਬਚਨ ਕਰਦੇ ਨੇ ਗੁਰਸਿੱਖਾਂ ਪ੍ਰਤੀ ਨਿਹਾਲ ਕਰਨ ਵਾਸਤੇ।
ਉਦਮ ਮਤ ਪ੍ਰਭ ਅੰਤਰ ਜਾਮੇ,
ਹੇ ਅੰਤਰ ਜਾਮੇ ਅੰਦਰ ਦੀ ਜਾਣਨ ਵਾਲੇ ਪ੍ਰਭ ਪਰਮੇਸ਼ਰ, ਤੇ ਅੰਦਰ ਦੀ ਜਾਣਨ ਵਾਲੇ ਪ੍ਰਭ ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਉਦਮ ਜਿਹੜਾ ਨਾ ਪੁਰਖਾਰਥ ਯਤਨ, ਇਹ ਜਿਹੜੇ ਯਤਨ ਕਰਨ ਵਾਲੀ ਮਤ ਬੁੱਧੀ ਸ੍ਰੇਸ਼ਟ ਹੈ ਇਹ, ਤੇ ਉਦਮ ਦਾ ਅਰਥ ਸ੍ਰੇਸ਼ਟ, ਇਹ ਬੜੀ ਸ੍ਰੇਸ਼ਟ ਹੈ। ਅੰਤਰਜਾਮੀ ਪ੍ਰਭੂ ਸਾਰਿਆਂ ਨੂੰ ਉਦਮ ਕਰਨ ਵਾਲੀ ਮਤੀ ਦੇਣ ਵਾਲਾ ਹੈ। ਤੇ ਇਸ ਕਰਕੇ ਜਿਵੇਂ ਵਾਹਿਗੁਰੂ ਕਿਰਪਾ ਕਰਦਾ ਹੈ ਜੀ, ਜਿਉਂ ਪ੍ਰੇਰੇ
ਤਿਉਂ ਕਰਨਾ,
ਜਿਵੇਂ ਪ੍ਰੇਰਦਾ ਹੈ ਤਿਵੇਂ ਉਵੇਂ ਜੀਵਾਂ ਨੇ ਕਰਤਬ ਕਰਨਾ ਹੁੰਦਾ। ਜਣੀ ਉਦਮ ਕਰਕੇ ਉਦਮ ਦਾ ਹੰਕਾਰ ਵੀ ਨਹੀਂ ਕਰਨਾ, ਵੀ ਉਹਦੇ ਵਿੱਚ ਵੀ ਦੋਸ਼ ਆ ਜਾਂਦਾ ਉੱਦਮ ਕਰਕੇ ਵੀ ਇਹ ਕਹਿਣਾ ਮਹਾਰਾਜ ਇਹ ਉੱਦਮ ਤੂੰ ਹੀ ਕਰਾਇਆ ਮੇਰੇ ਕੋਲੋਂ ਨਹੀਂ ਸੰਸਾਰ ਦੇ ਵਿੱਚ ਤੇ ਬੜੇ ਉੱਦਮ ਬੜੇ ਕਰਦਾ ਫਿਰਦਾ ਆਹਾਰ ਸਭ ਕਰਦਾ ਫਿਰੈ ਆਹਾਰ ਇੱਕ ਨਾ ਹੋਏ ਨਾਨਕ ਜਿਤ ਆਹਾਰ ਜਗ ਉਦਰੈ ਬਿਰਲਾ ਬੂਝੈ ਕੋਏ ਉੱਦਮ ਕਰੇਂਦਿਆਂ ਜਿਉ ਤੋਂ ਕਮਾਵਦਿਆਂ ਸੁਖ ਪੁੰਚ ਧਿਆਏਂਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਤੇ ਇਸ ਪ੍ਰਕਾਰ ਫਿਰ ਉਹ ਪਰਮੇਸ਼ੁਰ ਵਾਹਿਗੁਰੂ ਦਾ ਕਿਉਂਕਿ ਜਿਹੜਾ ਗ੍ਰੰਥਾਂ ਦੇ ਵਿੱਚ ਬੜੇ ਪ੍ਰਮਾਣ ਆਉਂਦੇ ਨੇ ਉੱਦਮ ਦੇ ਦੋ ਰੂਪ ਨੇ ਉੱਦਮ ਤਾਂ ਹਿੰਮਤ ਨੂੰ ਕਹਿੰਦੇ ਹੈ ਜੇ ਉੱਦਮ ਕਰਕੇ ਪਾਪ ਕਰਨ ਵਾਸਤੇ ਚੋਰੀ ਕਰਕੇ ਗਿਆ ਤਾਂ ਉੱਦਮ ਕਰਕੇ ਹੈ ਉਹ ਦੁਸ਼ਮਣ ਉੱਦਮ ਹੈ ਤੇ ਉੱਦਮ ਕਰਕੇ ਸੰਗਤ ਵਿੱਚ ਆਇਆ ਇਹ ਮਿੱਤਰ ਉੱਦਮ ਹੈ ਆਲਸ ਵੀ ਦੋ ਤਰ੍ਹਾਂ ਦੀ ਹੈ ਹੁਣ ਜੇ ਤਾਂ ਪਾਪ ਕਰਨ ਵੱਲੋਂ ਆਲਸ ਕੀਤੀ ਉਹੀ ਆਲਸ ਮਿੱਤਰ ਬਣ ਗਈ ਜੇ ਅੰਮ੍ਰਿਤ ਵੇਲੇ ਉੱਠਣ ਤੋਂ ਗੁਰਦੁਆਰੇ ਜਾਣ ਤੋਂ ਬਾਣੀ ਪੜ੍ਹਨ ਤੋਂ ਆਲਸ ਕੀਤੀ ਤੇ ਉਹ ਵੈਰੀ ਬਣ ਗਈ ਇਸ ਤਰ੍ਹਾਂ ਇਹਦੇ ਦੋ ਦੋ ਰੂਪ ਨੇ ਤੇ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਹੈ ਕਿ ਹੇ ਵਾਹਿਗੁਰੂ ਉੱਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਵੇਂ ਮਹਾਰਾਜ ਤੁਸੀਂ ਪ੍ਰੇਰਦੇ ਹੋ ਅਸੀਂ ਕਰਦੇ ਹਾਂ ਜਾਣੀ ਉੱਦਮ ਕਰਨ ਦਾ ਵੀ ਹੰਕਾਰ ਨਾ ਕਰਨਾ ਅੱਗੇ ਦੱਸਦੇ ਹਨ
ਜਿਉ ਨਟੂਆ ਤੰਤ ਵਜਾਏ ਤੰਤੀ
ਤੇ ਜਿਸ ਪ੍ਰਕਾਰ ਤੇ ਨਟੂਆ ਜਿਹੜਾ ਨਟ ਕਰਨ ਵਾਲਾ ਜਿਹੜਾ ਨਾਟਕ ਕਰਨ ਵਾਲੇ ਨੇ ਨਟੂਆ ਕਹਿੰਦੇ ਤੰਤੀ ਬੀਣਾ ਆਦਿ ਤੰਤ ਤਾਰਾਂ ਵਾਲੇ ਬਾਜੇ ਨੂੰ ਜਿਵੇਂ ਵਜਾਉਂਦਾ ਹੈ ਨਾਟਕ ਕਰਨ ਵਾਲਾ ਜਾਂ ਤੰਤੀ ਸਾਜ ਵਜਾਉਣ ਵਾਲਾ ਤੇ ਉਹ ਬਾਜਿਆਂ ਨੂੰ ਜਿਵੇਂ ਵਜਾਉਂਦਾ ਉਵੇਂ ਵੱਜਦੇ ਆ ਉਹ ਜਿਉ ਨਟੂਆ ਤੰਤ ਵਜਾਏ ਤੰਤੀ ਹਾਂਜੀ ਤਿਉਂ
ਤਿਉਂ ਵਾਜਹਿ ਜੰਤ ਜਨਾ
ਇਸੇ ਪ੍ਰਕਾਰ ਨਟਦੀ ਨਿਆਈ ਈਸ਼ਵਰ ਆਪਣੀ ਚੇਤਨ ਸੱਤਾ ਰੂਪੀ ਤਾਰ ਨੂੰ ਜਿਵੇਂ ਕਿਸੇ ਦੇ ਅੰਦਰ ਵਜਾਉਂਦਾ ਹੈ ਉਵੇਂ ਜਨਾ ਜੀਵ ਉਸ ਤੰਤ ਵਾਜੇ ਵਾਜੇ ਵੱਜਦੇ ਹੈ ਪਰ ਉੱਤਮ ਮੱਧਮ ਕਨਿਸ਼ਠ ਆਦਿ ਸੁਭਾਵਾਂ ਕਰਕੇ ਕਿਰਿਆ ਇਹ ਕਰਦੇ ਨੇ ਤਿਉਂ ਵਾਜੇ ਜੰਤ ਜਨਾ ਹੈ ਉਵੇਂ ਵੱਜਦੇ ਪਰ ਇਹ ਸੁਭਾਵਾਂ ਦੇ ਅਨੁਸਾਰ ਕਿਸੇ ਦੀ ਰਜੋਗੁਣ ਬਿਰਤੀ ਹੈ ਕਿਸੇ ਦੀ ਤਮੋਗੁਣ ਕਿਸੇ ਦੀ ਸਤੋਗੁਣ ਅੱਗੇ ਦੱਸਦੇ ਹਨ
ਜਪ ਮਨ ਰਾਮ ਨਾਮ ਰਸਨਾ
ਮੇਰੇ ਮਨਾ ਮਨ ਸ੍ਰੋਮਣੀ ਪਰਮੇਸ਼ਰ ਹੈ ਉਹਦੇ ਰਾਮ ਨਾਮ ਨੂੰ ਰਸਨਾ ਜੀਵ ਦੁਆਰਾ ਜਪ ਜਪਣਾ ਕਰ ਉਚਾਰਨ ਕਰ ਤੂੰ
ਮਸਤਕ ਲਿਖਤ ਲਿਖੇ ਗੁਰ ਪਾਇਆ
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਜਿਹਦੇ ਮਸਤਕ ਮੱਥੇ ਦੇ ਉੱਪਰ ਸ੍ਰੇਸ਼ਟ ਕਰਮਾਂ ਦੀ ਲਿਖਤ ਦੁਆਰਾ ਗੁਰੂ ਪ੍ਰਾਪਤੀ ਦਾ ਲੇਖ ਲਿਖੇ ਹੈ ਉਹਨਾਂ ਨੂੰ ਉਹਨਾਂ ਨੇ ਹੀ ਗੁਰੂ ਨੂੰ ਪਾਉਣਾ ਕੀਤਾ ਹੈ
ਹਰ ਹਿਰਦੈ ਹਰ ਬਸਨਾ
ਉਹਦੇ ਹਿਰਦੇ ਮਨ ਦੇ ਵਿੱਚ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਵਰ ਦਾ ਨਾਮ ਬਸਣਾ ਬਸਦਾ ਹੈ
ਰਹਾਉ
ਅੱਗੇ ਅਸਥਾਈ ਦੇ ਕੇ ਕਹਿੰਦੇ ਨੇ
ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਨੀ
ਇਹਨੂੰ ਪਾਈ ਗੱਗੇ ਦੀ ਸਿਆਰੀ ਹੈ ਜਿਵੇਂ ਪਾਠ ਸੁਣਿਆ ਐਵੇਂ ਪਕਾਉਣਾ ਇਹ ਗੱਗੇ ਦੀ ਸਿਆਰੀ ਗ੍ਰਸਤ ਜਾਣੀ ਗ੍ਰਸਤ ਨਾ ਬਣ ਜਾਏ ਜੇ ਗ੍ਰਸਤ ਕਹੇ ਤਾਂ ਰਾਰਿਓ ਸਿਆਰੀ ਲੱਗ ਗਈ ਗ੍ਰਸਤ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਗਰਸਿਆ ਹੋਇਆ ਪ੍ਰਾਣੀ ਜੀਵ ਵਿਹਾਰਾਂ ਦੇ ਵਿੱਚ ਜਾਂ ਜੂਨਾਂ ਚ ਭਰਮਤ ਭਰਮਦਾ ਰਹਿੰਦਾ ਹੈ ਹਰ ਵੇਲੇ
ਰੱਖ ਲੇਵ ਜਨ ਆਪਣਾ
ਹੇ ਮਹਾਰਾਜ ਮੈਨੂੰ ਆਪਣਾ ਜਨ ਦਾਸ ਜਾਣ ਕੇ ਮੇਰੀ ਰੱਖਿਆ ਕਰੋ ਤੇ ਇਹਨਾਂ ਤੋਂ ਮਾਇਆ ਦੇ ਮੋਹ ਤੋਂ ਮਹਾਰਾਜ ਰੱਖਿਆ ਕਰੋ ਬਚਾ ਲਓ ਮੈਨੂੰ ਕਿਰਪਾ ਕਰਕੇ
ਜਿਉ ਪ੍ਰਹਿਲਾਦ ਹਰਨਾਖਸ ਗ੍ਰਸਿਓ
ਜਿਵੇਂ ਪ੍ਰਹਲਾਦ ਸੀ ਜਿਹੜਾ ਪ੍ਰਹਲਾਦ ਭਗਤ ਨੂੰ ਉਸ ਦੇ ਦੁਸ਼ਟ ਪਿਤਾ ਨੇ ਹਰਨਾਖਸ ਨੇ ਮਾਰਨ ਦੇ ਲਈ ਗ੍ਰਸਿਓ ਫੜ ਲਿਆ ਸੀ ਹੇ ਹਰ ਹਰੀ ਪਰਮੇਸ਼ੁਰ ਤੂੰ ਫਿਰ ਜਿਸ ਵੇਲੇ ਦੇਖਿਆ ਵੀ ਮੇਰਾ ਭਗਤ ਪਕੜ ਲਿਆ ਹੈ ਉਸ ਨੇ ਹਰ ਰਾਖਿਓ
ਹਰ ਰਾਖਿਓ ਹਰ ਸਰਨਾ
ਹੇ ਹਰ ਹਰੀ ਪਰਮੇਸ਼ੁਰ ਤੂੰ ਆਪਣੀ ਸਰਨਾ ਓਟ ਵਿੱਚ ਪਿਆ ਹੋਇਆ ਦੇਖ ਕੇ ਇਹ ਪ੍ਰਹਲਾਦ ਮੇਰੀ ਸ਼ਰਨ ਵਿੱਚ ਆ ਗਿਆ ਉਸ ਵੇਲੇ ਹਰ ਨਰਸਿੰਘ ਰੂਪ ਧਾਰਨ ਕਰਕੇ ਤੇ ਉਹਦੀ ਰਾਖਿਓ ਰੱਖਿਆ ਕੀਤੀ ਸੀ ਤੈਂ ਤੇ ਇਸੇ ਤਰ੍ਹਾਂ ਜਿਉਂ ਪ੍ਰਹਲਾਦ ਹਰਨਾਖਸ ਗ੍ਰਸਿਓ ਪ੍ਰਹਿ ਤੇ ਅਹਿਲਾਦ ਦੋ ਪਦ ਬਣਾ ਕੇ ਨੇ ਪ੍ਰਹਿ ਦਾ ਅਰਥ ਹੈ ਵਿਸ਼ੇਸ਼ ਕਰਕੇ ਅਹਿਲਾਦ ਦਾ ਨਾਮ ਹੈ ਆਨੰਦ ਵਿਸ਼ੇਸ਼ ਕਰਕੇ ਆਨੰਦ ਦੀ ਭਾਵਨਾ ਕਰਨ ਵਾਲੇ ਜਗਿਆਸੂ ਨੂੰ ਹਰਨਾਕਸ਼ ਸੋਨੇ ਦੀਆਂ ਅੱਖਾਂ ਜਿਹਦੀਆਂ ਅਸੀਂ ਪੀੜੀਆਂ ਉਹਨੂੰ ਹਰਨਾਸ਼ ਕਹਿੰਦੇ ਆ ਤੇ ਇਸ ਕਰਕੇ ਤੇ ਉਹਨਾਂ ਅੱਖਾਂ ਵਾਲਾ ਹਰਨਾਕਸ਼ ਸੀ ਪਰ ਸੋਨੇ ਆਦਿਕ ਵਿੱਚ ਚਿੱਤ ਨੂੰ ਲਾਉਣ ਵਾਲੇ ਅਤੇ ਦੁਨੀਆਂ ਦੇ ਪਦਾਰਥਾਂ ਵਿੱਚ ਅੱਖ ਲਗਾਉਣ ਵਾਲੇ ਅਗਿਆਨ ਨੇ ਜਿਨ੍ਹਾਂ ਨੂੰ ਪਕੜਿਆ ਹੋਇਆ ਸੀ ਜਾਂ ਪਕੜਿਆ ਹੋਇਆ ਹੈ। ਹਰ ਰਾਖਿਓ ਹਰ ਸਰਨਾ, ਹੇ ਹਰੇ ਪਰੇ ਕਰਨ ਵਾਲੇ ਹਰੀ, ਜਿਸ ਨੇ ਇਸ ਅਗਿਆਨ ਤੋਂ ਬਚਣ ਲਈ ਤੇਰੀ ਸ਼ਰਨ ਗ੍ਰਹਿਣ ਕੀਤੀ ਹੈ ਉਸ ਨੂੰ ਤੂੰ ਰੱਖਣਾ ਕੀਤਾ ਹੈ।
ਕਵਨ ਕਵਨ ਕੀ ਗਤ ਮਿਤ ਕਹੀਏ,
ਕਿਹੜੇ ਕਿਹੜੇ ਦੀ ਗਤ ਮੁਕਤ ਦੀ ਮਿਤ ਮਰਿਆਦਾ ਕਥਨ ਕਰੀਏ।
ਹਰ ਕੀਏ ਪਤਤ ਪਵੰਨਾ,
ਹੇ ਹਰ ਹਰੀ ਤੂੰ ਤਾਂ ਪਤਤ ਪਾਪੀਆਂ ਨੂੰ ਪਵੰਨਾ ਨਾਮ ਹੈ ਪਵਿੱਤਰ ਦਾ, ਪਵਿੱਤਰ ਕੀਏ ਕਰ ਦਿੱਤੇ ਹਨ ਜਿਹੜੇ ਵੀ ਤੇਰੀ ਸ਼ਰਨ ਆਏ।
ਉਹ ਢੋਵੇ ਢੋਰ ਹੱਥ ਚਮ ਚਮਰੇ,
ਇਹ ਪ੍ਰਹਲਾਦ ਦੀ ਸਾਖੀ ਕਹਿ ਕੇ ਪ੍ਰਹਲਾਦ ਦਾ ਪ੍ਰਮਾਣ ਦੇ ਕੇ ਹੁਣ ਅੱਗੇ ਕਹਿੰਦੇ ਹੈ ਰਵਿਦਾਸ ਜੀ ਦਾ। ਉਹ ਤੇਰਾ ਭਗਤ ਕੌਣ ਰਵਿਦਾਸ? ਢੋਰ ਮਰੇ ਹੋਏ ਪਸ਼ੂ ਢੋਵੇ ਢੋਂਦਾ ਹੁੰਦਾ ਸੀ, ਉਹਦੀ ਕੁਲ ਦੇ ਲੋਕ ਢੋਂਦੇ ਸੀ ਪਹਿਲਾਂ ਸਾਰੇ ਬਾਪ ਦਾਦਿਆਂ ਦਾ ਕੰਮ ਇਹ ਸੀ, ਅਤੇ ਲੋਕਾਂ ਵੱਲੋਂ ਕਹੀ ਜਾਣ ਵਾਲੀ ਤੇ ਜਿਹੜੀ ਜਾਤ ਸੀ ਨੀਵੀਂ ਬ੍ਰਾਹਮਣ ਚਮਿਆਰ ਜਿਨ੍ਹਾਂ ਨੂੰ ਕਹਿੰਦੇ ਸੀ, ਉਹ ਹੱਥ ਜਿਹਦੇ ਚਮੜੇ ਨਾਲੇ ਭਰੇ ਰਹਿੰਦੇ ਸੀ, ਹੱਥ ਚਮ ਚਮਰੇ ਜਿਹਨੂੰ ਲੋਕੀ ਚਮਿਆਰ ਕਹਿੰਦੇ ਸੀ, ਹੱਥਾਂ ਦੇ ਵਿੱਚ ਸਦਾ ਹੀ ਚਮੜਾ ਜਿਹੜਾ ਜਦੋਂ ਜੁੱਤੀਆਂ ਕੱਢਦੇ ਹੈ ਤਸਮੇ ਹੱਥਾਂ 'ਚ ਰਹਿੰਦੇ ਹੈ, ਅਤੇ ਫਿਰ ਉਹ ਜੁੱਤੀ ਵਰਗਾ ਸਹਿਜ ਚਮੜੇ ਦਾ ਕੱਟ ਕੇ ਬਣਾਉਣਾ, ਉਹਦੇ ਪਤਾਵੇਂ ਆਦਿ ਜਿਹੜੇ ਹੁੰਦੇ ਉਹਨਾਂ ਹੱਥ ਭਰੇ ਹੀ ਰਹਿੰਦੇ ਸੀ, ਚਮੜੇ ਦੇ ਟੁਕੜੇ ਹੱਥਾਂ ਵਿੱਚ ਹੀ ਹੁੰਦੇ ਸੀ ਹਰ ਵੇਲੇ। ਪਰ ਹੇ ਵਾਹਿਗੁਰੂ
ਹਰ ਉਧਰਿਓ ਪਰਿਓ ਸਰਨਾ,
ਪਰ ਹੇ ਹਰ ਹਰੀ ਪਰਮੇਸ਼ਰ ਉਹ ਵੀ ਤੇਰੀ ਸ਼ਰਨ ਓਟ ਵਿੱਚ ਪੈ ਕੇ ਸੰਸਾਰ ਸਮੁੰਦਰ ਤੋਂ ਉਧਰਿਓ ਉਤਰ ਗਿਆ ਹੈ, ਤੇ ਇਸ ਕਰਕੇ ਇਉਂ ਬੇਨਤੀ ਕਰੀਏ।
ਪ੍ਰਭ ਦੀਨ ਦਇਆਲ ਭਗਤ ਭਾਵ ਤਾਰਨ,
ਹੇ ਭਗਤ ਸੇਵਕਾਂ ਨੂੰ ਭਵ ਸੰਸਾਰ ਸਮੁੰਦਰ ਤੋਂ ਤਾਰਨ ਪਾਰ ਕਰਨ ਵਾਲੇ, ਦੀਨ ਗਰੀਬਾਂ ਦੇ ਉੱਤੇ ਦਇਆਲ ਦਇਆਲਤਾ ਕਰਨ ਵਾਲੇ, ਤੇ ਪ੍ਰਭ ਪਰਮੇਸ਼ਰ ਕਿਰਪਾ ਕਰੋ ਮਹਾਰਾਜ ਸਾਡੇ ਤੇ।
ਹਮ ਪਾਪੀ ਰਾਖ ਪਪਨਾ,
ਹਮ ਅਸੀਂ ਪਾਪੀ ਪਾਪ ਕਰਨ ਵਾਲੇ ਤੇਰੀ ਪਪਨਾ ਨਾਮ ਹੈ ਸਰਨਾਗਤ ਦਾ, ਤੇਰੀ ਸ਼ਰਨ ਵਿੱਚ ਆਏ ਹਾਂ। ਪਾਪੀ ਪਪਨਾ, ਪਾਪੀ ਪਪਨਾ ਪਾਪੀਆਂ ਦੇ ਵੀ ਪਾਪੀ ਹਾਂ, ਪਾਪੀ ਪਾਪਨਾ ਦਾ ਇਹ ਵੀ ਅਰਥ ਹੈ। ਤੁਸੀਂ ਸਾਨੂੰ ਰੱਖ ਲਵੋ, ਸਾਨੂੰ ਪਾਪੀਆਂ ਨੂੰ ਪਾਪਨਾ ਪਾਪ ਕਰਨ ਵੱਲੋਂ ਬਚਾ ਲਓ ਮਹਾਰਾਜ ਕਿਰਪਾ ਕਰਕੇ।
ਹਰ ਦਾਸਨ ਦਾਸ ਦਾਸ ਹਮ ਕਰੀ ਆਹੋ,
ਇਹ ਹਰ ਹਰੀ ਪਰਮੇਸ਼ਰ ਆਪਣੇ ਦਾਸਨ ਸੇਵਕਾਂ ਦੇ ਦਾਸ, ਸੇਵਕਾਂ ਦਾ ਵੀ ਦਾਸ ਸੇਵਕ, ਹਮ ਸਾਨੂੰ ਕਰੀਓ ਕਰਨਾ ਕਰੋ, ਸੇਵਕਾਂ ਦੇ ਵੀ ਅੱਗੇ ਸੇਵਕ ਬਣਾ ਲਓ, ਜਾਂ ਮਨ ਵਾਣੀ ਸਰੀਰ ਕਰਕੇ ਤੇਰੇ ਸੇਵਕਾਂ ਦੇ ਸੇਵਕ ਹਨ ਜਿਹੜੇ, ਸਾਨੂੰ ਉਹਨਾਂ ਸੇਵਕਾਂ ਉਹਨਾਂ ਦਾ ਵੀ ਸੇਵਕ ਬਣਾਉਣਾ ਕਰੋ। ਇੰਨੀ ਨਿਮਰਤਾ ਜਣਾਈ ਆ ਮਹਾਰਾਜ ਨੇ।
ਜਨ ਨਾਨਕ ਦਾਸ ਦਾਸੰਨਾ,
ਤੇ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਆ ਕਿ ਮੈਂ ਜਨ ਦਾਸ ਤੇਰੇ ਦਾਸ ਸੇਵਕਾਂ ਦਾ ਵੀ ਦਾਸੰਨਾ ਨਾਮ ਸੇਵਕਾਂ ਦਾ ਵੀ ਸੇਵਕ ਹਾਂ। ਉਹ ਦਾਸ ਦਾਸ ਤੇਰੇ ਸਰੂਪ ਦਾ ਦਾਸੰਨਾ ਦਸ ਪਾਉਣ ਵਾਲੇ ਹਨ, ਮੈਂ ਉਹਨਾਂ ਦਾ ਸੇਵਕ ਹਾਂ।
ਬਿਲਾਵਲ ਮਹੱਲਾ ਚੌਥਾ,
ਬਿਲਾਵਲ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ।
ਹਮ ਮੂਰਖ ਮੁਗਦ ਅਗਿਆਨ ਮਤੀ,
ਤੇ ਹੇ ਪਰਮੇਸ਼ਰ ਹਮ ਅਸੀਂ ਜੰਮਣ ਮਰਨ ਤੋਂ ਰਹਿਤ, ਤੇ ਜਿਹੜਾ ਪਰਮੇਸ਼ਰ ਹੈ ਇਹ ਸਾਰੀ ਤੂੰ ਕੋਠੀ ਬੋਲੋ ਜੀ ਤਾਂ ਅਰਥ ਉਹਦਾ ਬਣਨਾ।
ਸਰਨਾਗਤ ਪੁਰਖ ਅਜਨਮਾ,
ਹੇ ਅਜਨਮਾ ਜਨਮ ਮਰਨ ਤੋਂ ਰਹਿਤ ਪੁਰਖ, ਕਿਉਂ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਨਾ ਤੇਰਾ ਕੋਈ ਬਾਪ ਹੈ ਨਾ ਤੇਰੀ ਕੋਈ ਮਾਂ ਹੈ, ਤਾਤ ਹੈ ਨਾ ਮਾਤ ਹੈ ਜਾਤ ਹੈ ਨਾ ਪਾਤ ਹੈ, ਉਹਦੀ ਜਾਤ ਨਹੀਂ ਕੋਈ ਪਾਤ ਨਹੀਂ ਕੋਈ, ਉਹਦਾ ਮਾਤਾ ਪਿਤਾ ਨਹੀਂ ਕੋਈ, ਇਸ ਕਰਕੇ ਅਜਨਮਾ ਤਾਂ ਕਿਹਾ ਉਹਨੂੰ। ਪੁਰਖ ਵਿਆਪਕ ਦਾ ਨਾਮ ਹੈ, ਪੂਰਨ ਹੈ। ਹੇ ਪਰਮੇਸ਼ਰ ਹਮ ਅਸੀਂ ਬਿਹਾਰਾਂ ਵੱਲੋਂ ਤਾਂ ਹੈ ਮੂਰਖ, ਸ਼ਾਸਤਰ ਗਿਆਨ ਵੱਲੋਂ ਮੁਗਧ ਬੇਸਮਝ ਹੈ, ਅਗਿਆਨ ਗਿਆਨ ਤੋਂ ਹੀਣੇ, ਸਾਡੀ ਜਿਹੜੀ ਮਤੀ ਬੁੱਧੀ ਹੈ ਨਾ ਗਿਆਨ ਤੋਂ ਹੀਣੀ ਹੈ, ਪਰ ਅਸੀਂ तेरी शरणागत शरण विच आके प्राप्त होए हां। कृपा करो जी।
कर कृपा रख लीव हो मेरे ठाकुर।
कृपा करके मेरे ठाकुर स्वामी तुसी महाराज अपनी लज्जा रखो, मेहर करो साडी लज्जा रखो। कर कृपा रख लेवो मेरे ठाकुर, ठाकुर नाम स्वामी दा परमेश्वर तू कृपा मेहर कर करके साडी लज्जा रख ले, बुलाज रखो महाराज।
हम पाथर हीन अकर्मा,
असि पत्थर दी न्याई जड़ संसार समुद्र डुबण वाले हां, शुभ गुणा तो हीन खाली हां, अकर्मा निष्काम कर्मा तो भी रहत हां महाराज।
मेरे मन भज राम नामे रामा,
हे मेरे मना राम रमे हुए रामा परमेश्वर दा नामे नाम भज सिमरना कर।
गुरमत हर रस पाई है,
गुरु दी मत द्वारा सिख्या द्वारा हर परमेश्वर दे प्रेम रस नु पाई है पौना करीदा है।
होर त्यागह निफल कामा,
होर ता निफल व्यर्थ सकाम कर्मा रूपी कामा कमा नु जा कामा कामनामा नु त्यागो छड़ देना करो जी।
रहाओ
अस्थाई दे के फरमान कर दे हन।
हर जन सेवक से हर तारे,
ते हुने दे जी कथन कीता है कि हे वाहिगुरु ते जेडे तुहाडे सेवक है हर जन सेवक से हर तारे, हे हर हरि परमेश्वर तेरे जेडे सेवक दास हन, हे हर हरि से ओ तू आप संसार समुद्र तो तारे तारना कीते ने, हे हरि तेरे जन भगत ने जना दे नाल जेड़े मिले है यानी मिलके सेवक दासा भाव धार दे है उन्हां दे अज्ञान आदि दुखां नूं हर नाश करके आपने संसार समुंदर तों तारना कीता है तारे हन।
हम निर्गुण राख उपमा,
ते ओ इस करके तारे भी उन्हां दे च गुण सी, ओ इस करके तारे तुहाडी बंदगी उन्होंने कीती तुहाडे सेवक बने, पर महाराज ते उन्होंने तारन दे विच तेरी इन्नी वड्याई नहीं है, है परमेश्वर तेरी वड्याई तां ए है भी मेरे वर्गे जेड़े हम निर्गुण राख उपमा, तेरी उपमा वड्याई इस गल विच है मेरे वर्गे गुणा तो हीणियां नूं भी तार तां तेरी वड्याई है, गुणा तो हीणियां दी रख्या कर इसलिए तेरी वड्डी वड्याई है, सानू गुणा तो हीणियां नूं अपनी शरण च रख ता जो असी तेरी उपमा बड़ियाई करते रहिए। भाई गुरदास साहब ने लिखा है गुण किए गुण सब को करै कृपा निदान, गुण किए गुण सब को करै कृपा निदान, अवन कीते गुण तो ही बन आयो है। ये गुण तेरे बिच है जिहड़ा औगुण करन वालियां नूं भी बख्श लैंदा है, ए बड़ी तेरी बड़ियाई है।
तुझ बिन अवर ना कोई मेरे ठाकुर,
मेरे ठाकुर मालक ते तो बिना मेरी रक्षा करन वाला दूसरा नहीं है कोई।
हर जपिए वड्डे क्रम,
असी तां वड्डे उच्चे भाव श्रेष्ठ कर्मा करके तेरा नाम जपिए जपना करीदा है, अपने कर्म वड्डे समझदे हां जिहड़ा नाम जपदे हां।
हर जपिए वड्डे क्रम,
हे हर हरि परमेश्वर बड़े उच्चे भाव श्रेष्ठ कर्मा करके तेरा नाम जपना करीदा है।
नाम हीन त्रैग जीवते,
नाम तो हीन खाली जड़े ओ पुरखा दे जीवन नूं त्रैग नाम त्रिकार दा है। कल सुने सी भी एक नीम अपमानजनक शब्द है उन्हां दे जम्मण ते मरण दा बड़ा जड़ा उन्हां दुख तां मिलेगा ही, इस करके उन्हां दे जीवंदे रहण नूं त्रिकार है कहिंदे उन्हां दा जीवन निष्फल होण करके।
तिन वड दुख सहमा,
उन्हां नूं जम्मण मरण दा बड़ा दुख अग्ञान दा बड़ा जिहड़ा कष्ट है ना सहमा, इह सहमा कष्ट उन्हूं सहार नहीं पैंदा, फिर बहुत वड्डे दुखां नूं सहमा सहारदे रहिंदे हन।
ओए फिर जून पवाई है,
ओह फिर मुड़ मुड़ के जूनां दे अंदर ਘੁਆਂਟਣੀਆਂ ਖਾਂਦੇ ਫਿਰਦੇ ਹਨ।
ਮੰਦ ਭਾਗੀ ਮੂੜ ਅਕਰਮਾ,
ਤੇ ਉਹ ਫਿਰ ਮੰਦੇ ਭਾਗਾਂ ਵਾਲੇ ਭਾਵ ਮੂੜ ਮੂਰਖ ਅਤੇ ਅਕਰਮਾ ਉੱਤਮ ਕਰਮਾਂ ਤੋਂ ਰਹਿਤ ਹੋਣ ਕਰਕੇ ਜਾਂ ਫਿਰ ਮੰਦੇ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਭਾਗੀ ਹਿੱਸੇਦਾਰ ਮੂੜ ਬਿਰਤੀ ਵਾਲੇ ਵਿਸ਼ਈ ਪੁਰਸ਼ ਉਹ ਗੁਰਾਂ ਦੀ ਅਕਰਮਾ ਕਿਰਪਾ ਤੋਂ ਰਹਿਤ ਹੁੰਦੇ ਨੇ। ਓਏ ਉਹ ਫਿਰ ਮੁੜ ਮੁੜ ਕੇ ਜੋਨ ਜੂਨਾਂ ਵਿੱਚ ਪਵਾਈ ਹੈ, ਉਹ ਭਵਾਂ ਦੇ ਫੇਰੇ ਜਾਂਦੇ ਹਨ, ਚੱਕਰ ਕਟਾਏ ਜਾਂਦੇ ਹਨ ਉਹਨਾਂ ਨੂੰ।
ਹਰ ਜਨ ਨਾਮ ਆਧਾਰ ਹੈ,
ਤੇ ਹਰੀ ਪਰਮੇਸ਼ਰ ਵਾਹਿਗੁਰੂ ਦਾ, ਹਰ ਹਰੀ ਦੇ ਤੇਰੇ ਜਨ ਜਿਹੜੇ ਸੇਵਕਾਂ ਨੂੰ, ਹੇ ਵਾਹਿਗੁਰੂ, ਹੇ ਹਰ ਹਰੀ, ਤੇਰੇ ਜਨ ਸੇਵਕਾਂ ਨੂੰ ਤੇਰੇ ਨਾਮ ਦਾ ਹੀ ਆਧਾਰ ਆਸਰਾ ਹੈ, ਹੋਰ ਕੋਈ ਆਸਰਾ ਨਹੀਂ ਹੈ ਉਹਨਾਂ ਨੂੰ ਨਾਮ ਤੋਂ ਬਿਨਾ।
ਤੁਰ ਪੂਰਬ ਲਿਖੇ ਵੱਡ ਕਰਮ,
ਉਹਨਾਂ ਦੇ ਪੂਰਬਲੇ ਨਿਸਕਾਮ ਕਰਮਾਂ ਕਰਕੇ ਤੂੰ ਤੁਰ ਆ, ਤੂੰ ਆਪਣੀ ਪ੍ਰਾਪਤੀ ਦੇ ਵੱਡ ਵੱਡੇ ਸ੍ਰੇਸ਼ਟ ਕਰਮ ਲਿਖੇ ਲਿਖ ਦਿੱਤੇ ਹਨ ਜੇ।
ਗੁਰ ਸਤਿਗੁਰ ਨਾਮ ਦਿਰੜਾਇਆ,
ਗੁਰ ਪੂਜਨੀਕ ਸਤਿਗੁਰੂ ਚੇਤਨ ਦਾ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਨੇ ਨਾਮ ਨੂੰ ਦ੍ਰਿੜ ਕਰਵਾਇਆ, ਪੱਕਾ ਕਰਾ ਦਿੱਤਾ, ਤੇ ਨਾਮ ਜਿਹੜਾ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਾਇਆ ਸੰਸਾਰ ਦੇ ਵਿੱਚ ਆ ਕਰਕੇ ਮਹਾਰਾਜ ਸਾਹਿਬ ਜੀ ਨੇ। ਇਸ ਕਰਕੇ ਮਹਾਰਾਜ ਸਾਹਿਬ ਨੂੰ ਕਿਹਾ ਵੀ ਉਹਨਾਂ ਨੇ ਨਾਮ ਦ੍ਰਿੜ ਕਰਵਾਇਆ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ।
ਜਨ ਨਾਨਕ ਸਫਲ ਜਨਮ,
ਤੇ ਜਿਨ੍ਹਾਂ ਨੂੰ ਪਾਏ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਨਾਮ ਪ੍ਰਪੱਕ ਕਰਾ ਦਿੱਤਾ ਹੈ, ਮਹਾਰਾਜ ਸਾਹਿਬ ਕਥਨ ਕਰਦੇ ਹਨ, ਉਹਨਾਂ ਜਨਦਾਸਾਂ ਦਾ ਮਨੁੱਖਾ ਜਨਮ ਸਫਲ ਹੋ ਗਿਆ। ਸਫਲ ਕੀ ਹੋ ਗਿਆ? ਪ੍ਰਮਾਣਿਕ ਹੋ ਗਿਆ, ਸਹਿਤ ਗਿਆਨ ਫਲ ਦੇ ਹੋ ਗਿਆ, ਮੁਕਤੀ ਰੂਪੀ ਫਲ ਉਹਨਾਂ ਨੇ ਪਾ ਕੇ ਜਨਮ ਸਫਲਾ ਕਰ ਲਿਆ ਹੈ।
ਬਿਲਾਵਲ ਮਹੱਲਾ ਚੌਥਾ,
ਬਿਲਾਵਲ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਪਾਵਨ ਅਮਰ ਬਚਨ ਹੈ ਜੀ।
ਹਮਰਾ ਚਿੱਤ ਲੁਭਤ ਮੋਹੇ ਵਿਖਿਆ,
ਹੇ ਪਰਮੇਸ਼ਰ ਜੀ, ਹਮਰਾ ਸਾਡਾ ਜਿਹੜਾ ਚਿੱਤ ਹੈ, ਮਨ ਹੈ ਜਿਹੜਾ, ਮੋਹੇ ਮੋਹ ਅਤੇ ਵਿਖਿਆ ਵਿਸ਼ਿਆਂ ਤੇ ਵਿਖਿਆ ਮਾਇਆ ਦੇ ਮੋਹ ਵਿੱਚ ਲੁਪਤ ਲੁਭਾਏਵਾਨ ਹੋ ਰਿਹਾ ਹੈ।
ਬਹੁ ਦੁਰਮਤ ਮੈਲ ਭਰਾ,
ਬਹੁਤ ਸਾਰੀ ਦੁਰਮਤ ਖੋਟੀ ਮਤ ਜਿਹੜੀ ਹੈ, ਖੋਟੀ ਮਤ ਰੂਪੀ ਜਿਹੜੀ ਮੈਲ ਮਲੀਨਤਾਈ ਦੇ ਨਾਲ ਭਰਿਆ ਹੋਇਆ ਹੈ, ਖੋਟੀ ਸਿੱਖਿਆ ਤੇ ਪਾਪਾਂ ਦੀ ਮੈਲ ਨਾਲ ਭਰਿਆ ਹੋਇਆ ਹੈ। ਇਸੇ ਕਰਕੇ ਦੁਰਮਤ ਮਤ ਜੋ ਪੀਵ ਤੇ ਵਿਖਲੀ ਪਤ ਕਮਲੀ, ਰਾਮ ਰਸੈਣ ਜੁਰ ਤੇ ਨਾਨਕ ਸੱਚ ਅਮਲੀ, ਅਸੀਂ ਇਹ ਮਾਰੇ ਖੋਟੇ ਕੰਮਾਂ ਚ ਰਤੇ ਹੋਏ ਹਾਂ, ਕਿਰਪਾ ਕਰੋ।
ਤੁਮਰੀ ਸੇਵਾ ਕਰ ਨਾ ਸਕਹਿ ਪ੍ਰਭ,
ਹੇ ਪਰਮੇਸ਼ਰ, ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕਦੇ। ਕਿਹੜੀ ਸੇਵਾ? ਤੇਰੀ ਭਗਤੀ ਰੂਪੀ ਸੇਵਾ ਟਹਿਲ ਅਸੀਂ ਨਹੀਂ ਕਰ ਸਕਦੇ। ਫਿਰ
ਹਮ ਕਿਉ ਕਰ ਮੁਗਧ ਤਰਾ,
ਫਿਰ ਹਮ ਅਸੀਂ ਪਰਮਾਰਥ ਦੀ ਗਿਆਤ ਵੱਲੋਂ ਮੁਗਧ ਬੇਸਮਝ, ਕਿਵੇਂ ਕਰਕੇ ਸੰਸਾਰ ਸਮੁੰਦਰ ਕਿਵੇਂ ਤਰ ਸਕਦੇ ਹਾਂ? ਭਾਵ ਅਸੀਂ ਤਾਂ ਡੁੱਬਣ ਵਾਲੇ ਕੰਮ ਕਰਦੇ ਹਾਂ।
ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ,
ਹੇ ਮੇਰੇ ਮਨਾ, ਨਰ ਹਰ ਨਰਾਂ ਨੂੰ ਚੇਤਨ ਸੱਤਾ ਦੇ ਕੇ ਹਰਾ ਹਰਾ ਭਰੇ ਕਰਨ ਵਾਲੇ, ਜਾਣੀ ਹਰੇ ਭਰੇ ਕਰਨ ਵਾਲੇ, ਤੇ ਉਹ ਕੌਣ ਹੈ? ਨਰ ਹਰਾ ਨਰਸਿੰਘ ਆਦਿ ਰੂਪ ਧਾਰਨ ਵਾਲੇ ਪਰਮੇਸ਼ਰ ਦਾ ਨਾਮ ਜਪ ਜਪਣਾ ਕਰ।
ਜਨ ਉਪਰ ਕਿਰਪਾ ਪ੍ਰਭ ਧਾਰੀ,
ਹੇ ਪਰਮੇਸ਼ਰ, ਜਿਸ ਜਨ ਪੁਰਸ਼ ਦੇ ਉੱਤੇ ਤੂੰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੀ ਧਾਰਨ ਕੀਤੀ ਹੈ,
ਮਿਲ ਸਤਿਗੁਰ ਪਾਰ ਪਰਾ,
ਉਹ ਸਤਿਗੁਰੂ ਜੀ ਨੂੰ ਮਿਲ ਕੇ ਸੰਸਾਰ ਸਮੁੰਦਰ ਤੋਂ ਪਾਰ ਪਰਾ ਪਾਰ ਪੈ ਗਿਆ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਿਆ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ,
ਹੇ ਹਮਰੇ ਸਾਡੇ ਪਿਤਾ ਰੂਪ ਠਾਕੁਰ ਸਵਾਮੀ ਮਾਲਕ, ਹੇ ਪਰਮੇਸ਼ਰ, ਪ੍ਰਭ ਪਰਮੇਸ਼ਰ ਜੀ, ਇਸ ਕਰਕੇ ਹਰ ਹਰੀ ਸਾਨੂੰ ਕਿਰਪਾ ਕਰੋ ਤੁਸੀਂ, ਹਰ ਜੀ ਮਾਤਾ ਹਰ ਜੀ ਪਿਤਾ, ਤੁਸੀਂ ਸਾਡੇ ਮਾਤਾ ਪਿਤਾ ਦੀ ਉਹਨੇ ਆਵੀ ਹੋ ਮਹਾਰਾਜ, ਤੇ ਕਿਰਪਾ ਕਰੋ, ਹਮ ਬਾਰਕ ਅਸੀਂ ਮਾਰਾ ਬੱਚੇ ਹਾਂ, ਤੂੰ ਮਾਤ ਪਿਤਾ, ਹਮ ਬਾਰਕ ਤੇਰੇ, ਤੁਸੀਂ ਮਾਤਾ ਪਿਤਾ, ਅਸੀਂ ਤੁਹਾਡੇ ਬੱਚੇ ਹਾਂ ਮਹਾਰਾਜ, ਕਿਰਪਾ ਕਰੋ।
ਹਰ ਦੇਹੋ ਮਤੀ ਦਾਸ ਕਰਾ,
ਹੇ ਹਰ ਹਰੀ ਵਾਹਿਗੁਰੂ, ਮੈਨੂੰ ਸੁਭ ਮਤੀ ਦਿਓ ਸਿੱਖਿਆ, ਜਿਸ ਕਰਕੇ ਮੈਂ ਤੇਰਾ ਜਸ ਕੀਰਤਨ ਕਰਾਂ।
ਤੁਮਰਾ ਸੰਗ ਲੱਗੇ ਸੇ ਉਧਰੇ,
ਹੇ ਵਾਹਿਗੁਰੂ, ਜਿਹੜੇ ਤੁਹਾਡੇ ਸੰਗ ਨਾਲ ਲੱਗੇ ਹੈ ਉਹ ਤਾਂ ਉਧਰੇ ਤਰ ਗਏ ਨੇ ਮਹਾਰਾਜ, ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਇਸ ਕਰਕੇ ਮਹਾਰਾਜ ਕਿਰਪਾ ਕਰੋ।
ਤੁਮਰਾ ਸੰਗ ਲੱਗੇ ਸੇ ਉਧਰੇ,
ਹੇ ਪਰਮੇਸ਼ਰ, ਜੋ ਤੁਮਰਾ ਭਾਵ ਕੀ ਹੈ, ਤੇਰੇ ਸੰਗ ਨਾਲ ਲੱਗੇ ਨੇ, ਸਤਸੰਗਤ ਦੇ ਵਿੱਚ ਜੁੜੇ ਹੈ, ਤੇਰੇ ਨਾਮ ਦੇ ਨਾਲ ਲੱਗੇ ਨੇ, ਤੇਰਾ ਸਿਮਰਨ ਕੀਤਾ ਹੈ, ਸੇ ਉਹ ਸੰਸਾਰ ਸਮੁੰਦਰ ਤੋਂ ਉਧਰੇ ਤਰ ਗਏ ਹਨ।
ਜਿਉ ਸੰਗ ਕਾਸ਼ਟ ਲੋਹ ਤਰਾ,
ਜਿਉਂ ਜਿਵੇਂ ਕਾਸ਼ਟ ਲੱਕੜ ਦੇ ਸੰਗ ਨਾਲ ਲੋਹਾ ਸਮੁੰਦਰ ਤੋਂ ਤਰ ਜਾਂਦਾ ਹੈ, ਊਂ ਤਾਂ ਪਾਣੀ ਦੀ ਨਿੱਕੀ ਜਿਹੀ ਮੇਖ ਸਿੱਟ ਉਹ ਵੀ ਡੁੱਬ ਜਾਂਦੀ ਹੈ। ਇਉਂ ਲੋਹੇ ਦੀ ਨਿਆਈ ਕਠੋਰ ਚਿੱਤ ਵਾਲੇ ਲੱਕੜ ਦੀ ਨਿਆਈ ਸੰਤਾਂ ਮਹਾਤਮਾ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤਰ ਜਾਂਦੇ, ਜਿਉਂ ਲੋਹਾ ਕਾਠ ਸੰਗ ਹੋਇਆ ਇਉਂ ਤਰ ਜਾਂਦੇ ਹਨ।
ਸਾਕਤ ਨਰ ਹੁੱਛੀ ਮਤ ਮਧਮ,
ਉਹਨਾਂ ਸਾਕਤ ਕਠੋਰ ਚਿੱਤ ਵਾਲੇ ਨਰ ਪੁਰਸ਼ਾਂ ਦੀ ਮਤ ਬੁੱਧੀ ਜਿਹੜੀ ਹੈ ਹੋਛੀ ਤੁੱਛ ਹੈ, ਮਧਮ ਨੀਚ ਸਕਾਮ ਕਰਮਾਂ ਵਾਲੀ ਹੈ।
ਜਿਨ ਹਰ ਹਰ ਸੇਵ ਨਾ ਕਰਾ,
ਜਿਨ੍ਹਾਂ ਨੇ ਹਰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਤੇਰੀ ਭਗਤੀ ਰੂਪੀ ਸੇਵ ਸੇਵਾ ਟਹਿਲ ਇਸ ਨੂੰ ਨਹੀਂ ਕਰਾ ਕੀਤਾ ਹੈ।
ਤੇ ਨਰ ਭਾਗਹੀਨ ਦੋਹਚਾਰੀ,
ਉਹ ਨਰ ਪੁਰਸ਼ ਭਾਗਹੀਣ ਭਾਗਾਂ ਤੇ ਹੀਣ ਦੋਹਚਾਰੀ ਖੋਟੇ ਆਚਰਨ ਵਾਲੇ ਹਨ।
ਉਹ ਇਹ ਜਨਮ ਮੋਏ ਫਿਰ ਮਰਾ,
ਉਹ ਜਨਮ ਜੰਮਦੇ ਮੋਏ ਮਰਦੇ ਹੋਏ ਫਿਰ ਮੁੜ ਮੁੜ ਕੇ ਮਰਾ ਮਰਦੇ ਰਹਿੰਦੇ ਹੈ। ਭਾਵ ਜਿਵੇਂ ਹਲਟ ਦੀਆਂ ਟਿੰਡਾਂ ਵਗਦੀਆਂ ਰਹਿੰਦੀਆਂ ਹਨ ਇਹਨਾਂ ਵਾਂਗੂ ਫਿਰ, ਤੇ ਉਹ ਫਿਰ ਚੱਕਰ ਕੱਟਦੇ ਆਵਾਗਾਨ ਦੇ ਪਏ ਰਹਿੰਦੇ ਹਨ।
ਜਿਨ ਕੋ ਤੁਮ ਹਰ ਮਿਲੋ ਸੁਆਮੀ,
ਹੇ ਵਾਹਿਗੁਰੂ ਹੇ ਮਾਲਕ ਹਰ ਪ੍ਰਭੂ ਜੀ, ਜਿਨ੍ਹਾਂ ਨੂੰ ਤੁਸੀਂ ਗੁਰਾਂ ਦੇ ਨਾਲ ਜਾਂ ਸਤਸੰਗਤ ਦੇ ਨਾਲ ਮੇਲ ਦਿੰਦੇ ਹੋ।
ਤੇ ਨਹਾਏ ਸੰਤੋਖ ਗੁਰ ਸਰਾ,
ਉਹ ਫਿਰ ਤੇ ਨਹਾਏ, ਇਹਨੂੰ ਭਾਈ ਨਹਾਏ ਕਰਨਾ ਹੈ, ਹਲੰਤ ਹੈਗੀ ਸਰਾਂ ਦੇ ਲੱਗੀ ਹੋਈ, ਠੀਕ ਹੈ, ਤੇ ਉਹ ਨਹਾਉਂਦੇ ਹੈ ਸੰਤੋਖ ਸਰਾ। ਤੇ ਸੰਤੋਖ ਸਰ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਸਰੋਵਰ ਦੀ ਖੁਦਵਾਈ ਹੋਈ ਸੀ, ਫਿਰ ਮਹਾਰਾਜ ਨੇ ਵਿਚਕਾਰ ਛੱਡਤਾ ਸੀ, ਅੰਤਰਜਾਮਤਾ ਨਾਲ ਦੇਖਿਆ ਇੱਥੇ ਰਿਸ਼ੀ ਬੈਠਾ ਹੈ, ਵੀ ਉਹਦਾ ਪੰਜਵੇਂ ਜਾਮੇ ਚ ਉਧਾਰ ਕਰਨਾ ਤੇ ਉਹਦੀ ਉਮਰ ਰਹਿੰਦੀ ਹੈ ਬਾਕੀ। ਫਿਰ ਮਹਾਰਾਜ ਨੇ ਵਿਚਾਲੇ ਛੱਡਤਾ ਸੀ ਤੇ ਉਹ ਇਸ਼ਨਾਨ ਸੰਗਤਾਂ ਲੱਗੀਆਂ ਸੀ ਕਰਨ, ਪਰ ਤੱਕ ਵੀ ਸੰਤੋਖ ਸਰ ਦੀ ਗੱਲ ਹੈ, ਪਰ ਸੰਤੋਖ ਰੂਪੀ ਸਰੋਵਰ ਸਮਝਣਾ। ਸੰਤੋਖ ਆਦਿ ਗੁਣਾਂ ਦੇ ਸਰਾ ਸਰੋਵਰ ਕੌਣ? ਗੁਰੂ ਸਾਹਿਬ ਜੀ। ਉਹਨਾਂ ਦੇ ਸਰਬਣ ਮੰਨਣ ਅਧਿਆਸਨ ਕਰਨ ਰੂਪ ਨਹਾਏ ਇਸ਼ਨਾਨ ਕਰਦੇ ਹੈ, ਤੇ ਇਸੇ ਕਰਕੇ ਫਰਮਾਨ ਕੀਤਾ ਹੈ, ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ, ਐਸਾ ਹੈ। ਤੋ ਇਸ ਕਰਕੇ ਉਹ ਨਾਇਨ ਸੁਭ ਗੁਣਾਂ ਨੂੰ ਜਿਹੜਾ ਪ੍ਰਾਪਤ ਕਰ ਲਿਆ ਹੈ।
ਦੁਰਮਤ ਮੈਲ ਗਈ ਹਰ ਭਜਿਆ,
ਤੇ ਹੇ ਹਰ ਹਰੀ ਪਰਮੇਸ਼ਰ, ਜਿਨ੍ਹਾਂ ਨੇ ਤੈਨੂੰ ਭਜਿਆ ਸੇਵਨ ਕੀਤਾ, ਉਹਨਾਂ ਦੀ ਦੁਰਮਤ ਖੋਟੀ ਮਤ ਜਿਹੜੀ ਮੈਲ ਮਲੀਨਤਾਈ ਇਹ ਸਭ ਚਲੀ ਗਈ ਹੈ, ਨਿਵਰਤ ਹੋ ਗਈ ਹੈ।
ਜਨ ਨਾਨਕ ਪਾਰ ਪਰਾ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਜਨ ਦਾਸ ਸੰਸਾਰ ਸਮੁੰਦਰ ਤੋਂ ਪਾਰ ਪਰਾ ਪਾਰ ਪੈ ਗਏ ਨੇ, ਪਾਪ ਪਰਲੇ ਕਿਨਾਰੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ।
ਬਿਲਾਵਲ ਮਹੱਲਾ ਚੌਥਾ,
ਬਿਲਾਵਲ ਰਾਗ ਦੇ ਅੰਦਰ ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਪਾਵਨ ਬਚਨ ਉਚਾਰਦੇ ਹਨ ਜੀ।
ਆਵਹੋ ਸੰਤ ਮਿਲਹੋ ਮੇਰੇ ਭਾਈ,
ਹੇ ਸੰਤ ਸ਼ਾਂਤ ਚੇਤਾ ਮਹਾਤਮਾ ਜਨੋ, ਆਵਹੋ ਆਉਣਾ ਕਰੋ, ਕਿੱਥੇ ਆਓ? ਸਤਸੰਗਤ ਵਿਚ। ਇਹ ਆਵਾਜ਼ ਦਿੰਦੇ ਨੇ ਮਹਾਰਾਜ, ਹੇ ਚੇਤਨ ਦੀ ਅੰਸ ਹੋਣ ਕਰਕੇ ਮੇਰੇ ਸਾਡੇ ਭਾਈ ਭਰਾਵੋ, ਤੇ ਆ ਕਰਕੇ ਮਿਲੋ ਮੇਰੇ ਭਾਈ, ਮਿਲੋ ਮਿਲਣਾ ਕਰੋ। ਮਿਲ ਕਰਕੇ ਫਿਰ ਕੀ ਕਰਨਾ ਉਹ ਅਗਲੀ ਪੰਕਤੀ ਦੱਸਣਗੇ। ਮਹਾਰਾਜ ਸਾਹਿਬ ਸਭ ਨੂੰ ਭਾਈ ਇਸ ਕਰਕੇ ਕਹਿੰਦੇ, ਬਰਾਬਰਤਾ ਦਾ ਪਾਚਕ ਸ਼ਬਦ ਹੈ ਇਹ, ਭਾਈ ਮਰਦਾਨਾ, ਭਾਈ ਬਾਲਾ ਤੇ ਬਾਬਾ ਤੇ ਭਾਈ ਸ਼ਬਦ ਆਦੋ ਗੁਰੂ ਸਾਹਿਬ ਦੇ ਵੇਲੇ ਤੋਂ ਚਲੇ ਆਉਂਦੇ ਨੇ। ਸੰਤ ਸ਼ਬਦ ਇਹ ਸਾਰੇ ਪ੍ਰਭਾਚੀ ਸ਼ਬਦ ਹੀ ਹੈ। ਇਹੋ ਮਹਾਰਾਜ ਸਾਹਿਬ ਜੀ ਨੇ ਜਿਵੇਂ ਪੰਜਾਂ ਪਿਆਰਿਆਂ ਨੂੰ ਫਿਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਆਦਿ, ਭਾਈ ਮਨੀ ਸਿੰਘ ਜਾਂ ਬਾਬਾ ਦੀਪ ਸਿੰਘ, ਬਾਬਾ ਬੁੱਢਾ ਸਾਹਿਬ, ਬਾਬਾ ਤੇ ਭਾਈ ਸ਼ਬਦ ਪ੍ਰਚਲਿਤ ਨੂੰ ਗੁਰੂ ਕਰਦੇ ਪਹਿਲਾਂ ਤੋਂ। ਆਵੋ ਸੰਤ ਮਿਲੋ ਮੇਰੇ ਭਾਈ, ਚੇਤਨ ਦੀ ਅੰਸ ਹੋਣ ਕਰਕੇ ਬਰਾਬਰ। ਪਰ ਅਸੀਂ ਨੇ ਆਪਣੇ ਆਪ ਨੂੰ ਗੁਰੂ ਦੇ ਭਾਈ ਬੰਨਣਾ, ਵੀ ਅਸੀਂ ਗੁਰੂ ਦੇ ਭਾਈ ਹਾਂ, ਬਰਾਬਰ ਦੇ ਹਾਂ ਗੁਰੂ ਦੇ, ਨਿਮਰਤਾ ਰੱਖਣੀ ਹੈ, ਮਹਾਰਾਜ ਅਸੀਂ ਦਾਸ ਹਾਂ ਤੇਰੇ। ਸੋ ਇਸ ਕਰਕੇ ਜਿਵੇਂ ਮੰਨ ਕੇ ਆਵਹੋ ਸਿੱਖ ਸਤਿਗੁਰੂ ਕੇ ਪਿਆਰ, ਉਹ ਗਾਵੋ ਸੱਚੀ ਬਾਣੀ, ਉਹ ਸੱਦਾ ਹੁੰਦਾ ਹੈ। ਆਵੋ ਦਾ ਅਰਥ ਹੈ ਆਉਣਾ ਕਰੋ, ਕਿਤੇ ਸਤਸੰਗਤ ਵਿੱਚ ਆਵੋ, ਫਿਰ ਇੱਥੇ ਆ ਕੇ ਮੇਰੇ ਪਰਮੇਸ਼ਰ ਵਾਹਿਗੁਰੂ ਨੂੰ, ਤੇ ਜੇ ਤੁਸੀਂ ਆਓਗੇ ਇੱਥੇ ਭਾ ਜਾਓਗੇ, ਤੇ ਭਾ ਪ੍ਰੇਮ ਦਾ ਵਾਚਕ ਸ਼ਬਦ ਹੈ। ਇਸ ਕਰਕੇ ਇਹ ਕਰਮ ਕਰਨ ਦੇ ਨਾਲ ਤੁਸੀਂ ਭਾ ਜਾਓਗੇ ਵਾਹਿਗੁਰੂ ਨੂੰ। ਮਿਲ ਕੇ ਕੀ ਕਰਨਾ ਦੱਸਦੇ ਹਨ, ਮਿਲ
ਮਿਲ ਹਰ ਹਰ ਕਥਾ ਕਰੋ,
ਤੇ ਮਿਲਣਾ ਕਰੋ, ਤੇ ਮਿਲ ਕੇ ਹਰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ਰ ਦੇ ਸਰੂਪ ਲੱਖਣਾ ਵਾਲੀ, ਤਟਸਥੀ ਲੱਖਣਾ ਵਾਲੀ ਕਥਾ ਕਰੋ ਤੇ ਉਹ ਕਥਾ ਕਰੋ। ਕਾ ਦਾ ਅਰਥ ਜਿਹੜਾ ਨਾ ਸੁੱਖ ਹੁੰਦਾ ਹੈ ਤੇ ਥਾਂ ਦਾ ਅਰਥ ਟਿਕਾਣਾ ਹੁੰਦਾ ਹੈ। ਭਾਵ ਜੋ ਸੁੱਖ ਸਰੂਪ ਬ੍ਰਹਮਾਨੰਦ ਰੂਪੀ ਅਸਥਾਨ ਹੈ ਉਹਦੇ ਉੱਪਰ ਇਸਤਤ ਵਾਲੀ ਜਿਹੜੀ ਹੈ ਉਹ ਕਥਾ ਉਚਾਰਨ ਕਰੋ। ਇਹ ਉਹ ਕਥਾ ਹੈ ਜਿਹੜੀ ਗੁਰਬਾਣੀ ਦੀ ਕਥਾ ਹੈ, ਬਾਕੀ ਦੇ ਵਿਦਿਆ ਸ਼ਾਸਤਰਾਂ ਨਾਲੋਂ ਇਹਦੀ ਮਹਾਨਤਾ ਹੈ। ਤੇ ਕਾ ਦਾ ਅਰਥ ਪ੍ਰਕਾਸ਼ ਵੀ ਹੁੰਦਾ, ਥਾਂ ਦਾ ਅਰਥ ਟਿਕਾਣਾ, ਜਿਹੜੇ ਟਿਕਾਣੇ ਪਰਮੇਸ਼ਰ ਦਾ ਜਿਹੜਾ ਪ੍ਰਕਾਸ਼ ਗਿਆਨ ਦੇ ਰੂਪ ਦੇ ਵਿੱਚ ਪ੍ਰਕਾਸ਼ ਹੋ ਰਿਹਾ, ਚਾਨਣਾ ਹੋ ਰਿਹਾ, ਉਹ ਟਿਕਾਣਾ ਉਹਨੂੰ ਸਤਸੰਗ ਦੇ। ਇਹ ਕਥਾ ਦੇ ਅਰਥ ਹੈ। ਕਾ ਦੇ ਅਰਥ ਸ਼ਬਦ ਧੁਨ, ਜਿੱਥੇ ਉਹ ਧੁਨੀ ਹੋ ਰਹੀ ਹੈ ਜਿਹੜੀ ਰੱਬ ਨੂੰ ਮਿਲਾਉਣ ਵਾਲੀ ਹੈ ਉਹ ਥਾਂ ਟਿਕਾਣਾ, ਉਹਨੂੰ ਕਹਿੰਦੇ ਨੇ ਕਥਾ। ਇਹ ਕਥਾ ਦੀ ਪਰਿਭਾਸ਼ਾ ਵਿੱਚ ਕੁਝ ਅੱਖਰ ਹਨ ਤੇ ਇਸ ਪ੍ਰਕਾਰ ਕਥਾ ਕਰਨੀ ਕਰੋ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਗਤਾ। ਅੱਗੇ ਦੱਸਦੇ ਹਨ,
ਹਰ ਹਰ ਨਾਮ ਬੋਹਿਤ ਹੈ ਕਲਯੁਗ,
ਤੇ ਹਰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਕਲਯੁਗ ਦੇ ਵਿੱਚ ਉਧਾਰ ਕਰਨ ਵਾਲਾ ਨਾ, ਇਹ ਬੋਹਿਤ ਹੈ, ਜਹਾਜ਼ ਰੂਪ ਹੈ ਇਹ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ। ਪਰ ਇਹਦੇ ਵਿੱਚ ਫਿਰ ਜਿੱਥੇ ਜਹਾਜ਼ ਹੈ ਅੱਗੇ ਦੱਸਦੇ ਹਨ,
ਖੇਵਟ ਗੁਰ ਸ਼ਬਦ ਤਰਹ,
ਗੁਰੂ ਸਾਹਿਬ ਖੇਵਟ ਮਲਾਹ, ਖੇਵਟ ਮਲਾਹ ਨੂੰ ਕਹਿੰਦੇ ਨੇ, ਮਲਾਹ ਰੂਪ ਹਨ। ਉਹਨਾਂ ਦੇ ਸ਼ਬਦ ਉਪਦੇਸ਼ ਰੂਪੀ ਅਨੁਕੂਲੀ ਪਾਉਣ ਦੁਆਰਾ ਸੰਸਾਰ ਸਮੁੰਦਰ ਤੋਂ ਤਰਹੋ, ਤਰਨਾ ਕਰੋ ਹੇ ਗੁਰਸਿੱਖੋ।
ਮੇਰੇ ਮਨ ਹਰ ਗੁਣ ਹਰ ਉਤਰਹ,
ਹੇ ਮੇਰੇ ਮਨਾ, ਹਰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਗੁਣਾਂ ਨੂੰ ਉਚਰੋ, ਉਚਾਰਨ ਕਰਦੇ ਰਹੋ। ਹੇ ਗੁਰਸਾਹਿਬ ਕਹਿੰਦੇ ਇਹਨਾਂ ਨੂੰ ਉਚਾਰਨ ਕਰ ਹਰ ਵੇਲੇ, ਜਾਂ ਹੇ ਮੇਰੇ ਮਨ ਪਿਆਰੇ ਸੰਤ ਜਨੋ, ਹੇ ਮੇਰੇ ਮਨ ਦੇ ਪਿਆਰੇ ਸੰਤ ਜਨੋ, ਹਰ ਪਰਮੇਸ਼ਰ ਦੇ ਗੁਣ ਹਰ ਹਰ ਵੇਲੇ ਉਚਾਰਦੇ ਰਹੋ।
ਮਸਤਕ ਲਿਖਤ ਲਿਖੇ ਗੁਣ ਗਾਏ,
ਹਾਂਜੀ ਮਸਤਕ ਜਿਨ੍ਹਾਂ ਦੇ ਮਸਤਕ ਨਾ ਮੱਥੇ ਦਾ, ਮੱਥੇ ਦੇ ਉੱਪਰ ਲਿਖੇ ਹੋਏ ਸ੍ਰੇਸ਼ਟ ਲਿਖਤ ਲੇਖ ਅਨੁਸਾਰ ਪਰਮੇਸ਼ਰ ਦੇ ਗੁਣ ਗਾਏ ਗਾਇਨ ਕੀਤੇ ਹਨ ਜਿਨ੍ਹਾਂ ਨੇ,
ਮਿਲ ਸੰਗਤ ਪਾਰ ਪਰਹ,
ਉਹਨਾਂ ਦੀ ਸੰਗਤ ਨਾਲ ਮਿਲ ਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪੀ ਕਿਨਾਰੇ ਤੇ ਪਰਹੋ ਪਹਿਣਾ ਕਰੋ। ਇਹੀ ਤਰਨ ਦਾ ਇੱਕ ਉਪਾਅ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਕਾਇਆ ਨਗਰ ਮਹਿ ਰਾਮ ਰਸ ਉਤਮ,
ਇਸ ਕਾਇਆ ਸਰੀਰ ਰੂਪੀ ਨਗਰ ਦੇ ਵਿੱਚ ਉਤਮ ਉਤਮ ਵਸਤੂ ਰਾਮ ਪਰਮੇਸ਼ਰ ਦਾ ਨਾਮ ਹੀ ਹੈ। ਉਹ ਪਰਮੇਸ਼ਰ ਦਾ ਜਿਹੜਾ ਰਸ ਪ੍ਰੇਮ ਹੈ, ਨਾਮ ਰੂਪੀ ਰਸ ਹੈ, ਇਸ ਕਰਕੇ
ਕਿਉ ਪਾਈਐ ਉਪਦੇਸ਼ ਜਾਨ ਕਰੋ,
ਹੇ ਹਰੀ ਦੇ ਜਨ ਸੇਵਕੋ, ਸਾਡੇ ਤਾਈ ਇਹ ਉਪਦੇਸ਼ ਸਿੱਖਿਆ ਦੇਣਾ ਕਰੋ, ਇਹ ਸਿੱਖਿਆ ਦੇਣੀ ਕਰੋ ਕਿ ਉਹ ਨਾਮ ਪ੍ਰੇਮ ਕਿਉਂ ਕਿਵੇਂ ਪਾਈਐ ਪਾਉਣਾ ਕਰੀਏ, ਇਹ ਸਿੱਖਿਆ ਦਿਓ, ਇਹ ਦੱਸੋ ਢੰਗ ਤਰੀਕਾ ਕਿ ਕਿਵੇਂ ਵਾਹਿਗੁਰੂ ਨੂੰ ਪ੍ਰਾਪਤ ਕਰੀਏ।
ਸਤਿਗੁਰ ਸੇਵ ਸਫਲ ਹਰ ਦਰਸ਼ਨ,
ਸਤਿਗੁਰੂ ਜੀ ਦੀ ਸੇਵ ਸੇਵਾ ਕਰਨ ਕਰਕੇ ਸਫਲ ਸਹਿਤ ਗਿਆਨ ਫਲ ਦੇ ਹਰ ਪਰਮੇਸ਼ਰ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰਾਂ ਦੀ ਸੰਗਤ ਮਿਲ ਕਰਕੇ,
ਮਿਲ ਅੰਮ੍ਰਿਤ ਹਰ ਰਸ ਪੀਆ,
ਗੁਰਾਂ ਦੀ ਸੰਗਤ ਨਾਲ ਮਿਲ ਕੇ ਹਰੀ ਪਰਮੇਸ਼ਰ ਦੇ ਰਸ ਪ੍ਰੇਮ ਰੂਪੀ ਅੰਮ੍ਰਿਤ ਨੂੰ, ਪ੍ਰੇਮ ਨੂੰ ਧਾਰਨ ਕਰਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਹੋ ਪੀਣਾ ਕਰੋ। ਇਹ ਢੰਗ ਤਰੀਕਾ ਦੱਸਿਆ।
ਹਰ ਹਰ ਨਾਮ ਅੰਮ੍ਰਿਤ ਹਰ ਮੀਠਾ,
ਤੇ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਜਿਹੜਾ, ਇਹ ਬਹੁਤ ਹੀ ਮਿੱਠਾ ਹੈ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਇਹਦੇ ਚ ਜਿਵੇਂ ਸਭੇ ਵਸਤੂ ਕੌੜੀਆਂ ਸੱਚੇ ਨੌ ਮਿੱਠਾ, ਸਾਧ ਆਇਆ ਤਿੰਨ ਹਰ ਜਨਾ ਚੱਕ ਸਾਧੀ ਡਿੱਠਾ, ਜਿਨ੍ਹਾਂ ਨੇ ਚੱਖਣਾ ਕੀਤਾ ਉਹਨਾਂ ਨੂੰ ਆਨੰਦ ਆਇਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਵੀ ਇਹ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਮਿੱਠਾ ਨਾਮ, ਪਿਆਰੇ ਦਾ, ਬਹੁਤ ਹੀ ਮਿੱਠਾ ਪਿਆਰਾ ਹੈ।
ਹਰ ਸੰਤ ਚਾਖ ਦੇਖੋ,
ਹੇ ਹਰ ਹਰੀ ਦੇ ਸੰਤ ਜਨੋ, ਤੁਸੀਂ ਨਾਮ ਰਸ ਨੂੰ ਚਾਖ ਚੱਖ ਕੇ ਧਾਰਨ ਕਰਕੇ ਦੇਖੋ, ਵੇਖਣਾ ਕਰੋ, ਇਹਦੇ ਆਨੰਦ ਬਰਾਬਰ ਹੋਰ ਕੋਈ ਆਨੰਦ ਹੀ ਨਹੀਂ ਹੈ। ਸੰਸਾਰ ਦੇ ਸਾਰੇ ਆਨੰਦਾਂ ਤੋਂ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਇਹੀ ਆਨੰਦ ਹੈ ਜਿਹੜਾ ਸਾਰਿਆਂ ਤੋਂ ਵੱਡਾ ਹੈ। ਇਹਨੂੰ ਦੇਖੋ ਤਾਂ ਅਸੀਂ ਚੱਖਣਾ ਕਰਕੇ,
ਗੁਰਮਤ ਹਰ ਰਸ ਮੀਠਾ ਲਾਗਾ,
ਇਹ ਸਾਧ ਸੰਗਤ ਜੀ ਗੱਲਾਂ ਬਾਤਾਂ ਨਾਲ ਤਾਂ ਨਹੀਂ ਇਹ ਨਾਮ ਦਾ ਰਸ ਮਿੱਠਾ ਆਉਂਦਾ, ਉਹਦੇ ਵਿੱਚ ਇੱਕੋ ਗ੍ਰੰਥਾਂ ਦੇ ਵਿੱਚ थोड़ी जी एक विचार आउंदी है क्योंकि जे हर वक्त ब्रह्म दी विचार है डूंगी दिमाग भी थक जांदा है नाल तां थोड़ी दिमाग नूं रैसट आ जूगी। एक कल्पत साखी है दृष्टांत दिता होया है वह की दिता है कहिंदे कीड़ियां हुण कीड़ियां दा सुभाअ देख लो जिथे मिठा हुंदा है हुण की हुंदा इत्थे प्रसाद दे भोरे डिग जांदे आ तो जिहड़ियां फिर कीड़ियां लभ लैंदियां वी किथे है तो इस तरह वह किते कीड़ियां घोड़ियां दा तबेला सी घोड़ियां दे तबेले दे कीड़ियां दा पौण सी ओ कीड़ियां दा पौण सी जिहड़ा उन्हां नूं होर तां कुछ मिलिया ना करे घोड़ियां दी लिद दे विच जिहड़े दाने साबत निकल जांदे सी बाहर वह खाया करन। एक दिन कहिंदे कीड़ियां दी आपस विच विचार होए कहिंदे देखो विधाता ने चंगे चंगे पदार्थ संसार नूं दित्ते ने साडे कर्म च लिद दे दाने लिखे होए ने ਵੀ ਜਿਹੜੇ ਗੰਦਗੀ ਦੇ ਵਿੱਚੋਂ ਦਾਣੇ ਲੱਭ ਕੇ ਅਸੀਂ ਖਾਂਦੇ ਹਾਂ ਪੇਟ ਭਰਨ ਵਾਸਤੇ ਖਾਣਾ ਪੈਂਦਾ ਵੀ ਕੁਝ ਫਿਰ ਕਹਿੰਦੇ ਜਿਹੜੇ ਕੁਛ ਅਕਲ ਵਾਲੀਆਂ ਕੀੜੀਆਂ ਸੀ ਕਹਿੰਦੇ ਵੀ ਆਪਾਂ ਨੂੰ ਖੋਜ ਕਰ ਲੈਣੀ ਚਾਹੀਦੀ ਹੈ ਕਹਿੰਦੇ ਵੀ ਕਿਸ ਤਰ੍ਹਾਂ ਕਹਿੰਦੇ ਵੀ ਦੇਖ ਲੈਣਾ ਚਾਹੀਦਾ ਵੀ ਕਿਤੇ ਪਦਾਰਥ ਹੋ ਵੀ ਸਕਦਾ ਉਹ ਕਹਿੰਦੇ ਤੂੰ ਹੀ ਬਾਹਲੀ ਸਿਆਣੀ ਹੈ ਤੂੰ ਹੀ ਜਾ ਕੇ ਦੇਖਿਆ ਅਸੀਂ ਤਾਂ ਨਹੀਂ ਜਾਣਾ ਉਹ ਕਹਿੰਦੇ ਕੀੜੀ ਇੱਕ ਨਿਕਲੀ ਉਹ ਜਾ ਕੇ ਹਲਵਾਈਆਂ ਦੀ ਦੁਕਾਨ ਸੀ ਨੇੜੇ ਉਹਨੂੰ ਮੁਸਕਾਇਆ ਲੱਡੂਆਂ ਦਾ ਬਰਫੀ ਦਾ ਖੋਏ ਦਾ ਜਦ ਉਹਨੇ ਦੇਖਿਆ ਵੀ ਉਹ ਇੱਥੇ ਤਾਂ ਜਿੰਨਾ ਮਰਜ਼ੀ ਖਾਈ ਜਾਈਏ ਹੁਣ ਕੀੜੀਆਂ ਨੂੰ ਕੌਣ ਹਟਾਉਂਦਾ ਭੂਰੇ ਚੋੜੇ ਡਿੱਗੇ ਹੁੰਦੇ ਨੇ ਉਹਨੇ ਖਾਣੇ ਹੁੰਦੇ ਆ ਬਹੁਤ ਆਨੰਦ ਮਾਣਿਆ ਤੇ ਉਹ ਆਨੰਦ ਮਾਣ ਕੇ ਸਾਧ ਸਿੰਘ ਜੀ ਉਹਨੇ ਆ ਕੇ ਫਿਰ ਨਾਲ ਦੀਆਂ ਨੂੰ ਕਿਹਾ ਕਿ ਆਓ ਤੁਸੀਂ ਲਿੱਦ ਦੇ ਦਾਣੇ ਅੱਜ ਤੋਂ ਕਰੋ ਬੰਦ ਤੁਹਾਨੂੰ ਇਹੋ ਜਿਹੇ ਥਾਂ ਲੈ ਕੇ ਜਾਓ ਵੀ ਤੁਸੀਂ ਦੇਖਿਓ ਸੀ ਆਨੰਦ ਮਾਣੋਗੇ ਤੇ ਕਈਆਂ ਨੇ ਤਾਂ ਸੁਣ ਕੇ ਕਿਹਾ ਝੂਠ ਹੈ ਇਹ ਐਵੇਂ ਝੂਠ ਬੋਲਦੀ ਹੈ ਇਹਦੇ ਤੇ ਤਵਾਰ ਨਾ ਕਰੋ ਭੁੱਖੇ ਮਾਰ ਦੂਗਾ ਆਪਾਂ ਨੂੰ ਕੁਛ ਕਹਿੰਦੇ ਵੀ ਨਹੀਂ ਕਹਿੰਦੇ ਵੀ ਇਸ ਤਰ੍ਹਾਂ ਕਰੋ ਫਿਰ ਜੇ ਜਾਣਾ ਹੀ ਆ ਨਾ ਵੀ ਇੱਕ ਇੱਕ ਦਾਣਾ ਮੂੰਹ ਦੇ ਵਿੱਚ ਲੈ ਕੇ ਚੱਲੋ ਜੇ ਕਿਤੇ ਦੂਰ ਨਿਕਲ ਗਏ ਫਿਰ ਭੁੱਖ ਲੱਗੂ ਖਾ ਤਾਂ ਲਵਾਂਗੇ ਉਹ ਇੱਕ ਇੱਕ ਦਾਣਾ ਮੂੰਹ ਤੇ ਲੈ ਕੇ ਗਏ ਉਹਨੇ ਹਲਵਾਈ ਦੀ ਦੁਕਾਨ ਚ ਸਾਰੇ ਘੁਮਾਤੀ ਆਲੇ ਦੁਆਲੇ ਉਹ ਕਹਿੰਦੇ ਸਾਨੂੰ ਤਾਂ ਰਸ ਨਹੀਂ ਆਉਂਦਾ ਸਾਨੂੰ ਤਾਂ ਕੁਛ ਨੀ ਐਵੇਂ ਤੋਂ ਉਹ ਮੁੜ ਕੇ ਉਸੇ ਤਰ੍ਹਾਂ ਲਿੱਦਦਾਰ ਨਾਲ ਮੂੰਹ ਚ ਲੈ ਕੇ ਨਾ ਵਾਪਸ ਆ ਗਈ ਉਹ ਪਿੱਛੇ ਪਿੱਛੇ ਕਹਿੰਦੇ ਵੀ ਕੀ ਗੱਲ ਤੁਸੀਂ ਕੀ ਕਰਿਆ ਇਹ ਉਹ ਕਹਿੰਦੇ ਵੀ ਤੂੰ ਐਵੇਂ ਕਿ ਝੂਠ ਬੋਲਦੀ ਸੀ ਸਾਨੂੰ ਤਾਂ ਕੋਈ ਮਿੱਠੇ ਦਾ ਸਵਾਦ ਨਹੀਂ ਆਇਆ ਉਹ ਕਹਿੰਦੀ ਮੂਰਖ ਹੋ ਤੁਸੀਂ ਕਿਉਂ ਕਹਿੰਦੇ ਮੂੰਹ ਚੋਂ ਤਾਂ ਲਿੱਦ ਦਾ ਦਾਣਾ ਨਹੀਂ ਛੱਡਿਆ ਤੁਸੀਂ ਜੇ ਮੂੰਹ ਚੋਂ ਲਿੱਦ ਦਾ ਦਾਣਾ ਛੱਡੋਗੇ ਤਾਂ ਲੱਡੂ ਦਾ ਭੋਰਾ ਮੂੰਹ ਚ ਜਾਊਗਾ ਤੁਹਾਡੇ ਮੂੰਹ ਚ ਲਿੱਦ ਦੇ ਦਾਣੇ ਮੇਰੇ ਮੂੰਹ ਚ ਲਿੱਦ ਦਾ ਦਾਣਾ ਨਹੀਂ ਇਹ ਹੈ ਕਲਪਤ ਦ੍ਰਿਸ਼ਟਾਂਤ ਕੀ ਹੈ ਹਲਵਾਈ ਦੀ ਦੁਕਾਨ ਕਿਹੜੀ ਹੈ ਗੁਰੂ ਨਾਨਕ ਦਾ ਘਰ ਇੱਥੇ ਆ ਗੁਰਬਾਣੀ ਦੇ ਮਿੱਠੇ ਭੂਰੇ ਚੋਰੇ ਜਿਹੜੇ ਨੇ ਸਾਧ ਸਿੰਘ ਜੀ ਇਹ ਖਿਲ ਰਹੇ ਹੈ ਪ੍ਰਚਾਰ ਹੋ ਰਿਹਾ ਹੈ ਹੁਣ ਜਿਹੜਾ ਵਿਸ਼ੇਈ ਪੁਰਸ਼ ਹੈ ਉਹ ਲਿੱਦ ਦੇ ਦਾਣੇ ਲੈ ਕੇ ਜਿਵੇਂ ਉਹ ਕਹਿੰਦਾ ਵੀ ਮੈਨੂੰ ਤਾਂ ਕਥਾ ਚੋਹਾ ਜਿਹਾ ਰਸ ਨਹੀਂ ਆਉਂਦਾ ਜਿਹਾ ਟੈਲੀਵਿਜ਼ਨ ਚ ਆਉਂਦਾ ਜਿਹਾ ਜਿਹਾ ਉਹ ਰਸ ਹੁੰਦਾ ਉਹ ਜਿਹਾ ਤਾਂ ਹੈ ਹੀ ਨਹੀਂ ਜੇ ਕਿਸੇ ਬੱਚੇ ਨੂੰ ਲਿਆ ਕੇ ਬਿਠਾਓ ਕਹਿਣਗੇ ਜਿਹਾ ਜਿਹਾ ਗੇਮਾਂ ਖੇਡਣ ਦੇ ਵਿੱਚ ਆਉਂਦਾ ਮੋਬਾਇਲ ਚ ਉਹ ਜਿਹਾ ਤਾਂ ਰਸ ਨਹੀਂ ਆਉਂਦਾ ਖਰਾ ਬਾਬਾ ਕੀ ਕਹੀ ਜਾਂਦਾ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਕਿਉਂ ਲਿੱਦ ਦਾ ਦਾਣਾ ਮੂੰਹ ਚ ਉਹਨੇ ਉਹ ਛੱਡਣਾ ਨਹੀਂ ਇਹ ਰਸ ਨਹੀਂ ਆਉਣਾ ਇਹ ਰਸ ਛੱਡ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਿੰਨੀ ਦੇਰ ਤੱਕ ਸਾਡਾ ਕੀੜੀ ਰੂਪ ਹੈ ਜੀਵ ਇਹਦਾ ਮੂੰਹ ਕਿਹੜਾ ਅੰਤਸਕਰਨ ਉਹਦੇ ਚ ਵਿਸ਼ਿਆਂ ਦੇ ਗੰਦਗੀ ਦੀ ਬਾਸ਼ਨਾ ਰੂਪ ਮੂੰਹ ਤੇ ਲਿੱਦ ਦਾ ਦਾਣਾ ਗੰਦਗੀ ਦਾ ਜਿਹੜੇ ਵਿਸ਼ਿਆਂ ਦੀ ਫੁਰਨਾ ਕਰਦਾ ਜਿੰਨਾ ਚਿਰ ਉਹ ਨਹੀਂ ਛੱਡਦਾ ਭਗਤੀ ਦੇ ਕਿਣਕੇ ਨਾਮ ਮਿੱਠਾ ਨਹੀਂ ਲੱਗਦਾ ਹੈ ਇਹਨੂੰ ਤਾਂ ਕਿਹਾ ਵੀ ਗੁਰਮਤ ਹਰਸ ਮਿੱਠਾ ਲੱਗ ਗਿਆ ਤਾਂ ਉਹਨਾਂ ਨੂੰ ਵੇਖਿਆ ਤਿੰਨ ਬਿਸਰੇ ਸਭ ਬਿਖਰਸ ਉਹਨਾਂ ਨੂੰ ਤਾਂ ਬਿਸਰਦਾ ਸੀ ਬਿਸਰ ਗਏ ਤਾਂ ਉਹਨਾਂ ਨੂੰ ਮਿੱਠਾ ਲੱਗਿਆ ਪਰਮੇਸ਼ਰ ਆਪ ਵੀ ਮਿੱਠਾ ਹੈ ਉਹਦਾ ਨਾਮ ਵੀ ਮਿੱਠਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ ਹੁਣ ਸੰਮਲ ਥਕੀ ਦੀ ਉਹ ਕਰਿਆ ਬੋਲੇ ਕੌਰਾ ਉਹ ਪਰਮੇਸ਼ਰ ਐਸਾ ਇਸ ਕਰਕੇ ਪਿਛਲੀ ਪੰਕਤੀ ਨਾਲ ਸੰਬੰਧਿਤ ਸੀ ਵਿਚਾਰ ਹੁਣ ਬੋਲੋ ਜੀ ਦੁਆਰੇ ਅੱਗੇ
ਗੁਰਮਤ ਹਰ ਰਸ ਮਿੱਠਾ ਲਾਗਾ
ਗੁਰਮਤ ਹਰਸ ਮਿੱਠਾ ਲਾਗਾ ਤੇ ਜਿਹਨਾਂ ਗੁਰਮੁਖਾਂ ਨੂੰ ਗੁਰੂ ਦੀ ਸਿੱਖਿਆ ਦੁਆਰਾ ਹਰੀ ਪਰਮੇਸ਼ਰ ਦਾ ਨਾਮ ਮਿੱਠਾ ਪਿਆਰਾ ਲੱਗਣਾ ਲੱਗਿਆ ਪਿਆਰਾ ਲਾਗਾ ਲੱਗਿਆ ਹੈ
ਤਿੰਨ ਬਿਸਰੇ ਸਭ ਬੇਖ ਰਸੋ
ਹੁਣ ਜਿਹੜੀ ਕੀੜੀ ਨੂੰ ਲੱਭ ਗਿਆ ਨਾ ਭੋਰਾ ਲੱਡੂ ਦਾ ਉਹਨੇ ਤਾਂ ਤਿਆਗ ਤੇ ਸਾਰੇ ਗੰਦਗੀ ਵਾਲਾ ਜਿਹੜੇ ਦਾਣੇ ਸੀ ਤੇ ਇਸੇ ਤਰ੍ਹਾਂ ਉਹ ਗੁਰਸਿੱਖ ਨੇ ਤਿੰਨ ਬਿਸਰੇ ਸਭ ਬੇਖ ਰਸੋ ਉਹਨਾਂ ਤਾਂ ਸਾਰੇ ਵਿਉਹ ਵਰਗੇ ਵਿਸ਼ਿਆਂ ਦੇ ਜਿਹੜੇ ਰਾਸੇ ਨਿਵਿਰਤ ਹੋ ਗਏ ਤਿਆਗ ਦਿੱਤੇ ਛੱਡ ਦਿੱਤੇ
ਰਾਮ ਨਾਮ ਰਸ ਰਾਮ ਰਸਾਇਣ
ਤੇ ਰਸਾਂ ਦਾ ਘਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਭਾਈ। ਰਸਾਂ ਦੇ ਘਰ ਰਾਮ ਰਮੇ ਹੋਏ ਰਾਮ ਪਰਮੇਸ਼ਵਰ ਦਾ ਨਾਮ ਰਸ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਜੋ ਰਾਮ ਰਮਿਆ ਹੋਇਆ ਨਾਮ ਪ੍ਰਸਿੱਧ ਹੈ, ਰਸ ਪ੍ਰੇਮ ਪਰਮੇਸ਼ਵਰ ਦਾ। ਰਾਮ ਰਵੰਤੀ ਰਾਮ ਉਹ ਰਸਾਇਣ ਰਸਾਂ ਦਾ ਘਰ ਹੈ।
ਹਰ ਸੇਵ ਹੋ ਸੰਤ ਜਨ
ਹੋ, ਹੇ ਸੰਤ ਜਨੋ ਪਰਮੇਸ਼ਵਰ ਨੂੰ ਸੇਵੋ, ਸੇਵਨਾ ਕਰੋ।
ਚਾਰ ਪਦਾਰਥ ਚਾਰੇ ਪਾਏ,
ਤੇ ਜਿਹੜੇ ਚਾਰ ਪਦਾਰਥ ਹੈ ਧਰਮ ਅਰਥ ਕਾਮ ਮੋਖ, ਇਹ ਚਾਰੇ ਗੁਰਮੁਖ ਜਨਾਂ ਨੇ ਪਾਏ ਪਾਉਣਾ ਕੀਤੇ ਨੇ। ਕਿਵੇਂ? ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲੱਗ ਹੈ। ਚਾਰੇ ਪਦਾਰਥ ਦੇ ਸਤਿਗੁਰ ਕਹਿ ਬਸ ਚਾਰ ਪਦਾਰਥ, ਤੇ ਇਸ ਕਰਕੇ ਨਾ ਚਾਰੇ ਪਦਾਰਥ ਜਿਹੜੇ ਨਾ ਉਹ ਧਰਮ ਅਰਥ ਕਾਮ ਮੋਖ, ਤੀਨ ਸਮਾਏ ਏਕ ਕਿਰਤਾਰਥ। ਤੋ ਇਸ ਕਰਕੇ ਚਾਰ ਪਦਾਰਥ ਜਿਹੜੇ ਅੰਤਰੀਬ ਹੋਰ ਵੀ ਹੈ, ਉਹ ਊਂ ਤਾਂ ਪੰਜ ਬਣਦੇ ਆ, ਮਨੁੱਖਾ ਸਰੀਰ ਵੀ ਜਨਮ ਪਦਾਰਥ, ਪਰ ਇਹਨੂੰ ਛੱਡ ਕੇ ਕਥਨ ਕੀਤੇ ਜਾਂਦੇ ਆ। ਤੇ ਇਹਦੇ ਵਿੱਚ ਪ੍ਰੇਮ ਪਦਾਰਥ, ਪਰਮੇਸ਼ਵਰ ਦਾ ਨਾਮ ਪਦਾਰਥ, ਨਾਮ ਪਦਾਰਥ ਮਿਲ ਗਿਆ, ਫਿਰ ਪ੍ਰੇਮ ਪਦਾਰਥ, ਪਰਮੇਸ਼ਵਰ ਦਾ ਪ੍ਰੇਮ ਦੇ ਨਾਲ ਨਾਮ ਜਾਣਾ ਪ੍ਰੇਮ ਪਦਾਰਥ, ਨਾਮ ਜਪ ਕੇ ਪ੍ਰੇਮ ਦੇ ਨਾਲ ਫਿਰ ਗਿਆਨ ਪ੍ਰਾਪਤ ਹੁੰਦਾ, ਫਿਰ ਹੋ ਗਿਆ ਗਿਆਨ ਪ੍ਰਾਪਤ ਹੋ ਗਿਆ। ਗਿਆਨ ਪਦਾਰਥ ਮਿਲ ਤੋਂ ਮੁਕਤ, ਮੁਕਤੀ ਦਾ ਪਦਾਰਥ, ਮੁਕਤ ਪਦਾਰਥ, ਇਹ ਚਾਰੇ ਉਹਨਾਂ ਨੇ ਪਾ ਲਏ ਹਨ।
ਗੁਰਮਤਿ ਨਾਨਕ ਹਰ ਭਜਹੁ,
ਜਿਨ੍ਹਾਂ ਨੇ ਸਤਿਗੁਰੂ ਜੀ ਕਥਨ ਕਰਦੇ ਹੈ, ਗੁਰਮਤਿ ਗੁਰਾਂ ਦੀ ਸਿੱਖ ਉਧਾਰ, ਹਰ ਪਰਮੇਸ਼ਵਰ ਨੂੰ ਭਜੋ, ਸਿਮਰਨ ਜਿਨ੍ਹਾਂ ਨੇ ਕੀਤਾ, ਜਾਂ ਜੇ ਤੁਸੀਂ ਸਿਮਰਨ ਕਰੋ, ਭਜੋ, ਸਿਮਰਨ ਕਰੋ ਤਾਂ ਤੁਹਾਨੂੰ ਇਹ ਪਦਾਰਥ ਮਿਲ ਜਾਣਗੇ ਸਾਰੇ ਜੋ ਉਪਰ ਕਥਨ ਕੀਤੇ ਹਨ।
ਬਿਲਾਵਲ ਮਹੱਲਾ ਚੌਥਾ,
ਬਿਲਾਵਲ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਖੱਤਰੀ ਬ੍ਰਾਹਮਣ ਸੂਦ ਵੈਸ।
ਹੇ ਭਾਈ, ਖੱਤਰੀ ਬ੍ਰਾਹਮਣ ਸੂਦ ਵੈਸ, ਸੂਦ ਸੂਦਰ ਨੂੰ ਕਹਿੰਦੇ ਹੈ, ਬ੍ਰਾਹਮਣ ਜਿਹੜੇ ਚਾਰ ਵਰਨ ਬਣਾਏ ਹੈ, ਵੈਸ ਆਦਿ ਜਿਹੜੇ ਹਨ ਚਾਰੇ ਵਰਨ।
ਕੋ ਜਾਪੈ ਹਰ ਮੰਤਰ ਜਪੈਨੀ,
ਕੋਈ ਵੀ ਜਪੈਨੀ ਜਪਣੇ ਯੋਗ ਹਰ ਪਰਮੇਸ਼ਰ ਦੇ ਨਾਮ ਨੂੰ, ਇਹ ਮੰਤਰ ਨੂੰ ਜਾਪੈ ਜਪ ਜਪਦਾ ਹੈ, ਤੇ ਜਿਵੇਂ ਫਰਮਾਨ ਕੀਤਾ, ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ, ਜਿਹੜਾ ਮਰਜ਼ੀ ਜਪੇ ਉਸੇ ਦੀ ਗਤ ਹੋ ਜਾਂਦੀ ਹੈ, ਉਸੇ ਦੀ ਮੁਕਤੀ ਹੋ ਜਾਂਦੀ ਹੈ। ਪਰ ਸਾਧ ਸਿੰਘ ਜੀ ਬ੍ਰਾਹਮਣਾਂ ਨੇ ਇਹ ਕੁਛ ਗੱਲਾਂ ਰਾਖਵੀਆਂ ਰੱਖੀਆਂ ਹੋਈਆਂ ਸੀ, ਜਿਸ ਕਰਕੇ ਉਹਨਾਂ ਨੇ ਆਪਣੇ ਸਵਾਰਥ ਦੇ ਲਈ ਤੇ ਕੁਝ ਐਸਾ ਕੀਤਾ। ਕਹਿੰਦੇ ਪਰਮੇਸ਼ਰ ਨੇ ਤਾਂ ਇਹ ਕਿਹਾ ਸੀ, ਭਾਈ ਮੇਰੇ ਮੁਖ ਦੇ ਨਾਲ ਲੱਗੇ ਰਹੋ ਮਨੁੱਖ ਜਾਤੀ ਨੂੰ ਪੈਦਾ ਕਰਕੇ, ਤੇ ਫਿਰ ਇਹ ਕਿਹਾ ਸੀ, ਭਾਈ ਮੇਰੇ ਹੁਕਮਰ ਵੀ ਬਾਹਾਂ ਨੂੰ ਚਿੰਬੜੇ ਰਹੋ, ਤੇ ਤੁਸੀਂ ਮੇਰੇ ਤੇ ਛਾਤੀ ਦੇ ਨਾਲ ਲੱਗੇ ਰਹੋ, ਲੱਕ ਨਾਲ ਚਿੰਬੜੇ ਰਹੋ, ਭਾਵ ਕੀ ਹੈ ਮੇਰੇ ਨਾਲ ਜੁੜੇ ਰਹੋ। ਤੇ ਕੁਝ ਕਿਹਾ ਸੀ, ਭਾਈ ਨਿਮਰਤਾ ਧਾਰਨ ਕਰਕੇ ਪੈਰਾਂ ਨਾਲ ਚਿੰਬੜੇ ਰਹੋ, ਨੇਣੀ ਨਿਮਰਤਾ ਧਾਰਨ ਕਰੋ, ਲੱਕ ਲੱਗੇ ਰਹੋ। ਇਹ ਬ੍ਰਾਹਮਣ ਨੇ ਹੋਰ ਗੱਲ ਬਣਾ ਲਈ, ਉਹ ਕਹਿੰਦੇ ਜਿਹੜੇ ਬਾਹਮਣ ਕਹਿੰਦੇ ਤਾਂ ਮੂੰਹ ਚੋਂ ਜੰਮੇ ਆ, ਰੱਬ ਨੇ ਕਿਹਾ ਤਾਂ ਸੀ ਵੀ ਮੂੰਹ ਦੇ ਨਾਲ ਜੁੜੇ ਰਹੋ, ਉਹ ਕਹਿੰਦੇ ਅਸੀਂ ਆ, ਉਹ ਕਹਿੰਦੇ ਮੂੰਹ ਤੋਂ ਜੰਮੇ ਆ, ਸੀ ਦੱਸੋ ਮੂੰਹ ਤੇ ਵੀ ਜੰਮਦਾ ਹੁੰਦਾ ਕੋਈ? ਇਹਨਾਂ ਨੇ ਐਵੇਂ ਗੱਲ ਬਣਾ ਲਈ। ਫਿਰ ਕਹਿੰਦੇ ਛੱਤਰੀ ਕਹਿੰਦੇ ਇਹ ਬਾਹਾਂ ਦੇ ਵਿੱਚੋਂ ਜੰਮੇ ਆ, ਲਓ ਡੌਲਿਆਂ ਦੇ ਵਿੱਚੋਂ ਔਖੇ ਪੈਦਾ ਹੋ ਗਏ ਇਹ। ਤੇ ਕਿਹਾ ਤਾਂ ਇਸ ਵੀ ਬਾਹੂ ਬਲ ਦੇ ਸਹਿਤ ਰਹੋ, ਮੈਂ ਤੁਹਾਨੂੰ ਬਲ ਬਖਸ਼ੂ ਜੇ ਮੇਰੇ ਨਾਲ ਜੁੜੇ ਰਹੋਗੇ। ਬ੍ਰਾਹਮਣ ਤੇ ਛੱਤਰੀ ਹੋ ਗਏ ਬੈਸ, ਬੈਸ ਜਿਹੜੇ ਲੱਗੇ ਰਹੋ ਭਾਵ ਧਰਮ ਦੀ ਕਿਰਤ ਕਰਿਓ, ਉਹ ਕਹਿੰਦੇ ਬੈਸ ਜਿਹੜੇ ਲੱਕ ਤੋਂ ਪੈਦਾ ਹੋਏ ਆਖੇ ਅਖੇ ਸ਼ੂਦਰ, ਕਹਿੰਦੇ ਪੈਰਾਂ ਚੋਂ ਜੰਮੇ ਆ, ਸਾਰਿਆਂ ਤੋਂ ਨੀਵੇਂ ਆ ਇਹ। ਲੈ ਭਾਈ ਪੈਰਾਂ ਦੀ ਤਾਂ ਪੂਜਾ ਹੁੰਦੀ ਹੈ, ਫਿਰ ਮੂੰਹ ਦੀ ਤਾਂ ਕਿਸੇ ਦੀ ਪੂਜਾ ਨਹੀਂ ਹੁੰਦੀ, ਕਿਸੇ ਨੱਕ ਦੀ ਪੂਜਾ ਹੋਈ ਹੈ? ਕਹਿੰਦੇ ਇਹਦੀ ਪੂਜਾ ਕਿਉਂ ਕਰੋ, ਵਿੱਚੋਂ ਤਾਂ ਨਜ਼ਲਾਂ ਨਿਕਲਦੇ ਆ। ਕੋਈ ਮੂੰਹ ਦੀ ਪੂਜਾ ਹੁੰਦੀ ਹੈ? ਕਹਿੰਦੇ ਨਹੀਂ, ਕਹਿੰਦੇ ਥੁੱਖ ਨਿਕਲਦਾ ਇਹਦੇ ਚੋਂ, ਕੰਨਾਂ ਦੀ ਪੂਜਾ ਨਹੀਂ ਕਦੇ ਹੁੰਦੀ, ਮੈਲ ਨਿਕਲਦੀ ਹੈ ਇਹਦੇ ਚੋਂ, ਅੱਖਾਂ ਦੀ ਪੂਜਾ ਨਹੀਂ ਹੁੰਦੀ, ਕਹਿੰਦੇ ਗਿੱਡ ਨਿਕਲਦੀ ਹੈ, ਪੈਰਾਂ ਦੇ ਵਿੱਚੋਂ ਤਾਂ ਗੰਗਾ ਨਿਕਲੀ ਭਗਵਾਨ ਦੇ, ਨੱਖ ਪ੍ਰਵੇਸ਼ ਜਾ ਕੇ ਸੁਰਸਰੀ, ਪੈਰ ਪਵਿੱਤਰ। ਫਿਰ ਜੇ ਤੁਸੀਂ ਹੇ ਬ੍ਰਾਹਮਣੋ ਇਹ ਕਹਿੰਦੇ ਹੋ ਸ਼ੂਦਰ ਮਾੜੇ ਹੁੰਦੇ ਪੈਰਾਂ ਚੋਂ ਜੰਮੇ ਨਾ, ਫਿਰ ਪੈਰਾਂ ਚ ਤਾਂ ਗੰਗਾ ਵੀ ਜੰਮੀ ਆ, ਉਹਦੇ ਵਿੱਚ ਨਹਾਉਂਦੇ ਕਾਹਨੂੰ ਹੈ ਫਿਰ ਤੁਸੀਂ ਜੇ ਸ਼ੂਦਰ ਮਾੜੇ ਹੈ? ਨਹੀਂ ਭਾਈ। ਤੇ ਮਹਾਰਾਜ ਸਾਹਿਬ ਨੇ ਤਾਂ ਚਾਰੇ ਵਰਨ ਇਹ ਇਕੱਠੇ ਇੱਕੋ ਹੀ ਸਰੂਪ ਬਣਾਇਆ ਸੀ। ਇਹ ਫਿਰ ਮੁੜ ਕੇ ਗੁਰੂ ਸਾਹਿਬ ਨੇ ਕੀਤਾ, ਬਹੁਤ ਕਿਰਪਾ ਕੀਤੀ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ ਕਰਤਾ। ਕਹਿੰਦੇ ਭਾਈ ਜਦੋਂ ਮੇਰਾ ਸਿੱਖ ਮਹਾਰਾਜ ਸਾਹਿਬ ਜੀ ਨੇ, ਗੁਰੂ ਗੋਬਿੰਦ ਸਿੰਘ ਨੇ ਤਾਂ ਫਿਰ ਕੰਮੀ ਨਿਬੇੜਤਾ ਨਾ, ਜਦੋਂ ਅੰਮ੍ਰਿਤ ਛਕਾ ਦਿੱਤਾ ਸਾਰਾ ਨਹੀਂ ਉਹ ਇੱਕ ਥਾਂ ਤੇ, ਕਹਿੰਦੇ ਜਦੋਂ ਮੇਰਾ ਗੁਰਸਿੱਖ ਕਥਾ ਕਰੂਗਾ, ਪਾਠ ਕਰੂਗਾ, ਕੀਰਤਨ ਕਰੂਗਾ, ਉਦੋਂ ਸਮਝ ਲਓ ਕਿਉਂਕਿ ਬ੍ਰਹਮ ਦੀ ਵਿਚਾਰ ਕਰਦਾ ਹੈ, ਉਹ ਬ੍ਰਾਹਮਣ ਦਾ ਰੂਪ ਹੈ, ਪੂਜਣ ਯੋਗ ਹੈ। ਬ੍ਰਾਹਮਣ ਪੂਜੇ ਜਾਂਦੇ ਸੀ ਨਾ, ਗੁਰਸਿੱਖ ਪੂਜਣ ਯੋਗ ਹੈ, ਉਹ ਨਾਮ ਜਪਣ ਵਾਲੇ ਦੀ, ਬਾਣੀ ਪੜ੍ਹਨ ਵਾਲੇ ਦੀ ਪੂਜਾ ਸਤਿਕਾਰ ਹੈ, ਗੁਰਮਤ ਦੇ ਅਨੁਸਾਰ ਹੈ। ਜਦੋਂ ਫਿਰ ਕਿਤੇ ਵਿਪਤਾ ਪੈ ਗਈ ਅਤੇ ਲੜਨਾ ਪੈ ਗਿਆ ਦੁਸ਼ਮਣਾਂ ਦੇ ਨਾਲ, ਅਤੇ ਫਿਰ ਛੱਤਰੀ ਦਾ ਰੂਪ ਉਹੀ ਧਾਰਨ ਕਰਕੇ, ਦੇਖੋ ਬਾਬਾ ਦੀਪ ਸਿੰਘ ਸਾਹਿਬ ਭੋਰੇ 'ਚ ਪਹਿਲਾਂ ਬ੍ਰਾਹਮਣ ਦੇ ਰੂਪ ਦੇ 'ਚ ਬਾਣੀ ਲਿਖਦੇ, ਬਾਣੀ ਪੜ੍ਹਦੇ ਪੜਾਉਂਦੇ, ਜਦੋਂ ਦੇਖਿਆ ਵੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੇ ਆ ਗਏ, ਅਤੇ ਫਿਰ ਤੁਰਕਾਂ ਦੇ ਨਾਲ ਚਾਹੇ ਸਿਰ ਲੈ ਗਿਆ, ਛੱਤਰੀ ਬਣੇ ਫਿਰ, ਅਤੇ ਇਸ ਕਰਕੇ ਦੂਸਰਾ ਛੱਤਰੀ ਦਾ, ਜਦੋਂ ਸ਼ਸਤਰ ਲੈ ਕੇ ਦੇਸ਼ ਕੌਮ ਦੀ ਰੱਖਿਆ ਕਰੇ ਉਦੋਂ ਮੇਰਾ ਸਿੱਖ ਛੱਤਰੀ ਹੈ, ਜਦੋਂ ਨੌਕਰੀ ਬਣਜ ਵਪਾਰ ਕਰੇ ਉਦੋਂ ਭਾਈ ਇਸ ਦਾ ਬੈਸ ਰੂਪ ਹੈ, ਜਦੋਂ ਸੇਵਾ ਕਰੇ ਉਦੋਂ ਸ਼ੂਦਰ ਕਹਿ ਕੇ ਕਹਿੰਦੇ ਨਿੰਦਿਤ ਕਰਮ ਬਣਾ ਲਿਆ, ਅਸੀਂ ਸੇਵਕ ਕਹਿੰਦੇ ਹਾਂ ਉਹਨੂੰ, ਉਦੋਂ ਸ਼ੂਦਰ ਦਾ ਰੂਪ, ਭਾਂਡੇ ਮਾਂਜਦਾ ਅਤੇ ਫਿਰ ਉਹ ਸਫਾਈ ਕਰ ਰਿਹਾ ਹੈ। ਇੱਕ ਦੇ ਵਿੱਚ ਚਾਰੇ ਕਹਿੰਦੇ ਤੁਸੀਂ ਬ੍ਰਾਹਮਣ ਨੂੰ ਇਕੱਠੇ ਕਰ, ਸਾਰੇ ਅਲੱਗ ਅਲੱਗ ਕਰਦੇ, ਅਸੀਂ ਕਹਿੰਦੇ ਇਹਨਾਂ ਨੂੰ ਇੱਕ ਥਾਂ 'ਤੇ ਇਕੱਠੇ ਕੀਤਾ ਹੈ, ਇਹ ਗੁਰੂ ਗੋਬਿੰਦ ਸਿੰਘ ਦਾ ਪਰਉਪਕਾਰ ਹੈ। ਅਤੇ ਪਹਿਲਾਂ ਇੱਕ ਦੇ ਵਿੱਚ ਅਕਾਲ ਪੁਰਖ ਨੇ ਇੱਕ ਦੇ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਸੀ, ਮੁੜ ਕੇ ਦਲਿੱਦਰੀ ਹੋ ਗਏ। ਇੱਕ ਹਿੱਸਾ ਕਹਿੰਦੇ ਨਾ ਜੀ ਅਸੀਂ ਤਾਂ ਵੇਦ ਹੀ ਪੜਿਆ ਕਰਾਂਗੇ, ਉਹਨਾਂ ਨੂੰ ਬਾਹਮਣ ਕਹਿਣ ਲੱਗ ਗਏ। ਦੂਏ ਕਹਿੰਦੇ ਸਾਤੋਂ ਨੇ ਜੀ ਵੇਦ ਪੜਿਆ ਕਿਹੜਾ, ਇੰਨਾ ਮੱਥਾ ਮਾਰਿਆ ਕੀ ਤਾਂ ਅਸੀਂ ਤਾਂ ਸ਼ਸਤਰ ਪਹਿਨ ਕੇ ਰੱਖਿਆ ਕਰਾ ਕਰਾਂਗੇ, ਉਹਨਾਂ ਨੂੰ ਛੱਤਰੀ ਕਹਿਣ ਲੱਗ ਗਏ। ਉਹ ਕਹਿੰਦੇ ਸਾਡੇ ਕੋਲਾਂ ਤਾਂ ਦੋਨੇ ਕੰਮ ਨਹੀਂ ਹੁੰਦੇ, ਅਸੀਂ ਤਾਂ ਆਪਣੀ ਖੇਤੀਪਾਤੀ ਉਹ ਕਰਨੀ, ਨੌਕਰੀ ਉਹ ਕਰਨੀ ਹੈ, ਉਹਨਾਂ ਨੂੰ ਬੈਸ ਕਹਿਣ ਲੱਗ ਗਏ। ਜਿਹੜੇ ਵਿਚਾਰੇ ਗਰੀਬਾਂ ਨੂੰ, ਉਹਨਾਂ ਕੋਲ ਜ਼ਮੀਨ ਨਹੀਂ ਸੀ, ਕਾਰੋਬਾਰ ਨਹੀਂ, ਦੁਕਾਨਾਂ ਸੀ, ਕਹਿੰਦੇ ਚਲੋ ਅਸੀਂ ਤੁਹਾਡੀ ਸੇਵਾ ਕਰੀ ਜਾਵਾਂਗੇ, ਹੈ ਤਾਂ ਭਰਾ ਹੀ ਸੀ, ਉਹ ਗਰੀਬ ਸੀ ਵਿਚਾਰੇ, ਉਹਨਾਂ ਕੋਲ ਸ਼ੂਦਰ ਕਹਿਣ ਲੱਗ ਗਏ। ਇਹ ਨਿਰਾਦਰ ਹੈ, ਸੂਦ ਸੂਦ ਕਰ ਮਾਰ ਉਠਾਇਓ, ਸ਼ੂਦਰ ਕਹਿ ਕਹਿ ਕੇ ਨਿਰਾਦਰ ਕੀਤਾ ਗਿਆ। ਪਰ ਗੁਰੂ ਨਾਨਕ ਦੇ ਘਰ ਦੇ ਜਾਤ ਅਜਾਤ ਜਪੈ ਜਨ ਕੋਏ, ਜੋ ਜਪੈ ਤਿਸ ਕੀ ਗਤ ਹੋਈ।
ਖੱਤਰੀ ਬ੍ਰਾਹਮਣ ਸੂਦ ਐਸ,
ਇਹ ਭਾਈ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਜਿਹੜੀਆਂ ਜਾਤਾਂ ਇਹ ਬਣਾਈਆਂ ਹਨ,
ਕੋ ਜਾਪੈ ਹਰ ਮੰਤਰ ਜਪੈ ਨੀ,
ਕੋਈ ਵੀ ਜਪਣੇ ਯੋਗ ਹਰੀ ਪਰਮੇਸ਼ਰ ਦੇ ਨਾਮ ਮੰਤਰ ਨੂੰ ਜਾਪੈ ਜਪਦਾ ਹੈ, ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ, ਉਸੇ ਦੀ ਗਤੀ ਹੋ ਜਾਂਦੀ ਹੈ।
ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ,
ਗੁਰ ਪੂਜਨੀਕ ਸਤਿਗੁਰੂ ਸੱਚੇ ਗੁਰੂ ਗੁਰੂ ਨਾਨਕ ਸਾਹਿਬ, ਉਹ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਜਾਣ ਕਰਕੇ ਪੂਜੋ ਕਹਿੰਦੇ। ਕਈ ਤਾਂ ਕਹਿੰਦੇ ਵੀ ਗੁਰੂ ਨੂੰ ਕਹਿੰਦੇ ਤੁਸੀਂ ਕੋਈ ਵਿਸ਼ੇਸ਼ ਨਾ ਸਮਝੋ, ਤਾਂ ਆਮ ਹੀ ਮਨੁੱਖਾਂ ਵਰਗਾ, ਕੋਈ ਖਾਸ ਨਹੀਂ ਹੈ, ਗੁਰੂ ਨਾਨਕ ਸਾਡੇ ਵਰਗਾ ਹੀ ਹੈ, ਅਜਿਹੇ ਜਿਹੇ ਹੈ। ਉਹ ਇੱਕ ਭਾਈ ਤਾਂ ਇੱਥੇ ਤੱਕ ਉਹਨੇ ਦੱਸਿਆ ਭਾਈ ਜਰਨੈਲ ਸਿੰਘ ਨੂੰ, ਉਹ ਕਹਿੰਦਾ ਵੀ ਪੰਜਾ ਸਾਹਿਬ ਕੋਈ ਉੱਥੇ ਗੁਰੂ ਨਾਨਕ ਦਾ ਪੰਜਾ ਨਹੀਂ ਲੱਗਿਆ। ਕਹਿੰਦੇ ਆਖੇ ਤੈਨੂੰ ਕਿਵੇਂ ਪਤਾ ਲੱਗਿਆ, ਕੋਈ ਇਤਿਹਾਸ ਪੜ੍ਹਿਆ ਤੈਂ? ਕਹਿੰਦਾ ਨਾ ਮੈਂ ਤਾਂ ਪ੍ਰੈਕਟੀਕਲ ਕੀਤਾ। ਆਖੇ ਕੀ? ਕਹਿੰਦਾ ਮੈਂ ਪੰਜਾ ਸਾਹਿਬ ਗਿਆ ਸੀ, ਜ਼ੋਰ ਜ਼ੋਰ ਦੀ ਪੱਥਰ 'ਚ ਹੱਥ ਮਾਰਿਆ, ਆਖੇ ਮੇਰਾ ਤਾਂ ਲੱਗਿਆ ਨਹੀਂ ਹੈ। ਲੈ ਇਹ ਜੇ ਤਾਂ ਲੋਕ ਨੇ ਸਦਾਈ, ਇਸ ਕਰਕੇ ਕੀ ਇਹਨਾਂ ਦਾ ਕੀ ਮੁਕਾਬਲਾ ਕਰੋਗੇ? ਜਿਹੋ ਜਿਹੇ ਲੋਕ ਨੇ ਉਹ ਇਸ ਤਰ੍ਹਾਂ ਦਾ ਸਾਹਸ ਨਹੀਂ ਕਰ, ਉਹੋ ਜਿਹੀ ਉਹਨਾਂ ਨੂੰ ਸੁਣਨ ਵਾਲੇ ਹੋ ਗਏ। ਪਰ ਕਹਿੰਦੇ ਨਾਨਕ ਸੋਧੇ ਸਿਮਰਤ ਵੇਦ, ਪਾਰ ਮਹਿਮ ਗੁਰ ਨਾਹੀ ਭੇਦ। ਗੁਰੂ ਤੇ ਪਾਰ ਮਹਿਮ, ਗੁਰ ਪਰਮੇਸ਼ਰ ਇੱਕ ਹੈ, ਗੁਰੂ ਨਾਨਕ ਸਾਹਿਬ ਤੇ ਪਾਰ ਮਹਿਮ ਪਰਮੇਸ਼ਰ ਇੱਕੋ ਹੀ ਸਰੂਪ ਨੇ। ਜਨਮ ਸਾਖੀ ਪੜ੍ਹੋ, ਮਹਾਰਾਜ ਕਹਿੰਦੇ ਨਿਰੰਕਾਰ, ਹੇ ਨਾਨਕ ਮੈਂ ਪਾਰ ਮਹਿਮ ਪਰਮੇਸ਼ਰ ਤੇ ਤੂੰ ਗੁਰ ਪਰਮੇਸ਼ਰ, ਗੁਰ ਪਰਮੇਸ਼ਰ ਇੱਕ ਹੈ। ਇਸ ਕਰਕੇ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਪੂਜਣਾ ਕਰੋ ਗੁਰੂ ਨਾਨਕ ਨੂੰ ਪਰਮੇਸ਼ਰ ਸਮਝ ਕੇ।
ਨਿਤ ਸੀਵ ਹੋ ਦਿਨ ਸਭ ਰਹਿਣੀ,
ਇਸ ਕਰਕੇ ਪੂਜਣਾ ਕਰਦੇ ਨਿਤ ਨਿਤਾ ਪ੍ਰਤੀ, ਦਿਨ ਸ ਦਿਨ ਤੇ ਰਹਿਣੀ ਰਾਤ, ਸਭ ਸਮੇਂ ਸੇਵਨਾ ਕਰੋ ਜੀ।
ਹਰ ਜਨ ਦੇਖੋ ਸਤਿਗੁਰ ਨੈਣੀ,
ਇਹ ਹਰ ਪਰਮੇਸ਼ਰ ਦੇ ਜਨ ਸੇਵਕੋ ਆਪਣੀ ਪ੍ਰਤੱਖ ਨੈਣੀ ਨੇਤਰਾਂ ਅੱਖਾਂ ਦੁਆਰਾ ਜਾਂ ਮਨ ਬੁੱਧ ਦੋ ਜਿਹੜੇ ਇਹ ਵੀ ਨੇਤਰ ਦੋਨੇ, ਬੈਰਾਗ ਵਿਵੇਕ ਦੀਆਂ ਇਹ ਵੀ ਅੱਖਾਂ ਦੋਨੇ, ਪਰੋਖ ਅਪਰੋਖ ਬ੍ਰਹਮ ਗਿਆਨ ਦੀਆਂ ਇਹ ਵੀ ਅੱਖਾਂ ਦੋਨੇ, ਇਹਨਾਂ ਦੁਆਰਾ ਗਿਆਨ ਰੂਪੀ ਨੈਣੀ ਨੇਤਰਾਂ ਦੇ ਨਾਲ ਸਤਿਗੁਰੂ ਜੀ ਦਾ ਦਰਸ਼ਨ ਦੇਖੋ, ਵੇਖਣਾ ਕਰੋ। ਸੇ ਅੱਖੜੀਆਂ ਵਿਅਨ ਜਿੰਨੀ ਦਿਸਣ ਦੋ ਮਾਂ ਫਿਰੀ, ਅੱਗੇ ਦੱਸਦੇ ਹਨ।
ਜੋ ਇੱਛਾ ਹੋ ਸੋਈ ਫਲ ਪਾਵ ਹੋ,
ਫਿਰ ਜੋ ਭਾਈ ਜਿਹੜਾ ਉਸਦੀ ਵੀ ਇੱਛੋ ਚਾਹੋਗੇ ਉਹਦੇ ਕੋਲੋਂ, ਜੋ ਜਿਹੜਾ ਕੁਝ ਵੀ ਇੱਛੋ ਚਾਹੋਗੇ ਸੋਈ ਫਲ ਪਾਵੋ, ਸੋਈ ਉਹ ਧਰਮ ਅਰਥ ਕਾਮ ਉਹ ਫਲ ਪਾਵੋ, ਪਾ ਲਵੋਗੇ। ਇਸ ਕਰਕੇ ਉਹਦੇ ਘਰ ਸਭ ਕੁਛ ਹੈ।
ਹਰ ਬੋਲਹ ਗੁਰਮਤ ਬੈਨੀ,
ਇਸ ਲਈ ਗੁਰਮਤ ਗੁਰਾਂ ਦੀ ਸਿੱਖਿਆ ਦੇ ਬੈਨੀ ਵਚਨਾਂ ਨੂੰ ਕਮਾ ਕਰਕੇ ਹਰ ਪਰਮੇਸ਼ਰ ਦਾ ਜਸ ਬੋਲੋ ਬੋਲਣਾ ਕਰੋ ਜੇ
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਹਨ
ਅਨਕ ਉਪਾਵ ਚਿਤ ਵੀ ਹੈ ਬਹੁ ਤੇਰੇ
ਜੇਕਰ ਸਰੀਰ ਕਰਕੇ ਅਨਕ ਅਨੇਕਾਂ ਉਪਾਵ ਜਤਨ ਕਰੀਏ ਮਨ ਕਰਕੇ ਬਹੁ ਤੇਰੇ ਬੇਅੰਤ ਹੀ ਚਿਤਵਣੀਆਂ ਜਿਹੜੀਆਂ ਨ ਸੋਚਾਂ ਸੋਚਦੇ ਰਹੀ ਚਿਤਵਣੀਆਂ ਚਿਤਦੇ ਰਹੀਏ ਕਰੀਏ
ਸਾਹ ਹੋਵੇ ਜੇ ਬਾਤ ਹੋਵੇ ਨੀ
ਉਹ ਜਿੰਨੀਆਂ ਮਰਜ਼ੀ ਬਹੁ ਤੇਰੇ ਬੇਅੰਤੀ ਭਾਵੇਂ ਕਰਦੇ ਰਹੋ ਪਰ ਸਾ ਉਹੀ ਹੋਵੇ ਹੁੰਦਾ ਜਿਹੜਾ ਪਰਮੇਸ਼ਰ ਦੀ ਰਜਾ ਵਿਚ ਬਾਤ ਗੱਲ ਹੋਵੇ ਨੀ ਹੋਣੀ ਹੈ ਜੋ ਉਹਦੀ ਰਜਾ ਵਿਚ ਹੋਣੀ ਹੈ ਉਹੀ ਹੋ ਕੇ ਰਹਿੰਦਾ ਹੈ
ਆਪਣਾ ਭਲਾ ਸਭ ਕੋਈ ਬਾਛੈ
ਤੇ ਇਉਂ ਸਾਧ ਜੀ ਆਪਣਾ ਭਲਾ ਤਾਂ ਭਾਈ ਸਭ ਆਪਣਾ ਬੁਰਾ ਤਾਂ ਕੋਈ ਵੀ ਨੀ ਚਾਹੁੰਦਾ ਆਪਣਾ ਭਲਾ ਚੰਗਾ ਤਾਂ ਸਭ ਕੋਈ ਬੰਛ ਹੈ ਚਾਹੁੰਦਾ ਇੱਛਾ ਹੈ ਉਹਦੇ ਮਨ ਦੇ ਵਿਚ
ਸੋ ਕਰੇ ਜੀ ਮੇਰਾ ਚਿਤ ਨਾ ਚਿਤੈਨੀ
ਪਰ ਪਰਮੇਸ਼ਰ ਸੋ ਉਹ ਕਰਤਵ ਕਰੇ ਕਰਦਾ ਜਿਹੜਾ ਮੇਰੇ ਸਾਡੇ ਚਿੱਤ ਚਿਤੈਨੀ ਚੇਤੇ ਚਿੱਤ ਦੀ ਚਿਤਵਣੀ ਵਿਚ ਵੀ ਨਹੀਂ ਹੁੰਦਾ ਤੇ ਉਹ ਫਿਰ ਇਸ ਤਰ੍ਹਾਂ ਕਰਤਵ ਕਰ ਦਿੰਦਾ ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਹੀ ਰੱਬ ਕੀ ਆ ਉਹ ਗੱਲਾਂ ਹੋ ਜਾਂਦੀਆਂ ਹਨ
ਮਨ ਕੀ ਮਤ ਤਿਆਗ ਹਰ ਜਨ
ਹੇ ਹਰ ਪਰਮੇਸ਼ਰ ਦੇ ਜਨ ਸੇਵਕੋ ਆਪਣੇ ਮਨ ਹਿਰਦੇ ਦੀ ਹੋਮੇ ਵਾਲੀ ਜਿਹੜੀ ਭਾਵ ਇਹ ਜਿਹੜੀ ਹੋਮੇ ਭਾਵ ਵਾਲੀ ਜਿਹੜੀ ਮਤ ਹੈ ਨਾ ਮਤੀ ਇਹਨੂੰ ਤਿਆਗੋ ਛੱਡਣਾ ਕਰੋ ਇਸ ਨੂੰ
ਇਹ ਬਾਤ ਕਠੈਨੀ
ਇਹ ਬਾਤ ਗੱਲ ਬਹੁਤ ਕਠੈਣੀ ਔਖੀ ਹੈ ਮਨ ਦੀ ਮਤ ਛੱਡਣੀ ਬਹੁਤਾ ਇਹਦੇ ਨਾਲ ਸਨੇਹ ਪਿਆ ਵੈ ਬਚਪਨ ਤੋਂ ਲੈ ਕੇ ਹੈ ਮਨ ਮਾਨੀਆਂ ਕਰਦਾ ਨੀ ਬੱਚਾ ਉਹ ਸੁਭਾਅ ਪੱਕਿਆ ਹੋਇਆ ਹੈ ਮਨ ਦੀ ਮਤ ਤਿਆਗ ਨਹੀਂ ਹੁੰਦੀ ਇਸੇ ਕਰਕੇ ਗੁਰਮਤ ਨਹੀਂ ਧਾਰਨ ਹੁੰਦੀ ਸਾਤੋਂ
ਅਨ ਦਿਨ ਹਰ ਹਰ ਨਾਮ ਧਿਆਵ
ਰਾਤ ਦਿਨ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਵੋ ਅਰਾਧਨਾ ਕਰੋ ਜੀ
ਗੁਰ ਸਤਿਗੁਰ ਕੀ ਮਤ ਲੈਣੀ
ਗੁਰ ਪੂਜਨੀ ਇੱਕ ਸਤਿਗੁਰੂ ਦੀ ਮਤ ਸਿੱਖਿਆ ਇਹਨੂੰ ਲੈਣੀ ਇਹਨੂੰ ਲੈਣੀ ਕਰੋ ਇਸ ਪ੍ਰਕਾਰ ਕਿਹਾ ਹੈ
ਮਤ ਸੁਮਤ ਤੇਰੇ ਵਸ ਸਵਾਮੀ
ਇਹ ਸਵਾਮੀ ਮਾਲਕ ਪਰਮੇਸ਼ਰ ਸ਼ਾਸਤਰਾਂ ਦੇ ਵਿਚਾਰ ਵਾਲੀ ਜਿਹੜੀ ਮਤ ਬੁੱਧੀ ਅਤੇ ਪਰਮਾਰਥ ਦੇ ਵਿਚਾਰ ਵਾਲੀ ਸੁਮਤ ਸ੍ਰੇਸ਼ਟ ਆਤਮ ਵਿਛਣੀ ਬੁੱਧੀ ਇਹ ਤਾਂ ਤੇਰੇ ਵਸ ਨੇ ਮਹਾਰਾਜ ਇਹ ਤੇਰੇ ਵਸ ਅਧੀਨ ਹਨ ਮਤ ਬੁੱਧੀ ਨੂੰ ਕਹਿੰਦੇ ਨੇ ਬੁੱਧੀ ਦੇ ਅੰਦਰ ਸੁਮਤ ਸ੍ਰੇਸ਼ਟ ਗੁਰਮਤ ਪ੍ਰਾਪਤ ਹੋਣੀ ਇਹ ਤੇਰੀ ਵਸ ਵਿਚ ਹੈ
ਹਮ ਜੰਤ ਤੂੰ ਪੁਰਖ ਜੰਤੈਨੀ
ਅਸੀਂ ਜੀਵ ਤਾਂ ਜੰਤ ਬਾਜਿਆਂ ਦੀ ਨਿਆਈ ਹਾਂ ਤੂੰ ਕਰਤਾ ਪੁਰਖ ਸਾਨੂੰ ਜੰਤੈਨੀ ਬਜਾਉਣ ਵਾਲਾ ਤੇ ਕਿਰਿਆ ਕਰਾਉਣ ਵਾਲਾ ਬਜੰਤਰੀ ਹੈ ਜਿਵੇਂ ਬਾਜੇ ਨੂੰ ਬਜਾਉਣ ਵਾਲਾ ਹੋਵੇ ਇਹਨੂੰ ਬਜੰਤਰੀ ਕਹਿੰਦੇ ਨੇ ਤੂੰ ਐਸਾ ਹੈ ਪਰਮੇਸ਼ਰ ਜੀ
ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ
ਤੇ ਜਨ ਨਾਨਕ ਕੇ ਦੁਬਾਰੇ ਬੋਲੋ ਜੀ
ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਸਾਡੇ ਜਨਾਂ ਦੇ ਕਰਤੇ ਰਚਨਹਾਰ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਜੀ ਹੇ ਪਰਮੇਸ਼ਰ ਜੀ ਉਹ ਤੂੰ ਤੁਸੀਂ ਮਹਾਰਾਜ ਕਿਰਪਾ ਕਰੋ ਤੇ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਸਤਿਗੁਰੂ ਜੀ ਕਥਨ ਕਰਦੇ ਹੈ ਸਾਡੇ ਜਨਾਂ ਦੇ ਕਰਤੇ ਰਚਨਹਾਰ ਸਵਾਮੀ ਮਾਲਕ ਪਰਮੇਸ਼ਰ ਵਾਹਿਗੁਰੂ ਤੁਸੀਂ ਹੋ
ਜੋ ਭਾਵੈ ਤਿਵੈ ਬੁਲਾਇਨੀ
ਜਿਵੇਂ ਤੈਨੂੰ ਪਾਉਂਦਾ ਹੈ ਉਵੇਂ ਹੀ ਸਾਨੂੰ ਜੀਵਾਂ ਰੂਪ ਬਾਜਿਆਂ ਨੂੰ ਬੁਲਾਇਨੀ ਬੁਲਾਉਂਦੇ ਹੋ ਭਾਵ ਅਸੀਂ ਉਵੇਂ ਹੀ ਬੋਲਦੇ ਹਾਂ ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸਵਾਮੀ ਕੁਦਰਤ ਕਵਨ ਹਮਾਰੀ ਸਾਡੀ ਮਹਾਰਾਜ ਕੀ ਮਜ਼ਾਲ ਹੈ ਤੇ ਜਿਵੇਂ ਤੂੰ ਬੁਲਾਉਣਾ ਉਵੇਂ ਬੋਲਦੇ ਹਾਂ ਆਪ ਕਿਰਪਾ ਕਰੋ ਸਾਤੋ ਮਹਾਰਾਜ ਨਾਮ ਬੁਲਾਓ ਇਹ ਬੇਨਤੀਆਂ ਕਰਦੇ ਰਹੀਏ
ਬਿਲਾਵਲ ਮਹੱਲਾ ਚੌਥਾ
ਤੇ ਬਿਲਾਵਲ ਰਾਗ ਦੇ ਅੰਦਰ ਮਹਾਰਾਜ ਚੌਥੇ ਪਾਤਸ਼ਾਹ ਕੇ ਸ਼ਬਦ ਉਚਾਰਨ ਕਰਦੇ ਹੈ ਇਹ ਜਿਹੜਾ ਨਾ ਉਹਨੂੰ ਗੱਲ ਨੂੰ ਸਮਝਣ ਦੀ ਲੋੜ ਹੁੰਦੀ ਹੈ ਜੇ ਕਿਸੇ ਨੂੰ ਗਾਲਾਂ ਕੱਢ ਕੇ ਕਹੋ ਵੀ ਰੱਬ ਨੇ ਕਢਾਈਆਂ ਨੇ ਮੇਰੇ ਕੋਲੋਂ ਤੇ ਇੱਕ ਬੰਦਾ ਕਹਿੰਦੇ ਉਹਨੇ ਨਾ ਗਾਲਾਂ ਕੱਢੀਆਂ ਕਿਸੇ ਨੂੰ ਉਹ ਕਿਤੇ ਕਥਾ ਸੁਣ ਕੇ ਆਇਆ ਸੀ ਉਹ ਗਾਲਾਂ ਕੱਢੀ ਜਾਵੇ ਹਟੇ ਨਾ ਉਹ ਕਹਿੰਦੇ ਵੀ ਤੈਂ ਗਾਲਾਂ ਕਿਉਂ ਕੱਢੀਆਂ ਕਹਿੰਦਾ ਰੱਬ ਨੇ ਕਢਾਈਆਂ ਕਹਿੰਦਾ ਅੱਛਾ ਕੋਈ ਨੀ ਫੜ ਕੇ ਜੁੱਤੀ 5-7 ਮਾਰੀਆਂ ਕਹਿੰਦਾ ਜੁੱਤੀਆਂ ਮਾਰਦਾ ਕਹਿੰਦਾ ਇਹ ਵੀ ਰੱਬ ਨੇ ਮਾਰੀਆਂ ਨੇ ਹੁਣ ਕਦੇ ਨੀ ਕਹਿੰਦਾ ਵੀ ਰੱਬ ਨੇ ਮਾਰੀਆਂ ਜੁੱਤੀਆਂ ਗਾਲਾਂ ਕੱਢਣ ਨੂੰ ਤਾਂ ਰੱਬ ਨੇ ਕਢਾਈਆਂ ਫਿਰ ਜੁੱਤੀਆਂ ਕਿਸੇ ਹੋਰ ਨੇ ਪਰਵਾਈਆਂ ਇਹ ਸਾਸ ਨੀ ਜੀਵ ਹੈ ਆਪਣੇ ਲੋਟ ਦੀ ਸਿੱਖਿਆ ਲੈ ਲੈਂਦਾ ਤੇ ਇਉਂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਨੀ ਹੈ ਵੀ ਰੱਬ ਨਾਮ ਜਪਾਊਗਾ ਜਪ ਰਿਹਾ ਕਰਾਂਗੇ ਅਸੀਂ ਜੀ ਸਾਡੇ ਅੱਗੇ ਕੀ ਵਸਦੀ ਗੱਲ ਹੈ ਤੇ ਦਲਿੱਦਰ ਦੀ ਨਿਸ਼ਾਨੀ ਆ ਇਹ ਇਹ ਨਹੀਂ ਹੈ ਗੁਰਮਤ ਵਿੱਚ। ਅੱਗੇ ਦੱਸਦੇ ਹਨ ਜੀ ਬਿਲਾਵਲ ਬੋਲੋ।
ਬਿਲਾਵਲ ਮਹੱਲਾ ਚੌਥਾ।
ਤੇ ਉਹ ਕਈ ਵਾਰੀ ਵਿਚਾਰ ਦੇ ਸਿੰਘ ਬਿਲੋਕਨ ਵਿਚਾਰ ਹੋ ਜਾਂਦੀ ਹੈ ਜਿਹੜੀ ਪਿਛਲੇ ਤੁਕ ਦੇ ਨਾਲ ਵਿਚਾਰ ਭਾਵੇਂ ਅੱਗੇ ਪਾਠ ਕਰਿਆ ਵਾ ਹੁੰਦਾ ਹੈ। ਇਸ ਕਰਕੇ ਇਹ ਵਿਚਾਰ ਪਿਛਲੇ ਨਾਲ ਸੰਬੰਧਿਤ ਬਿਲਾਵਲ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਹੁਣ ਅੱਗੇ ਫਰਮਾਨ ਕਰਦੇ ਨੇ। ਸੁਣੋ ਜੀ।
ਅਨੰਦ ਮੂਲ ਧਿਆਯੋ ਪੁਰਖੋਤਮ।
ਜਿਸ ਨੇ ਸਾਰੇ ਆਨੰਦਾਂ ਦਾ ਮੂਲ ਕੀ ਹੈ? ਮੁੱਢ ਸਾਰਿਆਂ ਆਨੰਦਾਂ ਦਾ। ਆਹ ਛੋਟੇ ਛੋਟੇ ਆਨੰਦ ਨੇ ਆਪਾਂ ਨੂੰ, ਦੇਖਣ ਦਾ ਆਨੰਦ, ਸੁਣਨ ਦਾ ਆਨੰਦ, ਭੋਗਣ ਦਾ ਆਨੰਦ, ਇਹ ਤਾਂ ਕੁਝ ਵੀ ਨਹੀਂ ਹੈ। ਇਹਨਾਂ ਸਾਰਿਆਂ ਦਾ ਮੂਲ ਕੀ ਹੈ? ਮੁੱਢ। ਮੁੱਢ ਪ੍ਰਖੋਤਮ, ਵਿਆਕਰਨ ਦੇ ਅਨੁਸਾਰ ਜਿਹੜਾ ਖੱਕੇ ਨੂੰ ਹੋੜਾ ਲੱਗਿਆ ਨਾ, ਵਿਆਕਰਨ ਦੇ ਅਨੁਸਾਰ ਊੜਾ ਬਣ ਜਾਊਗਾ ਇਹਦਾ। ਪੁਰਖ ਜਮਾਂ ਉੱਤਮ, ਜੋ ਪੁਰਖਾਂ ਦੇ ਵਿੱਚ ਉੱਤਮ ਪੁਰਖ ਕੌਣ ਹੈ? ਪਰਮੇਸ਼ਰ। ਪੁਰਖੋਤਮ ਨਹੀਂ, ਇਹਨਾਂ ਦੇ ਵਿੱਚ ਤਾਂ ਕਾਮ ਕ੍ਰੋਧ ਆਦਿ ਵੀ ਹੈ, ਸਰੀਰਾਂ ਚ ਗੰਦਗੀ ਵੀ ਹੈ, ਪਰਮਾਤਮਾ ਅੰਮ੍ਰਿਤ ਸਰੂਪ ਹੈ। ਉਹ ਪੁਰਖੋਤਮ ਹੈ ਜਿਹੜਾ, ਉਹ ਪ੍ਰਭੂ ਦਾ ਨਾਮ ਜਿਨ੍ਹਾਂ ਨੇ ਧਿਆਇਓ ਅਰਾਧਿਆ ਹੈ, ਜਿਸ ਨੇ ਆਨੰਦ ਸਰੂਪ ਜਗ ਦੇ ਮੂਲ ਕਾਰਨ ਰੂਪ ਪ੍ਰਭੂ ਨੂੰ ਧਿਆਇਆ ਧਿਆਣਾ ਕੀਤਾ ਹੈ, ਉਹ ਪੁਰਖੋਤਮ ਉੱਤਮ ਪੁਰਖ ਹੋ ਗਿਆ, ਪੁਰਖਾਂ ਦੇ ਵਿੱਚ ਉੱਤਮ ਹੋ ਗਿਆ। ਹੁਣ ਮਹਾਂਪੁਰਖ ਸਾਡੇ ਵਰਗੇ ਅੰਗ ਪ੍ਰਤੰਗ ਨੂੰ, ਉਹਨਾਂ ਦੇ ਉਹ ਉੱਤਮ ਪੁਰਖ ਹੋ ਗਏ, ਉਹਨਾਂ ਨੇ ਕਰਨੀ ਕੀਤੀ ਹੈ, ਘਾਲਣਾ ਕੀਤੀ ਹੈ, ਉਹ ਉੱਤਮ ਪੁਰਖ ਹੋ ਗਏ ਜਿਨ੍ਹਾਂ ਨੇ ਪਾਈ ਨਾਮ ਨੂੰ ਧਿਆਣਾ, ਉਹ ਪੁਰਖਾਂ ਚੋਂ ਉੱਤਮ ਪੁਰਖ ਹੋ ਗਏ ਹਨ। ਫਿਰ ਉਹ
ਅੰਨ ਦਿਨ ਆਨੰਦ ਆਨੰਦੇ,
ਉਹ ਰਾਤ ਦਿਨ ਆਨੰਦ ਜਿਹੜਾ ਆਨੰਦ ਆਨੰਦੇ, ਇੱਕ ਨੂੰ ਆਨੰਦ ਬੋਲਣਾ ਇੱਕ ਨੂੰ ਆਨੰਦੇ, ਆਨੰਦ ਜਿਹੜੇ ਪੋਲੇ ਅੱਖਰ ਨੇ ਇਹ ਆਨੰਦ ਨਾ ਬਣ ਜਾਏ, ਆਨੰਦ ਆਨੰਦੇ। ਤੇ ਉਹ ਫਿਰ ਰਾਤ ਦਿਨ ਭਾਈ ਆਨੰਦ ਪ੍ਰਾਪਤ ਕਰਕੇ ਆਨੰਦ ਸਰੂਪ ਹੋ ਜਾਂਦੇ ਨੇ, ਆਨੰਦ ਸਰੂਪ ਵੇਖ ਕੇ ਆਨੰਦਿਤ ਹੋ ਜਾਂਦਾ ਹੈ। ਜਾਂ ਫਿਰ ਅਨ ਦਾ ਨਾਮ ਹੈ ਦਵੈਤ ਦਾ, ਦਵੈਤ ਤੋਂ ਅਨ ਰਹਿਤ ਹੋ ਕੇ ਆਨੰਦ ਦੇ ਸਹਿ ਰਹਿੰਦਾ, ਐਂ ਦਾ ਦੂਸਰਾ ਅਰਥ ਵੀ ਮਹਾਂਪੁਰਖਾਂ ਨੇ ਕੀਤਾ ਹੈ।
ਧਰਮ ਰਾਏ ਕੀ ਕਾਣ ਚੁਕਾਈ,
ਉਹ ਧਰਮ ਰਾਜ ਦੀ ਜਿਹੜੀ ਕਾਣ ਕਨੌੜ ਹੈ ਚੁੱਕ ਦਿੱਤੀ ਉਹਨਾਂ ਨੇ, ਪਰਵਾਹ ਹੀ ਨੀ ਧਰਮ ਰਾਜ ਦੀ ਕੋਈ ਰਹੀ ਉਹਨਾਂ ਨੂੰ।
ਸਭ ਚੂਕੇ ਜਮ ਕੇ ਛੰਦੇ,
ਉਹ ਜਮਦੂਤਾਂ ਦੇ ਸਭ ਛੰਦੇ ਬੰਧਨ, ਛੰਦੇ ਨਾਮ ਇੱਥੇ ਬੰਧਨ ਦਾ, ਜਾਂ ਛੰਦੇ ਮੁਛੰਦਗੀ ਅਧੀਨਤਾ, ਇਹ ਤਾਂ ਫਿਰ ਅਧੀਨਤਾ ਦੇ ਬਚਨ ਚੁੱਕੇ ਚੁੱਕੇ ਗਏ, ਨਿਵਿਰਤ ਹੋ ਗਏ, ਬੇਪਰਵਾਹ ਹੋ ਗਏ। ਧਰਮ ਰਾਜ ਤਿਨਕਾ ਮਿੱਤਰ, ਉਹ ਤਾਂ ਸਮਾਂ ਮਿੱਤਰ ਬਣ ਗਿਆ ਧਰਮ ਰਾਜ ਦਾ। ਧਰਮ ਰਾਜ ਤਾਂ ਨਾਮ ਧਿਆਨ ਸਾਜਨ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ। ਉਹ ਤਾਂ ਕਹਿੰਦਾ ਮਹਾਰਾਜ ਤੁਸੀਂ ਸਾਡਾ ਮੇਰਾ ਪਵਨ ਪਵਿੱਤਰ ਕਰਤਾ, ਇੱਥੇ ਪੁੰਨੀ ਪਾਪੀ ਆਉਂਦੇ ਨੇ, ਇੱਥੇ ਮਹਾਂਪੁਰਖ ਕਦ ਆਉਂਦੇ ਹੈ। ਇਸ ਪ੍ਰਕਾਰ ਫਿਰ ਧਰਮ ਰਾਜ ਵੀ ਉਹਨਾਂ ਦੀ ਉਸਤਤ ਕਰਦਾ ਹੈ, ਸਾਧ ਕੇ ਸੰਗ ਧਰਮ ਰਾਜ ਕਰੇ ਸੇਵਾ, ਸੇਵਾ ਕਰਦਾ ਸੇਵਕ ਬਣ ਜਾਂਦਾ।
ਜਪ ਮਨ ਹਰ ਹਰ ਨਾਮ ਗੋਬਿੰਦੇ,
ਇਹ ਭਾਈ ਪਹਿਲਾਂ ਵੀ ਦੱਸਿਆ ਸੀ ਜਿੱਥੇ ਇੱਥੇ ਹੁਣ ਗੱਗੇ ਨੂੰ ਹੋੜਾ ਵੀ ਹੈ ਤੇ ਗੱਗੇ ਨੂੰ ਔਂਕੜ ਵੀ ਹੈ, ਦੋ ਮਾਤਰਾ ਲੱਗੀ ਨਾ। ਇਸ ਕਰਕੇ ਕਈ ਪਾਠੀਆਂ ਨੂੰ ਤਾਂ ਫਿਰ ਇਹ ਭੁਲੇਖਾ ਪਊਗਾ ਵੀ ਇਹਨੂੰ ਮੈਂ ਹੋੜਾ ਬੋਲਾਂ ਕਿ ਔਂਕੜ ਬੋਲਾਂ, ਤੇ ਕਈ ਕਹਿਣਗੇ ਵੀ ਇੱਕ ਮਾਤਰਾ ਜੇ ਇਹ ਤਾਂ ਜੀ ਐਵੇਂ ਵਾਧੂ ਲੱਗੀ ਹੋਈ ਹੈ, ਉਹ ਫਿਰ ਕਿੰਤੂ ਹੋ ਗਿਆ ਬਾਣੀ ਤੇ, ਨਹੀਂ ਵਾਧੂ ਨਹੀਂ ਹੈ। ਦਰਮਿਆਨੀ ਆਵਾਜ਼ ਵਿੱਚ ਬੋਲਣਾ, ਨਾ ਗੱਗੇ ਦਾ ਹੋੜਾ ਪੂਰਾ ਬੋਲਣਾ, ਨਾ ਗੱਗੇ ਦਾ ਪੂਰਾ ਔਂਕੜ ਬੋਲਣਾ, ਗੋਬਿੰਦੇ ਦਰਮਿਆਨੀ ਆਵਾਜ਼ ਹੋ ਗਈ। ਹੇ ਮਨਾ ਤੂੰ ਵੀ ਹਰ ਪਰਮੇਸ਼ਰ ਨੂੰ ਹਰ ਹਰੇ ਪਰੇ ਕਰਨ ਵਾਲੇ ਗੋਬਿੰਦੇ ਪਰਮੇਸ਼ਰ ਦੇ ਨਾਮ ਨੂੰ ਸਨਮੁਖ ਬਿਰਤੀ ਕਰਕੇ ਸਦਾ ਜਪਿਆ ਕਰ।
ਵੱਡ ਭਾਗੀ ਗੁਰ ਸਤਗੁਰ ਪਾਇਆ,
ਵੱਡੇ ਭਾਗਾਂ ਕਰਕੇ ਵੱਡੇ ਭਾਗਾਂ ਵਾਲਿਆਂ ਨੇ ਗੁਰ ਪੂਜਨੀਕ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ।
ਗੁਣ ਗਾਏ ਪਰਮਾਨੰਦੇ,
ਪਰਮਾਨੰਦੇ ਵੱਡੇ ਆਨੰਦ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ, ਵੱਡੇ ਆਨੰਦ ਸਰੂਪ ਪ੍ਰਭੂ ਦੇ ਗੁਣਾਂ ਨੂੰ ਗਾਏ ਗਾਉਣਾ ਕੀਤਾ ਉਹਨਾਂ ਨੇ, ਜਾਂ ਫਿਰ ਇਉਂ ਸਮਝੋ ਪ੍ਰਭੂ ਦੇ ਗੁਣ ਗਾ ਕੇ ਪਰਮਾਨੰਦ ਸਰੂਪ ਉਹਦਾ ਹੋ ਗਏ, ਉਹਦਾ ਰੂਪ ਹੀ ਬਣ ਗਏ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾ ਲਈ, ਉਹਦਾ ਸਰੂਪ ਹੀ ਬਣ ਗਏ। ਅਸਥਾਈ ਦੇ ਕੇ ਫਰਮਾਨ ਕਰਦੇ ਹਨ,
ਸਾਕਤ ਮੂੜ ਮਾਇਆ ਕੇ ਵਧਕ।
ਇਹ ਤਾਂ ਨਾਮ ਜਪਣ ਵਾਲਿਆਂ ਦੀ ਗੱਲ ਸੀ ਜਿਹੜੀ ਸੁਣੀ ਆ ਉੱਪਰ, ਹੁਣ ਆਹੋ ਜਿਹੜੇ ਕੰਮਾਂ ਦੇ ਵਿੱਚ ਫਸੇ ਹੋਏ ਨੇ, ਨਾਮ ਨਹੀਂ ਜਪਦੇ, ਪਰਿਵਾਰ ਦੇ ਮੋਹ ਚ ਫਸੇ ਹੋਏ ਨੇ, ਸਾਕਤ ਕਠੋਰ ਚਿੱਤ ਵਾਲੇ, ਸਾਕਤ ਸ਼ਕਤੀ ਦੇ ਉਪਾਸ਼, ਮੂੜ ਮੂਰਖ ਮਾਇਆ ਦੇ ਹੀ ਵਧਕ, ਇਹਨੂੰ ਥੋੜਾ ਜਿਹਾ ਕੱਸ ਕੇ ਬੋਲਣਾ, ਉਹਦੇ ਵਧਕ ਸ਼ਿਕਾਰੀ ਬਣੇ ਹੋਏ ਨੇ, ਇਸ ਕਰਕੇ ਮਾਇਆ ਦੇ ਵਿੱਚ ਲੱਗ ਕੇ ਵਧਕ ਹਿੰਸਕ ਹੋ ਰਹੇ ਹਨ, ਮਾਇਆ ਦੇ ਵਿੱਚ ਵਧਕ ਬੱਝੇ ਹੋਏ ਹਨ, ਇਸ ਕਰਕੇ ਫਿਰ
ਵਿੱਚ ਮਾਇਆ ਫਿਰ ਹੈ ਫਿਰਦੇ,
ਮਾਇਆ ਦੇ ਫਿਰਿਆ ਫਿਰਦੇ, ਫਿਰਦੇ ਹੀ ਫਿਰਦੇ ਰਹਿੰਦੇ ਨੇ, ਮਾਇਆ ਦੇ ਫੇਰਿਆਂ ਵਿੱਚ ਵਿਅਰਥ ਭਟਕਦੇ ਰਹਿੰਦੇ, ਇੱਥੋਂ ਮਾਇਆ ਮਿਲ ਜਾਏ ਇੱਥੋਂ ਮਿਲ ਜਾਏ, ਹਲ ਹਲ ਕਰਦੇ ਫਿਰਦੇ ਹੈ, ਚੋਰੀ ਕਰਕੇ ਮਿਲ ਜਾਵੇ, ਠੱਗੀ ਕਰਕੇ ਮਿਲ ਜਾਵੇ, ਕਿਸੇ ਦੀ ਚੀਜ਼ ਸਾਧ ਸਿੰਘ ਜੀ ਠੱਗੀ ਮਾਰ ਕੇ ਵੀ, ਚੋਰੀ ਕਰਕੇ ਵੀ, ਪਾਪ ਕਰਮ ਕਰਕੇ ਵੀ ਕਹਿੰਦੇ ਮਿਲ ਜਾਏ, ਪਰ ਮਾਇਆ ਮਿਲਣੀ ਚਾਹੀਦੀ ਹੈ, ਬੰਦੇ ਦਾ ਕਤਲ ਕਰਕੇ ਮਿਲ ਜਾ ਚਾਹੇ। ਇਸ ਕਰਕੇ ਮਾਇਆ ਜਿਹੜੀ ਹੈ ਨਾ, ਆਪ ਮਾਇਆ ਵਿੱਚ ਫਿਰਦੇ ਫਿਰਦੇ ਆ ਤੇ ਹੋਰਨਾਂ ਨੂੰ ਵੀ ਫੇਰਦੇ ਆ, ਮਾਇਆ ਦਾ ਲਾਲ ਚਲਾ ਦਿੰਦੇ ਨੇ, ਕਿਉਂ ਚੱਕਰ ਕੱਟਦੇ ਫਿਰਦੇ ਹਨ ਜੇ।
ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ,
ਉਹ ਕਿਰਤ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਨਾਲ ਉਹ ਵਾਧੇ ਬੱਝੇ ਹੋਏ ਨਾ, ਵਾਧੇ ਨੀ ਕਹਿਣਾ, ਵਾਧੇ ਬੱਝੇ ਹੋਏ ਨਾ। ਇਸ ਕਰਕੇ ਫਿਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲਤ ਸੜਦੇ ਰਹਿੰਦੇ ਨੇ, ਮਾਇਆ ਦੀ ਪ੍ਰਾਪਤੀ ਵਾਸਤੇ ਇਹ ਫਿਰ ਕਿਵੇਂ ਫਿਰਦੇ ਨੇ ਮਾਇਆ ਦੀ ਪ੍ਰਾਪਤੀ ਵਾਸਤੇ, ਪ੍ਰਮਾਣ ਦੇ ਕੇ ਸਮਝਾਉਣਗੇ, ਅੱਗੇ ਪ੍ਰਮਾਣ ਦਿੰਦੇ ਨੇ।
ਜਿਉਂ ਤੇਲੀ ਬਲਦ ਪਵੰਦੇ,
ਜਿਉਂ ਜਿਵੇਂ ਤੇਲੀ ਜਿਹੜਾ ਨਾ ਉਹ ਤੇਲ ਕੋਹਲੂ ਹੁੰਦੇ ਸੀ ਪੁਰਾਣੇ ਸਮੇਂ ਚ ਜ਼ਿਆਦੇ, ਹੁਣ ਤਾਂ ਚਲੋ ਮਸ਼ੀਨਾਂ ਬਣ ਗਈਆਂ ਨਾ, ਤੇ ਉਹ ਬੈਲ ਨੂੰ ਖੋਪੇ ਲਾ ਕੇ ਕੋਹਲੂ ਨੂੰ ਜੋੜ ਦਿੰਦੇ ਸੀ, ਕਾਣੀ ਪਾ ਕੇ ਚਲੋ ਉਹਦੇ ਨਾਲ ਤੇਲ ਕੱਢਦੇ ਸੀ। ਉਹ ਤੇਲੀ ਤੇਲ ਕੱਢਣ ਵਾਲਿਆਂ ਦੇ ਬਲਦ ਜਿਹੜਾ ਕੋਹਲੂ ਦਾ ਬਲਦ ਹੈ ਉਹ ਦੁਆਲੇ ਸਦਾ ਭੌਂਦੇ ਫਿਰਦੇ, ਮੂਹਰੇ ਉਹਦੇ ਲਾਉਂਦੇ ਖੋਪੇ ਲਾਉਂਦੇ ਨੇ ਅੱਖਾਂ ਨੂੰ, ਤਾਂ ਉਹ ਕੋਹਲੂ ਦਾ ਬਲ ਸਮਝਦਾ ਵੀ ਮੈਂ ਬਹੁਤ ਲੰਮਾ ਪੈਂਡਾ ਕੱਢ ਦਿੱਤਾ। ਜਦੋਂ ਖੋਪੇ ਖੋਲਦੇ ਨੇ ਉਹ ਪੜੈਣੇ ਚ ਖੜਾ ਹੈ, ਉਹਨੂੰ ਆਪਣੇ ਇਲਾਕੇ ਚ ਪੈੜ ਕਹਿੰਦੇ, ਆਪਾਂ ਪੈੜ ਕਹਿੰਦੇ, ਕਈ ਜਗ੍ਹਾ ਉਹਨੂੰ ਪੜੈਣ ਕਹਿੰਦੇ ਨੇ। ਉਹ ਪੜੈਣ ਚ ਖੜਾ ਦੇਖਦਾ ਵੀ ਓਹੋ ਮੈਂ ਤਾਂ ਉੱਥੇ ਖੜਾ, ਇਹ ਤਾਂ ਇੱਥੇ ਚੱਕਰ ਕੱਟੀ ਗਿਆ, ਇਹਦਾ ਪ੍ਰਮਾਣ ਦਿੱਤਾ ਮਹਾਰਾਜ ਨੇ। ਇਸ ਕਰਕੇ ਮਹਾਰਾਜ ਨੇ ਪ੍ਰਮਾਣ ਦਿੱਤਾ ਹੈ, ਉਹ ਤੇਲੀ ਸੰਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ। ਉਹ ਤਾਂ ਐਂ ਹੋਇਆ ਜਿਵੇਂ ਤੇਲੀ ਤੇਲ ਕੱਢਣ ਵਾਲਾ ਬਲਦ ਨੂੰ ਸਵੇਰੇ ਉੱਠ ਕੇ ਜੋੜ ਦਿੰਦਾ, ਸਾਰਾ ਦਿਨ ਚਲੀ ਜਾਂਦਾ। ਇਸੇ ਕਰਕੇ ਸਾਧ ਸਿੰਘ ਜੀ ਇਹ ਹੁਣ ਪ੍ਰਮਾਣ ਦਿੱਤਾ ਹੈ ਅਸਲ ਵਿੱਚ, ਜੋ ਤੇਲੀ ਬਲਦ ਭਵੰਦੇ ਦੇ ਅਰਥ ਹੋ ਗਏ, ਪੜ੍ਹਤਾ ਹੈ ਦੁਬਾਰੇ ਬੋਲੀ ਤੋਂ।
ਜੋ ਤੇਲੀ ਬਲਦ ਪਵੰਦੇ,
ਹਾਂ ਪਵੰਦੇ ਭਰਮਣ ਕਰਦੇ ਫਿਰਦੇ ਆ ਜਿਵੇਂ ਤੇਲੀ ਦਾ ਜਿਹੜਾ ਬਲਦ ਹੈ, ਇਹ ਦਿੱਤਾ ਹੈ ਦਰਸ਼ਨਾਂਤ। ਤੇਲੀ ਤੇਲੀ ਆ ਮਤਲਬ ਜਿਹੜਾ ਤੇਲ ਨੂੰ ਕੱਢਣ ਵਾਲਾ ਬਲਦ, ਉਹਦਾ ਬੈਲ ਹੈ, ਕੋਹਲੂ ਦੇ ਦੁਆਲੇ ਭੁੰਮਦਾ ਫਿਰਦਾ, ਜਿਵੇਂ ਤੇਲੀ ਤੇਲ ਕੱਢਣ ਦੇ ਲਈ ਬਲਦ ਨੂੰ ਜੋੜ ਕੇ ਉਹਦੀਆਂ ਅੱਖਾਂ ਨੂੰ ਖੋਪੇ ਲਾ ਕੇ ਉਹ ਸਾਰੀ ਦਿਹਾੜੀ ਚਲਾਈ ਰੱਖਦਾ। ਬਲਦ ਬੜਾ ਸੋਚਦਾ ਵੀ ਮੈਂ ਬਹੁਤ ਲੰਮਾ ਪੈਂਡਾ ਕੱਢਿਆ, ਸ਼ਾਮ ਨੂੰ ਜਦੋਂ ਖੋਪਾਂ ਖੋਲੀਆਂ ਖੋਲੇ ਖੋਪੇ ਖੋਲੇ ਉੱਥੇ ਦਾ ਉੱਥੇ ਹੀ ਰਹਿੰਦਾ। ਇਹਨੂੰ ਸਾਧ ਸਿੰਘ ਜਿਹੜਾ ਅੱਖਾਂ ਨੂੰ ਢੱਕਣ ਵਾਸਤੇ ਕੱਪੜੇ ਦਾ ਜਾਂ ਚਮੜੇ ਦਾ ਉਹ ਬਣਿਆ ਹੁੰਦਾ ਨਾ, ਉਹਨੂੰ ਖੋਪੇ ਕਹਿੰਦੇ ਆ, ਇਹ ਵਿੱਚ ਡੂੰਘ ਜਿਹਾ ਹੁੰਦਾ, ਡੂਨੇ ਵਰਗਾ ਹੁੰਦਾ, ਉਹਨੂੰ ਖੋਪੇ ਕਿਉਂ ਕਹਿਣ ਲੱਗੇ ਆ, ਇਹਦੀ ਵੀ ਇੱਕ ਢੁੰਡੀ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜੀ ਖੋਪੇ ਦੀ ਹੈਗੀ ਹੈ ਨਾ, ਜਿਹੜਾ ਵਿੱਚੋਂ ਬੀਜ ਨਿਕਲਦਾ ਗੁੱਟ ਜਿਹਨੂੰ ਕਹਿੰਦੇ ਆ, ਉਹਨੂੰ ਇੱਕ ਪਾਸੇ ਕੱਟ ਕੇ ਨਾ ਤੇ ਉਹ ਅੱਖਾਂ ਤੇ ਬੰਨਿਆ ਕਰਦੇ ਸੀ। ਉਦੋਂ ਬਾਅਦ ਫਿਰ ਅੱਗੇ ਸਾਧ ਸਿੰਘ ਜੀ ਇਹ ਕੱਪੜੇ ਦੇ ਬਣਨ ਲੱਗ ਗਏ, ਜਾਂ ਹੋਰ ਫਿਰ ਸਖ਼ਤ ਕੱਪੜੇ ਦੇ ਜਾਂ ਚਮੜੇ ਦੇ ਪਲਾਸਟਿਕ ਦੇ, ਇਉਂ ਫਿਰ ਬਣਨ ਲੱਗੇ। ਖੋਪੇ ਹੀ ਨਾ ਰਿਹਾ ਉਹਦਾ, ਕਿਉਂਕਿ ਉਹ ਖੋਪਿਆਂ ਤੋਂ, ਜਿਵੇਂ ਹੁਣ ਕਾਗਜ਼ਾਂ ਦੀ ਜਿਹੜੀ ਕਰੰਸੀ ਆ ਉਹਨੂੰ ਰੁਪਈਆ ਨਹੀਂ ਕਹਿੰਦੇ, ਰੁਪਈਆ ਤਾਂ ਹੈ ਨਹੀਂ ਉਹੋ ਜਿਹੇ ਦੇਖਿਆ ਜਾਵੇ, ਰੂਪਾ ਨਾਮ ਚਾਂਦੀ ਦਾ, ਚਾਂਦੀ ਦਾ ਇੱਕ ਉਹਦੇ ਚ ਰੱਤੀ ਜਿੰਨੀ ਵੀ ਨਹੀਂ ਹੈ, ਪਰ ਉਹਨੂੰ ਰੁਪਈਆ ਕਹਾਂਗੇ, ਹੁਣ ਬਦਲ ਗਿਆ ਨਾ। ਇਸ ਤਰ੍ਹਾਂ ਖੋਪੇ ਜਿਹੜੇ ਸੀ, ਖੋਪੇ ਤੋਂ ਜਿਹੜਾ ਗੁੜ ਸੀ ਆਹ ਜਿਹੜਾ ਨਾਰੀਅਲ, ਇਹ ਤੋਂ ਖੋਪੇ ਬਣਦੇ ਹੁੰਦੇ ਸੀ, ਤੇ ਉਹ ਤੋਂ ਫਿਰ ਅੱਗੇ ਖੋਪੇ ਕਹਿਣ ਲੱਗ ਗਏ। ਤੇ ਇਸੇ ਪ੍ਰਕਾਰ ਇਹ ਜਿਹੜਾ ਬਲਦ ਦਾ ਤੇ ਤੇਲੀ ਦਾ ਸੰਬੰਧ ਹੈ, ਇੱਧਰ ਹੁਣ ਸੁਣੋ ਵੀ ਇਹ ਗੱਲ ਆਪਣੀ ਹੈ, ਬਗਾਨੀ ਨਹੀਂ ਹੈ, ਮਹਾਰਾਜ ਨੇ ਤਾਂ ਪ੍ਰਮਾਣ ਦਿੱਤਾ। ਮਾਇਆ ਰੂਪੀ ਤਾਂ ਤੇਲੀ ਹੈ, ਜੂਨੀਆਂ ਦੇ ਵਿੱਚ ਫੇਰਨ ਰੂਪੀ ਤੇਲ ਕੱਢਣ ਲਈ ਜੀਵ ਰੂਪੀ ਬਲਦਾਂ ਨੂੰ ਆਸਾ ਦੇ ਵਿੱਚ ਜੋੜ ਕੇ ਇਹਨਾਂ ਦੇ ਮਨ ਤੇ ਬੁੱਧ ਰੂਪੀ ਅੱਖਾਂ ਦੇ ਉੱਪਰ ਭਰਮ ਤੇ ਅਗਿਆਨ ਦੇ ਖੋਪੇ ਬੰਨ ਦਿੱਤੇ। ਇਹ ਜੀਵ ਰੂਪੀ ਬਲਦ ਸਾਰਾ ਦਿਨ ਸਾਰੀ ਜ਼ਿੰਦਗੀ ਇਸਤਰੀ ਪੁੱਤਰ ਪਰਿਵਾਰ ਆਦਿ ਦੇ, ਉਹ ਪਰਿਵਾਰ ਦੇ ਸੋਲੀ, ਇਹ ਪਰਿਵਾਰ ਹੈ ਜਿਹੜਾ, ਇਹ ਸਮਝ ਲਓ ਕੋਹਲੂ ਹੈ, ਕੋਹਲੂ ਦੇ ਦੁਆਲੇ ਭਟਕਦੇ ਰਹਿੰਦੇ ਹੈ। ਇਹ ਸੋਚਦੇ ਨੇ ਅਸੀਂ ਬੜੀ ਜ਼ਿੰਦਗੀ ਬਹੁਤ ਸੋਹਣਾ ਸਫ਼ਰ ਤੈਅ ਕਰ ਲਿਆ ਜੀ, ਹੁਣ ਤਾਂ ਬੁਢਾਪਾ ਆ ਗਿਆ, ਜੰਗੀ ਦਾ ਆਖੇ ਜੀ ਚੰਗੀ ਲੰਘ ਗਈ ਜ਼ਿੰਦਗੀ। ਕਿੱਥੋਂ ਲੰਘ ਗਈ ਚੰਗੀ? ਜਦੋਂ ਪਰਲੋਕ ਜਮਦੂਤਾਂ ਨੇ ਡੰਡਾ ਮਾਰਿਆ ਨਾ, ਸਿਰ ਜਮਕਾ ਡੰਡ ਮੂਡ ਮੈਂ ਲੱਗ ਗਏ, ਫਿਰ ਭਰਮ ਤੇ ਅਗਿਆਨ ਦੇ ਖੋਪੇ ਗਏ ਖੁੱਲ, ਦੇਖਦਾ ਕਹਿੰਦਾ ਉਹ ਹੋ ਅਸੀਂ ਤਾਂ ਮਾਇਆ ਦੇ ਵਿੱਚ ਗ੍ਰਸੇ ਉੱਥੇ ਹੀ ਖੜੇ ਹਾਂ, ਰੱਬ ਦੀ ਤਾਂ ਪ੍ਰਾਪਤੀ ਨਾ ਹੋਈ, ਪੜੈਣੇ 'ਚ ਖੜੇ ਹਾਂ ਉੱਥੇ, ਜਿਵੇਂ ਪੈਰ ਖੜਾ ਬੋਲੂ। ਇਹਦਾ ਪ੍ਰਮਾਣ ਦਿੱਤਾ ਮਹਾਰਾਜ ਸਾਹਿਬ ਨੇ।
ਗੁਰਮੁਖ ਸੇਵ ਲੱਗੇ ਸੇ ਉਧਰੇ,
ਗੁਰਮੁਖ ਜਿਹੜੇ ਗੁਰਾਂ ਦੀ ਸੇਵਾ ਟਹਿਲ ਵਿੱਚ ਲੱਗੇ ਉਹ ਸੰਸਾਰ ਸਮੁੰਦਰ ਤੋਂ ਉਧਰੇ ਤਰ ਗਏ ਹਨ।
ਵੱਡ ਭਾਗੀ ਸੇਵ ਕਰਨ ਦੇ,
ਵੱਡੇ ਭਾਗਾਂ ਵਾਲੇ ਗੁਰਾਂ ਦੀ ਸੇਵ ਟਹਿਲ ਕਰਨ ਦੇ ਕਰਦੇ ਨੇ, ਜੋ ਭਗਤੀ ਰੂਪੀ ਸੇਵਾ ਕਰਦੇ ਆ ਵੱਡੇ ਭਾਗਾਂ ਵਾਲੇ, ਜਿਹੜੇ ਭਾਈ ਸੇਵਾ ਕਰਨ ਹੱਥੀ ਨਾਲੇ ਨਾਮ ਜਪਣ ਰਸਨਾ ਦੁਆਰਾ।
ਜਿਨ ਹਰ ਜਪਿਆ ਤਿੰਨ ਫਲ ਪਾਇਆ,
ਜਿਨ੍ਹਾਂ ਨੇ ਪਰਮੇਸ਼ਵਰ ਦਾ ਨਾਮ ਜਪਿਆ ਉਹਨਾਂ ਨੇ ਬ੍ਰਹਮ ਗਿਆਨ ਰੂਪੀ ਫਲ ਜਿਹੜਾ ਜਾਂ ਮੁਕਤੀ ਰੂਪੀ ਫਲ ਜਾਂ ਸਰੂਪ ਦੀ ਸਿਖਿਆਤਾ ਰੂਪੀ ਫਲ, ਇਹ ਸਾਰੇ ਫਲ ਪਾਇਆ ਪ੍ਰਾਪਤ ਕੀਤੇ ਨੇ।
ਸਭ ਟੂਟੇ ਮਾਇਆ ਫੰਦੇ,
ਇਹਨਾਂ ਦੇ ਮਾਇਆ ਦੇ ਸਾਰੇ ਫੰਦੇ ਫਾਹੇ ਟੂਟੇ ਟੁੱਟ ਗਏ ਹਨ।
ਆਪੇ ਠਾਕੁਰ ਆਪੇ ਸੇਵਕ,
ਉਹ ਜਾਣਦੇ ਨੇ ਕਿ ਪਰਮੇਸ਼ਰ ਆਪ ਹੀ ਠਾਕੁਰ ਮਾਲਕ ਹੈ, ਆਪ ਹੀ ਸੇਵਕ ਦਾਸ ਰੂਪ ਹੈ।
ਸਭ ਆਪੇ ਆਪ ਗੋਬਿੰਦੇ,
ਆਪੇ ਆਪ ਹੀ ਗੋਬਿੰਦੇ ਪਰਮੇਸ਼ਰ, ਗੋ ਧਾਤੀ ਦੇ ਬਿੰਦੇ ਰੱਖਿਆ ਕਰਨ ਵਾਲੇ ਪਰਮੇਸ਼ਰ, ਸਭ ਸਰੂਪ ਹੋ ਰਿਹਾ ਆਪ ਹੀ ਵਾਹਿਗੁਰੂ, ਆਪ ਹੀ ਠਾਕੁਰ ਭਾਵ ਈਸ਼ਵਰ ਰੂਪ ਹੈ, ਆਪ ਹੀ ਸੇਵਕ ਭਾਵ ਜੀਵ ਰੂਪ ਹੈ, ਆਪ ਹੀ ਸਾਰਿਆਂ ਦਾ ਆਤਮਾ ਰੂਪ ਹੈ। ਸਭ ਆਪੇ ਆਪ ਗੋਬਿੰਦੇ, ਆਪ ਹੀ ਗੋ ਬਿੰਦੇ, ਗੋ ਇੰਦਰੀਆਂ ਦੇ ਬਿੰਦੇ ਪ੍ਰੇਰਕ ਪ੍ਰਕਾਸ਼ਕ ਵੀ ਆਪ ਹੀ ਹੈ। ਐਸਾ ਇਹਦਾ ਕਥਨ ਕੀਤਾ ਪਰਮੇਸ਼ਰ ਦੇ ਸਰੂਪ ਦਾ। ਜੇ
ਜਨ ਨਾਨਕ ਆਪੇ ਆਪ ਸਭ ਵਰਤੈ,
ਸਤਿਗੁਰੂ ਜੀ ਦਾਸਾ ਭਾਵ ਧਾਰਨ ਕਰਕੇ ਕਥਨ ਕਰਦੇ ਨੇ, ਹੇ ਵਾਹਿਗੁਰੂ ਹੇ ਪਰਮੇਸ਼ਰ, ਆਪੇ ਆਪ ਹੀ ਸਭ ਸਾਰਿਆਂ ਵਿੱਚ ਤੂੰ ਵਰਤੈ ਵਰਤ ਰਿਹਾ ਹੈ, ਤੇ ਇਸ ਕਰਕੇ ਜਨ ਨਾਨਕ ਆਪੇ ਆਪ ਸਭ ਵਰਤੈ, ਤੇ ਤੋਂ ਬਿਨਾਂ ਹੋਰ ਹੈ ਕਿ ਤੂੰ ਹੀ ਵਰਤ ਰਿਹਾ ਹੈ। ਜੇ ਲਹਿਰਾਂ ਬਣੀਆਂ ਤਾਂ ਵੀ ਤਾਂ ਪਾਣੀ ਚ ਬਣੀਆਂ ਨੇ, ਜੇ ਤਰੰਗ ਉੱਠੇ ਤਾਂ ਵੀ ਪਾਣੀ ਚ ਬੁਲਬਲੇ, ਜਲ ਤਰੰਗ ਔਰ ਫੇਰ ਬੁਦਬਦਾ, ਜਲ ਤੇ ਫਿਰ ਨਾ ਹੋਏ, ਸੰਸਾਰ ਤੇ ਤੂੰ ਵੱਖਰਾ ਨਹੀਂ, ਇਹ ਬੇਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਵਾਹਿਗੁਰੂ ਦਾ ਰੂਪ ਹੀ ਹੈ। ਜਿਉਂ
ਜਿਉਂ ਰਾਖੈ ਤਿਵੈ ਰਹੰਦੇ,
ਜਿਉਂ ਜਿਵੇਂ ਉਹ ਰਾਖੇ ਰੱਖਦਾ ਹੈ ਤਿਵੇਂ ਉਵੇਂ ਹੀ ਜੀਵ ਰਹਿੰਦੇ ਰਹਿੰਦੇ ਹਨ, ਸਾਡੇ ਹੱਥ ਵਸ ਕੁਛ ਨਹੀਂ ਹੈ। ਇਹ ਭਾਵ ਨਿਮਰਤਾ ਦੇ ਬਚਨ ਸਾਸ ਜੀ ਜਨਾਏ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਅੱਜ ਦਾ ਕਥਾ ਦਾ ਨਿਤਨੇਮ ਮੰਗੂ ਜੋ ਲੜੀਵਾਰ ਕਥਾ ਚਲਦੀ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ, ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ, ਗਰੀਬ ਨਿਵਾਸ ਸਤਿਗੁਰੂ ਆਓ ਇੱਥੇ ਸਮਾਪਤੀ ਹੈ। ਹਾਂਜੀ,
ਆਪੇ ਠਾਕੁਰ ਆਪੇ ਸੇਵਕ, ਸਭ ਆਪੇ ਆਪ ਗੋਬਿੰਦੇ, ਜਨ ਨਾਨਕ ਆਪੇ ਆਪ ਸਭ ਵਰਤੈ, ਜੋ ਰਾਖੈ ਤਿਵੈ ਰਹੰਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।